And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਅੱਜ ਜਦੋਂ ਸਵੇਰੇ ਅਲਾਰਮ ਵੱਜਿਆ ਤੇ ਵਾਸੂ ਜੀ ਮੈਂ ਲੋਟਰੀ ਜਿੱਤਿਆ ਨਹੀਂ, ਫਿਰ ਮੈਨੂੰ ਧਿਆਨ ਆਇਆ ਮੈਂ ਤੇ ਲੋਟਰੀ ਖਰੀਦੀ ਵੀ ਨਹੀਂ ਸੀ
ਤਾਂ ਨਹੀਂ ਜਿੱਤੇ,
ਹੈ ਨਾ, ਤਾਂ ਨਹੀਂ ਜਿੱਤੇ। ਚਲੋ ਫਿਰ ਅੱਛਾ, ਫਿਰ ਉਸ ਤੋਂ ਬਾਅਦ ਜਦ ਤੁਸੀਂ ਆ ਗਏ ਮੈਂ ਕਿਹਾ ਅੱਛਾ ਮਤਲਬ ਜਿੱਤੇ ਵਾਸੂ ਜੀ ਵੀ ਨਹੀਂ। ਫਿਰ ਮੈਨੂੰ ਪਤਾ ਵੀ ਜਿੰਨੇ ਤੁਸੀਂ ਬਿਜ਼ੀ ਹੋ ਖਰੀਦਣ ਦਾ ਟਾਈਮ ਤੁਹਾਨੂੰ ਵੀ ਨਹੀਂ ਲੱਗਾ ਹੋਣਾ,
ਨਹੀਂ ਲੱਗਿਆ।
ਫਿਰ ਉਸ ਤੋਂ ਬਾਅਦ ਅਪਡੇਟ ਆ ਗਈ ਵੀ ਕੋਈ ਵੀ ਨਹੀਂ ਜਿੱਤਿਆ। ਕਹਿੰਦੇ ਜੀ ਅਗਰ ਵਿਜੇ ਔਰ ਵਾਸੂ ਨੇ ਟਿਕਟ ਨਹੀਂ ਖਰੀਦੀ ਤਾਂ ਕੋਈ ਨਹੀਂ ਜਿੱਤੇਗਾ।
ਤੁਸੀਂ ਸ਼ੁਰੂਆਤ ਜਦੋਂ ਕੀਤੀ ਨਾ ਤੁਸੀਂ ਕਿਹਾ ਵੀ ਟਿਕਟ ਕੋਈ ਨਹੀਂ ਜਿੱਤਿਆ ਤੇ ਇਹਦਾ ਮਤਲਬ ਹੈ, ਮੈਨੂੰ ਲੱਗਾ ਤੁਸੀਂ ਕਹੋਗੇ ਵਾਸੂ ਜੀ ਨੇ ਟਿਕਟ ਨਹੀਂ ਖਰੀਦੀ। ਸੋ ਅਸੀਂ ਨਹੀਂ ਖਰੀਦੀ, ਇਸੇ ਕਰਕੇ ਸ਼ਾਇਦ ਕਿਸੇ ਦੀ ਨਿਕਲੀ ਵੀ ਨਹੀਂ। ਬਾਕੀ ਯਾ ਵਿਜੇ ਮੈਂ ਇੱਕ ਗੱਲ ਦੱਸ ਦਵਾਂ ਕਿ ਜੇ ਮੇਰੀ ਟਿਕਟ ਇਹ ਨਿਕਲ ਵੀ ਜਾਂਦੀ ਲਾਟਰੀ
ਹਤਾਂ ਵਿੱਚ, ਤੁਸੀਂ ਆ ਜਾਣਾ
ਆਫਿਸ, ਮੈਂ ਆ ਜਾਣਾ ਸੀ ਇਹ ਭੁਲੇਖੇ ਚ ਨਾ
ਰਹੇ। ਹੋਏ ਕਲਾਕਾਰ ਅਦਾਕਾਰ ਆਦਮੀ ਨੇ ਵਾਸੂ ਜੀ, ਪਰ ਤੁਸੀਂ ਇਹ ਦੇਖੋ ਇਹ ਕਿਸੇ ਵੀ ਬੰਦੇ ਦੇ ਡਿਸਿਪਲਿਨ ਦਾ ਪ੍ਰਤੀਕ ਆ।
ਓਏ ਹੋਏ ਹੋਏ,
ਹਾਂ ਡਿਸਿਪਲਿਨ, ਐਂਡ ਯੂ ਆਰ ਅ ਡਿਸਿਪਲਿਨ ਗਾਈ, ਸੋ ਦੈਟਸ ਅ ਕੰਪਲੀਮੈਂਟ ਫॉर ਯੂ।
ਥੈਂਕ ਯੂ ਵਿਜੇ ਜੀ, ਐਂਡ ਲਾਈਕਵਾਈਜ਼।
ਥੈਂਕ ਯੂ,
ਮੈਨੂੰ ਪਤਾ ਤੁਸੀਂ ਵੀ ਆ ਜਾਓ। ਇਹ ਭਾਈ ਕਹਿ ਦਿਆ ਕਰੋ ਵਿਜੇ ਜੀ ਕਿ ਮੇਰੀ ਗੁੱਸਾ ਕਰ ਦਿੰਦੇ।
ਨਾ ਨਾ ਯਾਰ, ਗੁੱਸਾ ਕਿੱਥੇ ਕਰ, ਕਈਆਂ ਨੇ ਸੀਰੀਅਸ ਲੈ ਲੈਣਾ ਨਾ।
ਨਹੀਂ ਨਹੀਂ, ਗੁੱਸਾ ਨਹੀਂ ਕਰਦੇ,
ਗੁੱਸਾ ਜਮਾ ਨਹੀਂ ਕਰਦੇ। ਅੱਛਾ, ਬਾਕੀ ਹੁਣ ਇਹ ਆ 80 million ਵਾਲਾ ਜੈਕਪੋਟ ਕੱਲ ਨਿਕਲਿਆ ਨੀ।
ਅੱਛਾ,
ਹੁਣ ਸ਼ੁੱਕਰਵਾਰ ਨੂੰ ਅਗਲਾ ਜੈਕਪੋਟ ਹੋਣਾ, ਉਹਦੇ ਵਿੱਚ ਜਿਹੜਾ ਮੈਗਾ ਜੈਕਪੋਟ ਆ ਉਹ ਤਾਂ 80 million ਦਾ ਹੀ ਆ, ਬਾਕੀ ਨਿੱਕੇ ਮੋਟੇ ਨਿੱਕ ਸੁੱਕ ਜੇ ਪ੍ਰਾਈਜ਼ 20 million ਦੇ ਹੋਰ ਨੇ, ਜਿਹਨਾਂ ਨੂੰ ਮੈਕਸ ਮਿਲੀਅਨ ਕਿ ਮੈਗਾ ਮਿਲੀਅਨ ਜੋ ਵੀ ਕਹਿੰਦੇ ਨੇ ਉਹਨਾਂ ਦਾ ਨੋਮਨ ਕਲੇਚਰ ਆ, ਸੋ ਉਹ ਵੀ ਹੈਗੇ ਨੇ। ਸੋ $100 million ਇਜ਼ ਅਪ ਫੋਰ ਗ੍ਰੈਬਸ ਔਨ ਫਰਾਈਡੇ, ਤੇ ਸੋ ਦੇਖਦੇ ਹਾਂ ਜੀ ਕੀ ਬਣਦਾ।
ਠੀਕ ਹੈ ਜੀ, ਤੇ ਟਿਕਟ ਤੁਸੀਂ ਦੱਸਤਾ ਬੜਾ ਹੁਣ ਘਰੋੜ ਕੇ ਕਿ ਸ਼ਾਮ 7:30 ਤੋਂ ਪਹਿਲਾਂ ਟਿਕਟ ਲੈਣੀ ਪੈਣੀ ਆ ਔਨ ਦ ਡੇ ਆਫ ਡਰਾਅ।
ਹਾਂ, ਸ਼ੁੱਕਰਵਾਰ ਸ਼ਾਮ ਆਪਣੇ ਸਮੇਂ ਮੁਤਾਬਕ ਇੱਥੇ ਬਿਫੋਰ 7:30 PM।
ਠੀਕ ਹੈ,
ਸੋ ਉਹੀ ਵਾਸੂ ਜੀ ਦੇਖੋ, ਮੈਨੂੰ ਤਾਂ ਮੈਂ ਪੜਿਆ ਸੀ 10:30, ਮੇਰੇ ਦਿਮਾਗ 'ਚ ਇੱਕ ਨੈਚੁਰਲੀ ਕੁਐਸਚਨ ਆਇਆ ਕਿ ਕਿਉਂਕਿ ਇਹ ਕੈਨੇਡਾ ਵਾਈਡ ਡਰਾਅ ਆ ਵੀ 10:30 ਕਿਤੇ ਈਸਟਰਨ ਸਮਾਂ ਨਾ ਹੋਵੇ, ਫਿਰ ਆਪਣੇ ਲੋਟਰੀ ਵਾਲੇ ਬੜੇ ਧੁਰੰਦਰ ਬੈਠੇ ਨੇ ਸਾਡੇ ਸੁਣਨ ਵਾਲੇ ਫਰੈਂਡ ਸਰਕਲ 'ਚੋਂ ਮੈਸੇਜ ਆ ਕਹਿੰਦੇ ਹਾਂਜੀ ਹਾਂਜੀ BC ਦੇ ਵਿੱਚ 7:30 ਤੋਂ ਪਹਿਲਾਂ ਟਿਕਟ ਖਰੀਦਣੀ ਪੈਣੀ।
ਮੈਸੇਜ ਬੜੇ ਸਾਰੇ ਆ ਰਹੇ ਨੇ ਕਹਿੰਦੇ ਪੜਿਆ ਕਰੋ।
ਹਾਂ ਵਾਸੂ ਜੀ, ਮੈਸੇਜ ਕਾਫੀ ਆ ਰਹੇ ਨੇ ਜੀ ਇੱਥੇ ਵਟਸਐਪ ਤੇ।
ਯਾ ਸੋ ਸੁਖਦੇਵ ਵਿਰਕ ਜੀ ਕਹਿੰਦੇ ਵਾਸੂ ਜੀ ਮੈਂ ਸ਼ਾਮ ਨੂੰ ਯਾਦ ਕਰਾ ਦੂੰਗਾ ਟਿਕਟ ਖਰੀਦਣ ਦਾ, ਮਿਹਰਬਾਨੀ ਜੀ, ਥੈਂਕ ਯੂ। ਤੇ ਤੁਸੀਂ ਨੋਮਨ ਕਲੇਚਰ ਵਰਡ ਯੂਜ਼ ਕੀਤਾ ਤੇ ਮਾਨਵ ਜੀ ਕਹਿੰਦੇ ਵਿਜੇ ਜੀ ਔਰਗੈਨਿਕ ਕੈਮਿਸਟਰੀ ਪੜ੍ਹਦੇ ਸੀ, ਕਹਿੰਦੇ
ਔਰਗੈਨਿਕ ਕੈਮਿਸਟਰੀ ਤੋਂ ਤਾਂ ਔਰਗੈਨਿਕਲੀ
ਆਉਂਦੇ ਰਾਤ ਨੂੰ
ਔਰਗੈਨਿਕਲੀ ਦੂਰੀ ਬਣਾਈ ਹੋਈ ਸੀ। ਨਾ ਨਾ,
ਉਹ ਨਹੀਂ ਸਮਝ ਪਈ ਵਿਜੇ ਜੀ ਅੱਜ ਤੱਕ ਕਦੇ ਵੀ,
ਹੈ
ਔਰਗੈਨਿਕ ਕੈਮਿਸਟਰੀ ਸਮਝ ਹੀ ਨਹੀਂ ਆਈ,
ਕਦੇ ਵੀ ਨਹੀਂ ਆਈ। ਔਰਗੈਨਿਕ ਕੈਮਿਸਟਰੀ ਇੰਟਰੋ ਇਹ 9ਵੀਂ 'ਚ ਆਈ ਥਿੰਕ ਇੰਟਰੋਡਿਊਸ ਹੋਈ ਸੀ ਸਾਡੇ ਸਿਲੇਬਸ 'ਚ, ਆਈ ਥਿੰਕ ਉਦੋਂ ਜੋ ਵੀ ਉਸ ਵੇਲੇ ਦਾ ਸਿਲੇਬਸ ਹੋਇਆ ਕਰਦਾ ਸੀ। ਤੇ ਵਾਸੂ ਜੀ ਉਸ ਤੋਂ ਪਹਿਲਾਂ ਲੱਗਦਾ ਸੀ ਵੀ ਲੈ ਸਾਇੰਸ ਤਾਂ ਆਪਾਂ ਨੂੰ ਬਹੁਤ ਵਧੀਆ ਆਉਂਦੀ, ਸਾਇੰਸ ਦਾ ਨੰਬਰ ਬੜੇ ਆਉਂਦੇ ਨੇ। ਔਰਗੈਨਿਕ ਕੈਮਿਸਟਰੀ ਨਾਲ ਜਦ ਵਾਹ ਪਿਆ ਫਿਰ ਪਤਾ ਲੱਗਿਆ ਵੀ ਆਪਾਂ ਕਿੰਨੇ ਕੁ ਸਾਇੰਟਿਸਟ ਹਾਂ।
ਯਾ ਕੈਮਿਸਟਰੀ ਹੀ ਜਿਹੜੀ ਹੈ ਨਾ ਉਹ
ਮਿਸਟਰੀ ਹੈ,
ਮਿਸਟਰੀ ਜੀ ਬਣੀ ਰਹੀ ਹਮੇਸ਼ਾ। ਬਿਲਕੁਲ ਸਹੀ ਗੱਲ ਆ, ਬਾਇਓਲੋਜੀ ਸਮਝ ਆ ਜਾਂਦੀ ਸੀ, ਫਿਜ਼ਿਕਸ ਵੀ ਕੁਝ ਹੱਦ ਤੱਕ ਸਮਝ ਆ ਜਾਂਦੀ ਸੀ, ਪਰ ਕੈਮਿਸਟਰੀ ਨਹੀਂ, ਉਹ ਸਾਡੀ ਪਹੁੰਚ ਤੋਂ ਬਾਹਰ ਰਹੀ।
ਹਾਂ, ਕੈਮਿਸਟਰੀ ਪਹੁੰਚ ਤੋਂ ਬਾਹਰ ਰਹੀ, ਪਰ ਚਲੋ ਖੈਰ ਕੋਈ ਗੱਲ ਨਹੀਂ। ਗੱਲ ਇਹ ਆ ਵੀ ਖਬਰਾਂ ਵਾਲੀ ਜਿਹੜੀ ਗੱਲਬਾਤ ਦੀ ਕੈਮਿਸਟਰੀ ਆ ਉਹ ਆਪਣੀ ਠੀਕ ਠਾਕ ਆ,
ਉਹ ਠੀਕ ਆ ਤੇ ਆਪਣੀ ਵੀ
ਕੈਮਿਸਟਰੀ ਅਦਰਵਾਈਜ਼ ਵੀ। ਸੋ ਯਾਰੀ ਦੋਸਤੀ ਵਾਲੀ ਕੈਮਿਸਟਰੀ ਵਧੀਆ, ਬਾਕੀ ਜਿਹੜੀ ਸਾਇੰਟਿਫਿਕ ਕੈਮਿਸਟਰੀ ਆ ਉਹ ਤੋਂ ਆਪਾਂ ਪਰੇ ਹਾਂ, ਔਰਗੈਨਿਕਲੀ ਐਂਡ ਬਾਏ ਡਿਜ਼ਾਈਨ। ਵਾਸੂ ਜੀ ਹੁਣ ਅੱਛਾ ਗੱਲ ਕਰੀਏ ਯਾਰ, ਜੋ ਡੋਨਲਡ ਟਰੰਪ ਨੇ ਧਮਕੀ ਦੇ ਛੱਡੀ ਪਰਸੋਂ ਕਿ 25% ਟੈਰਿਫ ਲਾ ਦੇਣਾ ਕੈਨੇਡਾ ਤੋਂ ਆਉਂਦੇ ਸਾਰੇ ਪ੍ਰੋਡਕਟਸ ਦੇ ਉੱਪਰ, 20 January ਨੂੰ ਜਿਉਂ ਹੀ ਡੋਨਲਡ ਟਰੰਪ ਓਵਲ ਆਫਿਸ ਦੇ ਵਿੱਚ ਬਹਿ ਕੇ ਪਹਿਲੇ ਹੁਕਮਾਂ ਵਾਲੇ ਜਿਹੜੇ ਦਸਤਾਵੇਜ਼ਾਂ ਦੇ ਉੱਪਰ ਹਸਤਾਖਰ ਕਰਨਗੇ ਤਾਂ ਹੁਕਮਾਂ ਵਾਲੇ ਪਹਿਲੇ ਪਲੰਦੇ ਦੇ ਵਿੱਚ ਇੱਕ ਅਜਿਹਾ ਐਗਜ਼ੈਕਟਿਵ ਆਰਡਰ ਵੀ ਹੋਏਗਾ ਜਿਹਦੇ ਵਿੱਚ ਕੈਨੇਡਾ ਤੋਂ ਆਉਂਦਾ, ਅਮਰੀਕਾ ਦੇ ਵਿੱਚ ਕੈਨੇਡਾ ਤੋਂ ਜਿੰਨਾ ਵੀ ਸਮਾਨ ਜਾਂਦਾ ਉਹਦੇ ਉੱਪਰ 25% ਟੈਰਿਫ, ਮੈਕਸੀਕੋ ਵਾਲੇ ਸਮਾਨ 'ਤੇ 25% ਟੈਰਿਫ ਅਤੇ ਚਾਈਨਾ ਦੇ ਵਾਸਤੇ ਐਡੀਸ਼ਨਲ ਓਵਰ ਐਂਡ ਅਬਵ ਬਾਕੀ ਦੇ ਟੈਰਿਫ ਦੇ ਉੱਪਰ 10% ਹੋਰ ਵਾਧੂ ਟੈਰਿਫ। ਸੋ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਇਸ ਨੂੰ ਲੈ ਕੇ ਰਿਐਕਸ਼ਨ ਬਹੁਤ ਸਟਰੋਂਗ ਆ ਰਿਹਾ, ਨੋਟ ਜਸਟ ਇਨ ਕੈਨੇਡਾ, ਮਤਲਬ ਬਾਕੀ ਚਾਈਨਾ ਵੱਲੋਂ ਵੀ, ਮੈਕਸੀਕੋ ਵੱਲੋਂ ਵੀ, ਪਰ ਆਪਾਂ ਕੈਨੇਡਾ 'ਤੇ ਜੇ ਧਿਆਨ ਫੋਕਸ ਕਰੀਏ, ਭਾਵੇਂ ਸਾਡੀ ਫੈਡਰਲ ਪੋਲੀਟਿਕਸ ਹੋਵੇ ਜਾਂ ਵੱਖੋ ਵੱਖਰੇ ਸੂਬਾਈ ਪ੍ਰੀਮੀਅਰਸ ਹੋਣ, ਸਾਰਿਆਂ ਨੇ ਇਸ ਗੱਲ ਦਾ ਨੋਟਿਸ ਲਿਆ। ਅੱਜ ਸਾਡੇ ਸਮੇਂ ਮੁਤਾਬਕ ਦੁਪਹਿਰੇ 1 ਵਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਿਹੜੇ ਸੂਬਾਈ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਨੇ ਉਹ ਇੱਕ ਵਰਚੁਅਲ ਮੀਟਿੰਗ ਕਰਦੇ ਪਏ ਨੇ। ਉਹਦੇ ਵਿੱਚ ਡਿਸਕਸ਼ਨ ਇਹੋ ਹੋਣੀ ਆ ਕਿ ਡੋਨਲਡ ਟਰੰਪ ਦੀ ਇਸ ਧਮਕੀ ਨੂੰ ਕੰਬੈਟ ਕਿਵੇਂ ਕਰਨਾ। ਪਰ ਇੱਕ ਗੱਲ ਨੂੰ ਲੈ ਕੇ ਭਾਵੇਂ ਪ੍ਰਧਾਨ ਮੰਤਰੀ ਹੋਣ ਜਾਂ ਵੱਖੋ ਵੱਖਰੇ ਸੂਬਾਈ ਪ੍ਰੀਮੀਅਰਸ ਹੋਣ, ਇਸ ਗੱਲ ਨੂੰ ਲੈ ਕੇ ਸਾਰੇ ਆਈ ਥਿੰਕ ਇੱਕ ਸਾਰ ਨੇ ਕਿ ਇੱਕਜੁੱਟ ਹੋ ਕੇ ਟੀਮ ਕੈਨੇਡਾ ਅਪਰੋਚ ਦੇ ਨਾਲ ਅੱਗੇ ਵਧਣਾ ਜ਼ਰੂਰੀ ਹੋਏਗਾ।
ਸੋ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਵੈਨਕੂਵਰ ਦੇ ਵਿੱਚ ਬੀਸੀ ਫੈਡਰੇਸ਼ਨ ਆਫ ਲੇਬਰ ਦੀ ਐਨੂਅਲ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸੀ
ਜੀ,
ਤੇ ਉੱਥੇ ਉਹਨਾਂ ਨੇ ਇੱਕ ਸਲਾਹ ਦਿੱਤੀ ਹੈ ਕੈਨੇਡਾ ਨੂੰ ਇੱਕ ਤਰੀਕੇ ਨਾਲ, ਕਹਿੰਦੇ ਵੀ ਸਾਨੂੰ ਇੱਕ ਪੋਜੀਸ਼ਨ ਆਫ ਸਟਰੈਂਥ ਤੋਂ ਨੈਗੋਸ਼ੀਏਟ ਕਰਨਾ ਚਾਹੀਦਾ। ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਿ ਫਰਾਂਸ, ਚਾਈਨਾ, ਜਾਪਾਨ, ਯੂਕੇ ਇਹ ਚਾਰ ਵੱਡੇ ਮੁਲਕ ਰਲ ਕੇ ਕਹਿੰਦੇ ਅਮਰੀਕਾ ਤੋਂ ਇੰਨਾ ਸਮਾਨ ਨਹੀਂ ਖਰੀਦਦੇ ਜਿੰਨਾ ਸਮਾਨ ਅਸੀਂ ਇਕੱਲੇ ਕੈਨੇਡਾ ਬਤੌਰ ਕੈਨੇਡਾ ਖਰੀਦਦੇ ਹਾਂ।
ਸੋ ਫਰਾਂਸ, ਚਾਈਨਾ, ਜਾਪਾਨ, ਯੂਕੇ ਅਮਰੀਕਾ ਦੇ ਗਾਹਕ ਵਜੋਂ ਇਕੱਠੇ ਇੱਕ ਪਾਸੇ
ਕੰਬਾਈਂਡ,
ਤੇ ਇਕੱਲਾ ਕੈਨੇਡਾ ਇੱਕ ਪਾਸੇ
ਇੱਕ ਪਾਸੇ। ਕਹਿੰਦੇ ਅਸੀਂ ਉਹਨਾਂ ਤੋਂ ਜ਼ਿਆਦਾ ਸਮਾਨ ਖਰੀਦਦੇ ਅਮਰੀਕਾ ਤੋਂ, ਅਮਰੀਕਾ ਦੇ ਅਸੀਂ ਇੰਨੇ ਵੱਡੇ ਕਸਟਮਰ ਹਾਂ। ਸੋ ਦੈਟਸ ਵਾਈ ਵੀ ਸ਼ੁੱਡ ਬੀ ਨੈਗੋਸ਼ੀਏਟਿੰਗ ਫਰੋਮ ਆ ਪੋਜੀਸ਼ਨ ਆਫ ਸਟਰੈਂਥ।
ਵੀ ਸਾਡੇ ਨਾਲ ਪੰਗਾ ਲਿਆ ਅਮਰੀਕਾ ਦੇ ਬਿਜ਼ਨਸਿਸ ਨੂੰ ਵੀ ਮਹਿੰਗਾ ਪਏਗਾ।
ਬਿਲਕੁਲ,
ਜਿਹੜੀ ਆਪਾਂ ਦੂਜੇ ਪਾਸੇ ਵਾਸੂ ਜੀ ਕੱਲ੍ਹ ਇੱਕ ਹੋਰ ਗੱਲ ਕਰਦੇ ਸੀ ਨਾ ਕਿ ਕੈਨੇਡਾ ਤੋਂ ਜਿਹੜਾ ਸਮਾਨ ਅਮਰੀਕਾ ਜਾਂਦਾ, ਹੁਣ ਜਿਹੜੀ ਉਹ ਟ੍ਰੇਡਿੰਗ ਰਿਲੇਸ਼ਨਸ਼ਿਪ ਆ ਉਹ ਰੋਜ਼ਾਨਾ $3 billion ਦੇ ਟ੍ਰੇਡ ਦੇ ਆਦਾਨ ਪ੍ਰਦਾਨ ਦੀ ਆ। ਉਹਦੇ ਵਿੱਚੋਂ ਕੈਨੇਡਾ ਤੋਂ ਜਿਹੜਾ ਸਮਾਨ ਜਾਂਦਾ ਉਹ ਖਪਤ ਤਾਂ ਉਹਦੀ ਅਮਰੀਕਾ ਦੇ ਵਿੱਚ ਹੀ ਹੁੰਦੀ ਆ, ਉਹ ਵਿਕਦਾ ਤੇ ਅਮਰੀਕਨ ਕਸਟਮਰਸ ਨੂੰ ਆ। ਸੋ ਜਿਹੜੇ ਅਮਰੀਕਨ ਕਸਟਮਰਸ ਨੇ ਉਹਨਾਂ ਵਾਸਤੇ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ। ਕੱਲ੍ਹ ਆਪਾਂ ਬੜੀ ਡਿਟੇਲ ਦੇ ਵਿੱਚ ਉਹ ਸਾਰੀ ਗੱਲ ਕੀਤੀ ਸੀ ਕਿ ਉਹਦਾ ਇੰਪੈਕਟ ਅਮਰੀਕਨ ਇਨਫਲੇਸ਼ਨ ਨੰਬਰਸ ਦੇ ਉੱਪਰ ਪਏਗਾ। ਦੂਜੀ ਗੱਲ ਜਿਹੜੀ ਹੈਗੀ ਆ ਕਿ ਜਿਹੜੇ ਜੇ ਗਾਹਕੀ ਜੇ ਅਸੀਂ ਵੀ ਉਹਨਾਂ ਦੇ ਇੰਨੇ ਵੱਡੇ ਗਾਹਕ ਹੈਗੇ ਹਾਂ ਤਾਂ ਜੇ ਕੋਈ ਰਿਟੈਲੀਏਟਰੀ ਟੈਰਿਫਸ ਇਹਦੇ ਕੈਨੇਡਾ ਵੱਲੋਂ ਲਗਾਏ ਜਾਂਦੇ ਨੇ ਤਾਂ ਉਸਦਾ ਖਾਮਿਆਜ਼ਾ ਫਿਰ ਅਮਰੀਕਨ ਮੈਨੂਫੈਕਚਰਰਸ ਅਤੇ ਬਿਜ਼ਨਸਿਸ ਨੂੰ ਭੁਗਤਣਾ ਪੈਣਾ। ਸੋ ਇੱਕ ਪਹਿਲੂ ਤਾਂ ਇਹਦੇ ਵਿੱਚੋਂ ਇਹ ਆ ਵਾਸੂ ਜੀ। ਦੂਜੀ ਗੱਲ ਜਿਹੜੀ ਹੁਣ ਇਹਦੇ ਵਿੱਚੋਂ ਦੇਖੋ ਹੋਰ ਆਫਸ਼ੂਟਸ ਵੀ ਨਿਕਲਦੇ ਆ ਰਹੇ ਨੇ ਡਿਸਕਸ਼ਨ ਦੇ ਵਿੱਚੋਂ। ਇੱਕ ਚੀਜ਼ ਜਿਹੜੀ ਹੁਣ ਹੋਰ ਹਾਈਲਾਈਟ ਹੋਣੀ ਸ਼ੁਰੂ ਹੋ ਗਈ ਆ ਉਹ ਹੈ ਕਿ ਕੈਨੇਡਾ ਦੇ ਵਿੱਚ ਪੋਰਟਸ ਦੇ ਉੱਪਰ ਜਿਹੜੀ ਪੁਲਿਸ ਹੋਣੀ ਚਾਹੀਦੀ ਹੈ, ਲਹਿਦੀ ਪੁਲਿਸ, ਉਹ ਗੱਲ ਹੁਣ ਦੁਬਾਰਾ ਤੋਂ ਉਜਾਗਰ ਹੋਈ। ਕੱਲ੍ਹ ਡੇਵਿਡ ਈਬੀ ਨੇ ਵੀ ਇਸ ਗੱਲ ਨੂੰ ਉਸੇ ਭਾਸ਼ਣ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜਾ ਬੀਸੀ ਫੈਡਰੇਸ਼ਨ ਆਫ ਲੇਬਰ ਨੂੰ ਡੇਵਿਡ ਈਬੀ ਨੇ ਭਾਸ਼ਣ ਦਿੱਤਾ, ਉਹਨੇ ਕਿਹਾ ਵੀ ਅਸੀਂ ਤਾਂ ਫੈਡਰਲ ਸਰਕਾਰ ਨੂੰ ਕਹਿੰਦੇ ਆ ਰਹੇ ਹਾਂ ਕਿ 1997 ਦੇ ਵਿੱਚ ਜਿਹੜੀ ਸਪੈਸ਼ਲ ਪੋਰਟ ਪੁਲਿਸ ਹੋਇਆ ਕਰਦੀ ਸੀ ਪਹਿਲਾਂ ਉਹਨੂੰ ਡਿਸਬੈਂਡ ਕਰ ਦਿੱਤਾ ਗਿਆ ਸੀ, ਉਹਨੂੰ ਖਤਮ ਕਰ ਦਿੱਤਾ ਗਿਆ ਸੀ, ਵੀ ਉਹਨੂੰ ਫੈਡਰਲ ਸਰਕਾਰ ਦੁਬਾਰਾ ਤੋਂ ਸ਼ੁਰੂ ਕਰੇ। ਪਰ ਕਹਿੰਦੇ ਹੁਣ ਸਮਾਂ ਫਿਰ ਤੋਂ ਆ ਗਿਆ ਕਿ ਉਹ ਜਿਹੜੀ ਲਹਿਦੀ ਪੋਰਟ ਪੁਲਿਸ ਆ ਉਹਦੀ ਗੱਲ ਹੋਣੀ ਚਾਹੀਦੀ ਆ।
ਸੋ ਡੇਵਿਡ ਈਬੀ ਨੇ ਕਿਹਾ, ਕਹਿੰਦੇ ਵੀ ਜਿਹੜੀ ਡੋਨਲਡ ਟਰੰਪ ਨੇ ਗੱਲ ਕੀਤੀ ਆ ਕਿ ਸਾਡੇ ਜਿਹੜੇ ਬਾਰਡਰਸ ਨੇ ਹੋਰ ਸਿਕਿਓਰ ਹੋਣੇ ਚਾਹੀਦੇ ਨੇ, ਕਹਿੰਦੇ ਉਹ ਗੱਲ ਠੀਕ ਆ ਬਿਲਕੁਲ ਕਿ ਬਾਰਡਰ ਸਿਕਿਓਰ ਹੋਣੇ ਹੀ ਚਾਹੀਦੇ ਨੇ, ਜਿਸ ਤਾਂ ਕਹਿੰਦੇ ਕਾਫੀ ਸਮੇਂ ਤੋਂ ਇਹ ਮੰਗ ਕਰ ਵੀ ਰਹੇ ਹਾਂ ਫੈਡਰਲ ਸਰਕਾਰ ਤੋਂ। ਤੇ ਬੀਸੀ ਦੇ ਵਿੱਚ ਜਿਹੜੇ ਹੁਣ ਨਵੇਂ ਆਪੋਜੀਸ਼ਨ ਲੀਡਰ ਨੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਜੌਨ ਰਸਟੈਡ,
ਹਾਂਜੀ,
ਉਹਨਾਂ ਨੇ ਤਾਂ ਇਨਫੈਕਟ ਇਹ ਕਿਹਾ, ਕਹਿੰਦੇ ਕਿ ਲੈਜਿਸਲੇਚਰ ਦਾ ਸੈਸ਼ਨ ਕਹਿੰਦੇ ਤੁਰੰਤ ਜਿਹੜਾ ਹੈ ਉਹ ਵਾਪਸ ਸੱਦਿਆ ਜਾਵੇ ਤੇ ਬੁਲਾਇਆ ਜਾਵੇ ਸੈਸ਼ਨ, ਪਹਿਲਾ ਹੀ ਸੈਸ਼ਨ ਹੋਏਗਾ। ਸੋ ਕਹਿੰਦੇ ਉਹ ਸੈਸ਼ਨ ਸੱਦਿਆ ਜਾਵੇ ਤਾਂ ਕਿ ਅਸੀਂ ਐਮਰਜੈਂਸੀ ਫੰਡਿੰਗ ਜਾਰੀ ਕਰ ਸਕੀਏ ਪੋਰਟਸ ਤੇ ਬਾਰਡਰਸ ਨੂੰ ਹੋਰ ਸਿਕਿਓਰ ਕਰਨ ਵਾਸਤੇ।
ਪਰ ਉਹ ਫੈਡਰਲ ਰਿਸਪੋਂਸਿਬਿਲਿਟੀ
ਹੈ, ਉਹ ਹੈ। ਸੋ ਉਹ ਇਹਦੇ ਬਾਰੇ ਅਸੀਂ ਸ਼ਾਮ ਵਾਲੇ ਸ਼ੋਅ 'ਚ ਵੀ ਕੱਲ੍ਹ ਗੱਲ ਕਰ ਰਹੇ ਸੀ ਤੇ ਦੈਨ ਆਈ ਲੁਕਡ ਮੋਰ ਇਨਟੂ ਇਟ ਡੀਪਰ, ਕਿਉਂਕਿ ਬਹੁਤ ਸਾਰੇ ਲਿਸਨਰਸ ਨੇ ਇਹੀ ਗੱਲ ਕਹੀ, ਕਹਿੰਦੇ ਤਾਂ ਫੈਡਰਲ
ਰਿਸਪੋਂਸਿਬਿਲਿਟੀ
ਹੈ ਤੇ ਕੀ ਆਪੋਜੀਸ਼ਨ ਲੀਡਰ ਨੂੰ ਪਤਾ ਨਹੀਂ ਇਸ ਗੱਲ ਦਾ। ਸੋ ਜੌਨ ਰਸਟੈਡ ਇਹ ਕਹਿ ਰਹੇ ਨੇ, ਕਹਿੰਦੇ ਅਸੀਂ ਕੈਂਪੇਨ ਦੌਰਾਨ ਵੀ, ਇਲੈਕਸ਼ਨ ਕੈਂਪੇਨ ਦੌਰਾਨ ਵੀ ਕਹਿੰਦੇ ਅਸੀਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਪੋਰਟਸ ਨੂੰ ਹੋਰ ਸਿਕਿਓਰ ਕਰਨਾ ਚਾਹੀਦਾ। ਕਹਿੰਦੇ ਉਹਦੇ ਵਾਸਤੇ ਐਮਰਜੈਂਸੀ ਫੰਡਿੰਗ ਪ੍ਰੋਵਿੰਸ਼ਲ ਸਰਕਾਰ ਜਾਰੀ ਕਰ ਦੇਵੇ, ਰਿਸੋਰਸਿਸ ਤੁਸੀਂ ਜਾਰੀ ਕਰ ਦਿਓ, ਦੈਨ ਸੈਂਡ ਦਾ ਬਿੱਲ ਟੂ ਫੈਡਰਲ ਗਵਰਨਮੈਂਟ।
ਉਹ ਪੈਸੇ ਫਿਰ ਬਾਅਦ ਭੇਜ ਦੇ।
ਇਹ ਹੁਣ ਗੱਲ ਕਿੰਨੀ ਕੁ ਫੀਜ਼ੀਬਲ ਹੈ, ਕਿੰਨੀ ਕੁ ਪ੍ਰੈਕਟੀਕਲ ਹੈ, ਉਹ ਡਿਬੇਟੇਬਲ ਹੋ ਸਕਦਾ। ਪਰ ਜੌਨ ਰਸਟੈਡ ਦਾ ਤਰਕ ਇਹ ਹੈ ਕਿ ਵੀ ਜੇ ਫੈਡਰਲ ਸਰਕਾਰ ਵੱਲੋਂ ਪੈਸੇ ਨਹੀਂ ਆ ਰਹੇ ਬਾਰਡਰ ਤੇ ਪੋਰਟ ਨੂੰ ਹੋਰ ਸਿਕਿਓਰ ਕਰਨ ਵਾਸਤੇ, ਪ੍ਰੋਵਿੰਸ਼ਲ ਸਰਕਾਰ ਸ਼ੁੱਡ ਸਟੈਪ ਅਪ ਤੇ ਉਸ ਤੋਂ ਬਾਅਦ ਜਿਹੜਾ ਬਿੱਲ ਹੈਗਾ ਉਹ ਫੈਡਰਲ ਸਰਕਾਰ ਨੂੰ ਭੇਜ ਦਿੱਤਾ ਜਾਵੇ।
ਇੱਕ ਜਿਹੜੀ ਵਾਸੂ ਜੀ ਇਹ ਗੱਲ ਹੈ ਨਾ ਕਿ ਨੈਗੋਸ਼ੀਏਟਿੰਗ ਫਰੋਮ ਅ ਪੋਜੀਸ਼ਨ ਆਫ ਸਟਰੈਂਥ, ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਵੱਖੋ ਵੱਖਰੇ ਜਿਹੜੇ ਓਬਜ਼ਰਵਰਸ ਨੇ ਉਹਨਾਂ ਨੇ ਆਖੀ ਆ ਕਿ ਜੇ ਡੋਨਲਡ ਟਰੰਪ ਇਹ ਗੱਲ ਕਹਿ ਰਹੇ ਨੇ ਕਿ ਕੈਨੇਡਾ ਤੋਂ ਇਲੀਗਲ ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ, ਕੈਨੇਡਾ ਤੋਂ ਨਸ਼ੀਲੇ ਪਦਾਰਥ ਖਾਸ ਤੌਰ 'ਤੇ ਫੈਂਟਨਲ ਦਾਖਲ ਹੋ ਰਹੀ ਆ। ਦੇਖੋ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਮੈਕਸੀਕੋ ਵਾਲੇ ਪਾਸਿਓਂ ਇਹਨਾਂ ਦੋਹਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਸਮੱਸਿਆ ਉਹ ਕਿਤੇ ਜ਼ਿਆਦਾ ਵੱਡੀ ਆ। ਇਹ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ ਕੈਨੇਡਾ ਵਾਲੇ ਪਾਸਿਓਂ ਨਹੀਂ ਆ, ਪਰ ਇੱਕ ਹੁੰਦਾ ਨਾ ਵੀ ਤੁਸੀਂ ਜਿਹੜੀ ਸਮੱਸਿਆ ਹੈ ਜਿਹੜੀ ਜ਼ਿਆਦਾ ਪ੍ਰੋਬਲਮ ਕਿੱਥੋਂ ਬਣੀ ਹੋਈ ਆ ਉਹ ਮੈਕਸੀਕੋ ਵਾਲੇ ਬਾਰਡਰ ਤੋਂ ਆ। ਚਲੋ ਹੁਣ ਜੇ ਡੋਨਲਡ ਟਰੰਪ ਨੇ ਕਹਿ ਤਾ, ਕਹਿੰਦੇ ਫਿਰ ਕੈਨੇਡਾ ਨੂੰ ਇਹ ਸਟੈਂਸ ਵੀ ਤੇ ਲੈਣਾ ਚਾਹੀਦਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਇਲੀਗਲ ਗਨਜ਼ ਨੇ ਉਹ ਅਮਰੀਕਾ ਵਾਲੇ ਪਾਸਿਓਂ ਆ ਰਹੀਆਂ ਨੇ। ਅੱਛਾ, ਉਹ ਗੱਲ ਇਸ ਕਰਕੇ ਬਹੁਤੀ ਹਾਈਲਾਈਟ ਨਹੀਂ ਕਰ ਪਾਉਂਦੇ ਕਿਉਂਕਿ ਜੇ ਪੋਲੀਟੀਸ਼ੀਅਨਸ ਨੂੰ ਹਾਈਲਾਈਟ ਕਰਨਗੇ ਫਿਰ ਗੱਲ ਹੋਣੀ ਹੈ ਵੀ ਆਉਂਦੀਆਂ ਤਾਂ ਤੁਹਾਡੇ ਬਾਰਡਰ 'ਤੇ ਪੋਰਟਸ ਰਾਹੀਂ ਨੇ ਅਤੇ ਤੁਸੀਂ ਫਿਰ ਆਪਣਾ ਪੋਰਟ ਨੂੰ ਜ਼ਿਆਦਾ ਸੁਰੱਖਿਅਤ ਕਰੋ। ਹੁਣ ਪੋਰਟ ਦੀ ਸਿਕਿਉਰਿਟੀ ਵਾਲੀ ਜਿਹੜੀ ਗੱਲ ਆ ਵਾਸੂਰੀ, ਇਹ ਇਸ ਸਾਰੇ ਡਿਸਕਸ਼ਨ ਦੇ ਵਿੱਚੋਂ ਇੱਕ ਇਹ ਜਿਹਾ ਆਫਸ਼ੂਟ ਨਿਕਲਿਆ, ਇਹ ਸ਼ਾਇਦ ਇਹ ਵਾਲੀ ਗੱਲ ਇਹ ਠੰਡੀ ਨਹੀਂ ਪਏਗੀ ਛੇਤੀ।
ਅਤੇ ਇਹ ਜ਼ਿੰਮੇਵਾਰੀ ਪ੍ਰਮੁੱਖ ਤੌਰ 'ਤੇ ਬਣਦੀ ਆ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲਾਂਕ ਦੀ।
ਹਾਂਜੀ,
ਅਤੇ ਉਹਨਾਂ ਨੇ ਇਸ ਸੰਬੰਧ ਵਿੱਚ ਕਿਹਾ, ਕਹਿੰਦੇ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ 'ਤੇ ਵਿਚਾਰ ਕਰ ਰਹੇ ਹਾਂ, ਪਰ ਗੱਲ ਤਾਂ ਇਹੀ ਹੋ ਗਈ ਨਾ, ਹੁਣ ਗੱਲ ਇਹ ਕ੍ਰਿਟੀਸਿਜ਼ਮ ਇਹ ਹੋ ਰਿਹਾ ਕਿ ਤੁਸੀਂ ਵਿਚਾਰ ਹੀ ਕਰਦੇ ਰਹੇ, ਕੀਤਾ ਕੁਝ ਨਹੀਂ
ਜੀ।
ਅਤੇ ਪ੍ਰਾਈਮ ਮਿਨਿਸਟਰ ਬਾਰੇ ਵੀ, ਪਬਲਿਕ ਸੇਫਟੀ ਮਿਨਿਸਟਰ ਬਾਰੇ ਵੀ, ਇਮੀਗ੍ਰੇਸ਼ਨ ਮਿਨਿਸਟਰ ਬਾਰੇ ਵੀ ਇਹ ਗੱਲਾਂ ਹੁੰਦੀਆਂ ਨੇ,
ਹਰ ਪਹਿਲੂ 'ਤੇ ਵਿਚਾਰ
ਹੁੰਦਾ ਰਿਹਾ। ਸੋ ਕਹਿੰਦੇ ਅਸੀਂ CBSA, RCMP ਨੂੰ ਅਸੀਂ ਜ਼ਿਆਦਾ ਰਿਸੋਰਸਿਸ ਜਿਵੇਂ ਕਿ ਡਰੋਨਸ, ਹੈਲੀਕਾਪਟਰਸ ਪ੍ਰਦਾਨ ਕਰਨ ਬਾਰੇ ਸੋਚ ਰਹੇ ਹਾਂ। ਸੋ ਕਹਿੰਦੇ ਇਹਦੇ ਬਾਰੇ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਕਹਿੰਦੇ ਸਾਡਾ ਵਿਚਾਰ ਵਟਾਂਦਰਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ, ਤੇ ਅਸੀਂ ਇਹਦੇ 'ਤੇ ਕੰਮ ਕਰਾਂਗੇ, ਦੇਖਾਂਗੇ ਵੀ ਇਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ ਦੀ ਸੱਚੀ ਮੁੱਚੀ ਲੋੜ ਹੈ ਵੀ ਜਿਹਦੇ ਨਾਲ CBSA ਅਤੇ RCMP ਨੂੰ ਹੋਰ ਮਦਦ ਮਿਲੇ, ਅਤੇ ਕਿਹੜੀਆਂ ਚੀਜ਼ਾਂ ਫੀਜੀਬਲ ਨੇ ਵੀ ਪੈਸੇ ਖਰਚਣੇ ਵਾਜਬ ਹੋਣਗੇ,
ਵਿਚਾਰ ਕਰ ਕਰਕੇ ਵਿਚਾਰਾ ਬਣਾਤਾ
ਕਹਿੰਦਾ। ਤੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ, ਉਹਨਾਂ ਨੂੰ ਵੀ ਇਹਦੇ ਬਾਰੇ ਕੱਲ੍ਹ ਪੁੱਛਿਆ ਗਿਆ ਤੇ ਉਹਨਾਂ ਨੇ ਉਹੀ ਜ਼ਿਕਰ ਕੀਤਾ, ਕਹਿੰਦੇ ਵੀ ਮੈਕਸੀਕੋ ਦੇ ਬਾਰਡਰ ਨਾਲ ਕਹਿੰਦੇ ਕੰਪੇਅਰ ਨਾ ਕੀਤਾ ਜਾਵੇ ਕੈਨੇਡਾ ਨੂੰ। ਕਹਿੰਦੇ ਮੈਕਸੀਕੋ ਦੇ ਬਾਰਡਰ ਤੋਂ ਇੱਕ ਵੀਕਐਂਡ ਦੇ ਵਿੱਚ ਜਿੰਨੇ ਇਲੀਗਲ ਮਾਈਗ੍ਰੈਂਟਸ ਆ ਜਾਂਦੇ ਨੇ, ਕਹਿੰਦੇ ਉਹਨੇ ਸ਼ਾਇਦ ਕੈਨੇਡਾ ਤੋਂ ਪੂਰੇ ਸਾਲ ਦੇ ਵਿੱਚ ਨਹੀਂ ਜਾਂਦੇ ਹੋਣਗੇ
ਯੂਐਸਏ, ਜਿਹੜੇ ਨੰਬਰਸ ਆਪਾਂ ਕੱਲ ਸ਼ੇਅਰ ਕੀਤੇ
ਸੀ, ਕਿ ਵੀ ਮਿਸਮੈਚ ਆ, ਵੀ ਇਹਨੂੰ ਕੰਪੇਅਰ ਨਹੀਂ ਕਰਨਾ ਚਾਹੀਦਾ।
ਜਿਹੜੀ ਵਾਸੂ ਜੀ ਇਹਦੇ ਵਿੱਚੋਂ ਹੁਣ ਕੁਝ, ਇਹ ਤਾਂ ਚਲੋ ਅੱਛਾ, ਜਿਹੜੇ ਸਾਡੇ ਨਵੇਂ ਬਣੇ ਫਾਈਨੈਂਸ ਮਿਨਿਸਟਰ ਨੇ BC ਦੇ, ਬ੍ਰੈਂਡਾ ਬੇਲੀ, ਉਹਨਾਂ ਨੇ ਗੱਲ ਆਖੀ, ਕਹਿੰਦੇ ਅਮਰੀਕਾ ਵੱਲੋਂ ਜਿਹੜੇ ਟੈਰਿਫਸ ਲਗਾਏ ਜਾ ਰਹੇ ਨੇ ਕੰਸਰਨਿੰਗ ਆ, ਕਿਉਂਕਿ ਉਹਨਾਂ ਨੇ ਦੇਖੋ BC ਦੇ ਹਵਾਲੇ ਤੋਂ ਗੱਲ ਕੀਤੀ ਆ, ਬ੍ਰਿਟਿਸ਼ ਕੋਲੰਬੀਆ ਜਿੰਨਾ ਵੀ ਆਪਾਂ ਇੱਥੋਂ BC ਤੋਂ ਆਪਾਂ ਸਮਾਨ ਭੇਜਦੇ ਹਾਂ, ਇੱਕ ਉਹਦਾ ਸਿਗਨੀਫਿਕੈਂਟ ਹਿੱਸਾ 54% ਆਫ ਆਰ ਰੀਸੋਰਸ ਟ੍ਰੇਡ, ਜਿਹੜੇ ਰੀਸੋਰਸਿਸ ਆਪਾਂ ਭੇਜਦੇ ਹਾਂ ਦੁਨੀਆ ਦੇ ਹੋਰਨਾਂ ਮੁਲਕਾਂ ਨੂੰ, ਉਹ 'ਚੋਂ 54% ਅਮਰੀਕਾ ਨੂੰ ਭੇਜੇ ਜਾਂਦੇ ਨੇ। ਸੋ ਦੈਟਸ ਇੱਕੋ ਗਾਹਕ ਤੁਹਾਡਾ, ਜੇ 54% ਤੁਹਾਡੇ ਮਾਲ ਵਿਕਣ ਦਾ ਇੱਕ ਤੁਹਾਡਾ ਜ਼ਿੰਮੇਵਾਰ ਹੋਵੇ ਜਾਂ ਤੁਹਾਡਾ ਉਹ ਕਸਟਮਰ ਹੋਵੇ, ਤਾਂ ਦੈਟਸ ਅ ਮੇਜਰ ਚੰਕ। ਪਰ ਬ੍ਰੈਂਡਾ ਬੇਲੀ ਨੇ ਇਹ ਗੱਲ ਆਖੀ ਹੈ, ਕਹਿੰਦੇ ਵੀ ਕੰਸਰਨਿੰਗ ਆ ਟੈਰਿਫ, ਪਰ ਨੇ ਜਪਾਨ ਵਰਗੇ ਮੁਲਕ, ਸਾਊਥ ਕੋਰੀਆ ਵਰਗੇ ਮੁਲਕ, ਏਸ਼ੀਅਨ ਕੰਟਰੀਜ਼ ਦੇ ਵਿੱਚ ਕੈਨੇਡੀਅਨ ਪ੍ਰੋਡਕਟਸ ਦੀ, ਕੈਨੇਡੀਅਨ ਰਿਸੋਰਸਿਸ ਦੀ ਡਿਮਾਂਡ ਬਹੁਤ ਹੈ, ਸਾਡੇ ਲਈ ਇਹ ਮੌਕਾ ਹੈ ਕਿ ਅਸੀਂ ਉੱਧਰ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਲਈਏ,
ਖਾਸ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਵਾਸਤੇ, ਕਿਉਂਕਿ ਅਸੀਂ ਪੈਸੀਫਿਕ ਓਸ਼ਨ ਦੇ ਉੱਤੇ ਬੈਠੇ ਹਾਂ।
ਬਿਲਕੁਲ।
ਸੋ ਇਹ ਗੱਲ ਠੀਕ ਵੀ ਹੈ ਵਿਜੇ ਜੀ ਕੁਝ ਹੱਦ ਤੱਕ, ਅਤੇ ਇਹਨੂੰ ਇਸ ਤਰ੍ਹਾਂ ਵੀ ਵੇਖਿਆ ਜਾ ਰਿਹਾ ਜੇ ਆਪਾਂ ਇਹਨੂੰ ਦੇਖੀਏ ਹੋਲਿਸਟਿਕਲੀ। ਡੋਨਲਡ ਟਰੰਪ ਜਿਹੜੀ ਗੱਲ ਕਰ ਰਹੇ ਨੇ ਕਿ ਸੱਚੀ ਮੁੱਚੀ ਉਹ ਕੈਨੇਡਾ ਵਾਸਤੇ ਨਹੀਂ ਮਾੜੀ ਹੈ, ਉਹਨਾਂ ਨੇ ਅਜੇ ਤੱਕ ਜੇ ਪ੍ਰਮੁੱਖ ਤੌਰ 'ਤੇ ਦੋ ਮੰਗਾਂ ਰੱਖੀਆਂ ਨੇ
ਜੀ।
ਪਹਿਲੀ ਉਹਨਾਂ ਨੇ ਜਿਹੜੀ ਹੁਣ ਜਿਹੜੀ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਹੈ, ਉਹਦੇ ਵਿੱਚ ਤਾਂ ਉਹ ਕਹਿ ਰਹੇ ਨੇ ਵੀ ਅਸੀਂ ਆਪਣੇ ਬਾਰਡਰਸ ਨੂੰ ਸਿਕਿਓਰ ਕਰੀਏ ਤਾਂ ਕਿ ਜਿਹੜੀ ਡਰੱਗਸ ਦੀ ਅਤੇ ਇਲੀਗਲ ਮਾਈਗ੍ਰੈਂਟਸ ਦੀ ਜਿਹੜੀ ਤਸਕਰੀ ਹੋ ਰਹੀ ਹੈ, ਸਮਗਲਿੰਗ ਹੋ ਰਹੀ ਹੈ, ਉਹਨੂੰ ਕੰਟਰੋਲ ਕੀਤਾ ਜਾ ਸਕੇ
ਜੀ।
ਅਤੇ ਜੇ ਅਸੀਂ ਆਪਣੇ ਬਾਰਡਰ ਨੂੰ ਸਿਕਿਓਰ ਕਰਦੇ ਹਾਂ ਤਾਂ ਮੈਨੂੰ ਲੱਗਦਾ ਕੈਨੇਡਾ ਦਾ ਸ਼ਾਇਦ ਜ਼ਿਆਦਾ ਫਾਇਦਾ ਹੋਏਗਾ ਐਜ਼ ਕੰਪੇਅਰ ਟੂ ਅਮੈਰੀਕਾ। ਅਮੈਰੀਕਾ ਦਾ ਜੇ ਨੁਕਸਾਨ ਹੋ ਰਿਹਾ ਉਹ ਮੈਕਸੀਕਨ
ਬਾਰਡਰ ਤੋਂ ਜ਼ਿਆਦਾ ਹੋ ਰਿਹਾ,
ਇੱਧਰਲੇ ਬਾਰਡਰ 'ਤੇ ਜੇ ਨੁਕਸਾਨ ਹੋ ਰਿਹਾ ਉਹ ਕੈਨੇਡਾ ਤੋਂ ਜ਼ਿਆਦਾ ਹੋ ਰਿਹਾ।
ਬਿਲਕੁਲ।
ਜੇ ਅਸੀਂ ਨਾਰਦਰਨ ਬਾਰਡਰ ਨੂੰ, ਕੈਨੇਡਾ US ਬਾਰਡਰ ਨੂੰ ਸਿਕਿਓਰ ਕਰਦੇ ਹਾਂ, ਉਹਦੇ ਨਾਲ ਸਾਡਾ ਫਾਇਦਾ ਹੋਏਗਾ,
ਇਲੀਗਲ ਗਨਸ ਦਾ ਫਲੋ ਫਰੋਮ ਦਾ US ਉਹ ਵੀ ਘਟੂਏ,
ਡਰੱਗ ਦਾ ਵੀ,
ਹਾਂ ਡਰੱਗ ਦਾ ਵੀ।
ਸੋ ਦੋਨੋਂ ਚੀਜ਼ਾਂ ਨਾਲ ਸਾਡਾ ਫਾਇਦਾ ਹੋਣਾ ਤੇ ਸਾਨੂੰ ਆਪਣੇ ਬਾਰਡਰ ਨੂੰ ਤਾਂ ਆਪ ਹੀ ਬਹੁਤ ਸਮਾਂ ਪਹਿਲਾਂ ਸਿਕਿਓਰ ਕਰ ਲੈਣਾ
ਚਾਹੀਦਾ ਸੀ।
ਅਸੀਂ ਪਰ ਵਿਚਾਰ ਕਰਦੇ ਰਹੇ ਐਜ਼ ਪਰ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲਾਂਕ, ਉਹਨਾਂ ਨੇ ਆਪ ਕਿਹਾ ਕਹਿੰਦੇ ਕਈ ਮਹੀਨਿਆਂ ਤੋਂ ਵਿਚਾਰ ਕਰਦੇ ਹਾਂ
ਜੀ।
ਦੂਸਰੀ ਗੱਲ ਜਿਹੜੀ ਪਹਿਲਾਂ ਡੋਨਲਡ ਟਰੰਪ ਕਿਤੇ ਕਿਤੇ ਕਰਦੇ ਰਹੇ ਨੇ ਕਿ ਕੈਨੇਡਾ ਨੂੰ ਆਪਣੀ ਡਿਫੈਂਸ ਸਪੈਂਡਿੰਗ ਵਧਾਉਣ ਦੀ ਲੋੜ ਹੈ।
ਯੈਸ,
ਹੁਣ ਬਹੁਤ ਸਾਰੇ ਮਾਹਰ ਕਹਿ ਰਹੇ ਨੇ ਕਿ ਇਹ ਸਿਰਫ 2% ਵਾਲਾ ਫਾਰਮੂਲਾ ਜਿਹੜਾ ਉਹਨੂੰ ਹੀ ਸੈਟਿਸਫਾਈ ਕਰਨ ਦਾ ਮਸਲਾ ਨਹੀਂ, ਇਹ ਜਿਹੜੀ ਫੰਡਿੰਗ ਸੱਚੀ ਮੁੱਚੀ ਸਾਡੀ ਮਿਲਟਰੀ ਵਾਸਤੇ ਬੜੀ ਜ਼ਰੂਰੀ ਹੈ,
ਟ੍ਰੇਨਿੰਗ ਵਾਸਤੇ,
ਕੈਨੇਡੀਅਨ ਮਿਲਟਰੀ ਸਾਡੀ ਇਸ ਵੇਲੇ ਰਿਸੋਰਸ ਟ੍ਰੈਪਡ ਹੈ, ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ, ਦੇ ਆਰ ਅੰਡਰ ਫੰਡਡ, ਤੇ ਉਹਨਾਂ ਦੀ ਫੰਕਸ਼ਨਿੰਗ ਪ੍ਰਭਾਵਿਤ ਹੋ ਰਹੀ ਹੈ ਬਿਕਾਜ਼ ਆਫ ਦ ਲੈਕ ਆਫ ਫੰਡਿੰਗ।
ਤੇ ਜਿਹੜੀ ਉਹ ਫੰਕਸ਼ਨਿੰਗ ਇੰਪੈਕਟ ਹੁੰਦੀ ਹੈ ਨਾ, ਉਹ ਇਕੱਲੀ ਕੈਨੇਡੀਅਨ ਮਿਲਟਰੀ ਦੀ ਜੇ ਕਾਰਗੁਜ਼ਾਰੀ ਇਸ ਹਿਸਾਬ ਨਾਲ ਕਮਜ਼ੋਰ ਹੋ ਰਹੀ ਆ, ਜਦੋਂ ਤੁਸੀਂ ਨੇਟੋ ਅਲਾਇੰਸ ਦੇ ਵਿੱਚ ਬਾਕੀ ਮਿਲਟਰੀਜ਼ ਦੇ ਨਾਲ ਰਲ ਕੇ ਕੰਮ ਕਰਨਾ, ਹੁਣ ਜੇ ਤੁਹਾਡੀ ਪ੍ਰੈਪਰੇਸ਼ਨ ਬਾਕੀ ਦੀ ਮਿਲਟਰੀਜ਼ ਦੇ ਮੁਤਾਬਕ ਉਸ ਲੈਵਲ ਦੀ ਨਹੀਂ ਆ,
ਸੋ ਪੂਰਾ ਬਲੌਕ ਸਫ਼ਰ,
ਪੂਰਾ ਬਲੌਕ ਸਫ਼ਰ ਕਰਦਾ।
ਤੇ ਇਹ ਜਿਹੜੇ ਦੋਨੋਂ ਚੀਜ਼ਾਂ, ਜੇ ਅਸੀਂ ਇਹਨੂੰ ਡੋਨਲਡ ਟਰੰਪ ਦੀ ਕਹਿ ਲਓ ਧਮਕੀ ਕਹਿ ਲਓ, ਧੁਰਕੀ ਕਹਿ ਲਓ, ਸਲਾਹ ਕਹਿ ਲਓ, ਬੇਨਤੀ ਕਹਿ ਲਓ, ਦਬਕਾ ਕਹਿ ਲਓ,
ਬੇਨਤੀ ਤਾਂ ਨਹੀਂ,
ਜੋ ਵੀ ਆ, ਜੋ ਵੀ ਜਿਵੇਂ ਵੀ ਵੇਖਣਾ ਤੁਸੀਂ, ਸੋ ਜੇ ਤੁਸੀਂ ਉਹਨਾਂ ਦੀ ਇਹ ਗੱਲ ਪੂਰੀ ਕਰ ਵੀ ਦਿੰਦੇ ਹੋ ਦੋਨੋਂ ਹੀ ਗੱਲਾਂ, ਤੇ ਉਹਦੇ ਨਾਲ ਫਾਇਦਾ ਤਾਂ ਸਾਡਾ ਹੋ ਰਿਹਾ, ਤੇ ਇਹਦੇ ਬਦਲੇ ਵਿੱਚ ਉਹ ਕਹਿ ਕੀ ਰਹੇ ਨੇ ਕਿ ਉਹ ਅਮਰੀਕਨਸ ਦੇ ਟੈਕਸ ਲਾਣਗੇ
ਜੀ।
ਸੋ ਜਿਹੜੀ ਟੈਰਿਫ ਦੀ ਗੱਲ ਕਰ ਰਹੇ ਨੇ, ਭਾਵੇਂ ਸਾਡੇ ਐਕਸਪੋਰਟਸ ਮਹਿੰਗੇ ਹੋ ਜਾਣਗੇ, ਯੈਸ ਸਾਡੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ, ਇਟ ਵੁੱਡ ਬੀ ਡੈਵਸਟੇਟਿੰਗ, ਪਰ ਟੈਕਸ ਤਾਂ ਅਮਰੀਕਨ ਤੇ ਲੱਗਣਾ ਨਾ,
ਜੀ ਜੀ।
ਸੋ ਅਮਰੀਕਨਸ ਦੇ ਟੈਕਸ ਲਾ ਕੇ
ਕੈਨੇਡਾ ਦੇ ਵਿੱਚ ਜਿਹੜਾ ਮੈਕਸੀਮਮ ਕ੍ਰਾਈਮ ਹੋ ਰਿਹਾ, ਜਿਹੜਾ ਸਟਰੀਟ ਕ੍ਰਾਈਮ ਆ, ਉਹਦੇ ਪਿੱਛੇ ਇਲੀਗਲ ਗਨਸ ਅਤੇ ਜਿਹੜੇ ਡਰੱਗਸ ਦੀ ਤਸਕਰੀ ਆ ਉਹ ਕਿਸ ਹੱਦ ਤੱਕ ਜ਼ਿੰਮੇਵਾਰ ਆ, ਜਿਹੜਾ ਅੰਡਰ ਬੈਲੀ ਦੇ ਵਿੱਚ ਬਾਕੀ ਕ੍ਰਾਈਮ ਹੋ ਰਿਹਾ, ਹਿਊਮਨ ਟ੍ਰੈਫਿਕਿੰਗ ਉਹਦੇ ਵਿੱਚ ਕਿਸ ਤਰ੍ਹਾਂ ਦੇ, ਉਹਦੇ ਕਰਕੇ ਬੜੇ ਡਿਸਟਰਬਿੰਗ ਜੋ ਵਾਕਏ ਹੁੰਦੇ ਨੇ, ਜੇ ਉਹ ਚੀਜ਼ਾਂ ਨੂੰ ਠੱਲ ਪੈ ਜਾਂਦੀ ਆ, ਜਿਹੜੇ ਤੁਹਾਡੇ ਇੱਥੇ ਲੋਕਲ ਰੀਸੋਰਸਿਸ ਉਹਨਾਂ ਚੀਜ਼ਾਂ ਨੂੰ ਟਰੈਕ ਕਰਦੇ ਟਰੇਸ ਕਰਦੇ ਕਰਦੇ ਜਿਹੜੇ ਜ਼ਾਇਆ ਜਾ ਰਹੇ ਨੇ, ਉਹ ਹੋਰਨਾਂ ਚੀਜ਼ਾਂ ਵੱਲ ਧਿਆਨ ਦੇ ਸਕਦੇ ਨੇ।
ਅਤੇ ਕੈਨੇਡਾ ਵਾਸਤੇ ਇਹ ਆਪਣੇ ਆਪ ਦੇ ਵਿੱਚ ਅਨਫੋਰਚੁਨੇਟ ਵੀ ਗੱਲ ਹੈ ਕਿ ਜਿਹੜਾ ਕੰਮ ਸਾਡੀ ਫੈਡਰਲ ਸਰਕਾਰ ਨੂੰ ਕਾਫੀ ਸਮਾਂ ਪਹਿਲਾਂ ਇਹ ਨਿਬੇੜ ਲੈਣਾ ਚਾਹੀਦਾ ਸੀ, ਕਰ ਲੈਣਾ ਚਾਹੀਦਾ ਸੀ, ਹੁਣ ਇੱਕ ਵਿਦੇਸ਼ੀ ਮੁਲਕ ਦੇ ਰਾਸ਼ਟਰਪਤੀ ਸਾਡੇ ਕੋਲੋਂ ਦਬਕਾ ਦੇ ਕੇ ਸਾਡੀ ਬਾਂਹ ਮਰੋੜ ਕੇ ਕਰਵਾ ਰਹੇ,
ਉਹਨਾਂ ਦੀ ਘੁਰਕੀ ਕਰਕੇ ਹੁਣ ਇਹ
ਕਰਨਾ ਪੈ ਰਿਹਾ।
ਅੱਜ ਦੇਖੋ ਐਮਰਜੈਂਸੀ ਮੀਟਿੰਗ ਹੁਣ ਸੱਦੀ ਗਈ ਆ,
ਭਾਜੜਾਂ ਪਈਆਂ ਹੋਈਆਂ,
ਭਾਜੜਾਂ ਪਈਆਂ ਹੋਈਆਂ, ਹੁਣ ਤਰੇਲੀਆਂ ਆ ਗਈਆਂ ਇੱਕਦਮ ਸਭ ਨੂੰ ਵੀ। ਇਹ ਤਾਂ ਹੁਣ ਜਿਹੜਾ ਟਰੁੱਥ ਸੋਸ਼ਲ ਤੇ ਪੋਸਟ ਕਰਕੇ ਡੋਨਲਡ ਟਰੰਪ ਨੇ ਇਹ ਗੱਲ ਕਹਿ ਦਿੱਤੀ ਆ। ਦੇਖੋ ਇਹ ਗੱਲ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਟਰੰਪ ਨੇ ਇਸ ਨੂੰ ਇੱਕ ਬਹੁਤ ਸਟਰੋਂਗ ਨੈਗੋਸੀਏਸ਼ਨ ਟੈਕਟਿਕ ਵਜੋਂ ਇਸਤੇਮਾਲ ਕਰਨਾ ਹੈ, ਪਰ ਕੀ ਜੇ ਸੱਚਮੁੱਚ ਇਸ ਤਰ੍ਹਾਂ ਦਾ ਟੈਰਿਫ ਲੱਗਦਾ? ਵਾਸੂ ਜੀ, ਅਲਬਰਟਾ ਦੇ ਵਿੱਚ ਆਇਲ ਐਂਡ ਗੈਸ ਸੈਕਟਰ, ਇੱਥੇ ਆਪਣਾ ਲੰਬਰ ਸੈਕਟਰ ਹੈ। ਦੇਖੋ ਲੰਬਰ ਇੰਡਸਟਰੀ ਦੇ ਵਿੱਚ ਜਦੋਂ ਦੇ ਟੈਕਸ ਵਧੇ ਨੇ ਸੋਫਟਵੁੱਡ ਲੰਬਰ 'ਤੇ, ਪਿਛਲੇ 20 ਸਾਲਾਂ ਦੀ ਟ੍ਰਜੈਕਟਰੀ ਵੇਖ ਲਈਏ, ਜਿੰਨੀਆਂ ਲੰਬਰ ਇੰਡਸਟਰੀ ਦੇ ਵਿੱਚ ਸੋਫਟਵੁੱਡ ਲੰਬਰ ਇੰਡਸਟਰੀ 'ਚ ਬੀ ਸੀ ਦੇ ਵਿੱਚ ਜੋਬਸ 20 ਸਾਲ ਪਹਿਲਾਂ ਸੀਗੀਆਂ, ਹੁਣ ਉਹਦੀਆਂ ਅੱਧੀਆਂ ਵੀ ਨਹੀਂ ਹੈਗੀਆਂ। ਕਿੰਨੀ ਸਾਰੀ ਇਨਵੈਸਟਮੈਂਟ ਇਹੋ ਜਿਹੀ ਹੈ ਜਿਹੜੀ ਇੱਥੋਂ ਉੱਠ ਕੇ ਅਮਰੀਕਾ ਵਾਲੇ ਪਾਸੇ ਚਲੀ ਗਈ ਹੈ ਬਿਕੋਜ਼ ਆਫ ਅਦਰ ਵੇਰੀਅਸ ਰੀਜ਼ਨਸ। ਸੋ ਜੇ ਉਹਨਾਂ ਚੀਜ਼ਾਂ ਨੂੰ, ਜੇ ਉਹਨਾਂ ਲੂਪ ਹੋਲਸ ਨੂੰ, ਉਹਨਾਂ ਕਮਜ਼ੋਰੀਆਂ ਨੂੰ ਜੇ ਮਜ਼ਬੂਤ ਕੀਤਾ ਜਾਂਦਾ, ਤਾਂ ਉਹਦਾ ਲੌਂਗ ਟਰਮ ਦੇ ਵਿੱਚ ਬੈਨੀਫਿਟ ਕੈਨੇਡਾ ਨੂੰ ਅਤੇ ਕੈਨੇਡੀਅਨਸ ਨੂੰ ਹੀ ਹੋਵੇਗਾ। ਅੱਜ ਵੇਖਦੇ ਹਾਂ 1 ਵਜੇ ਵਾਲੀ ਮੀਟਿੰਗ ਦੇ ਵਿੱਚ ਹੋਰ ਕੀ ਗੱਲਾਂ ਆਉਂਦੀਆਂ। ਜਿਹੜੇ ਅੱਛਾ
2 ਵਜੇ ਹੋਣੀ ਮੀਟਿੰਗ,
2 ਵਜੇ 1 ਵਜੇ
2 ਵਜੇ, ਸੋ 5 ਵਜੇ ਹੈ ਐਟਲਾਂਟਿਕ ਸਮੇਂ ਮੁਤਾਬਕ,
ਈਸਟਰਨ
ਸਮੇਂ ਮੁਤਾਬਕ 5 ਵਜੇ
2 ਵਜੇ।
ਤੇ ਸੋ ਵਿਜੇ ਜੀ, ਕੱਲ੍ਹ ਪਾਰਲੀਮੈਂਟ ਦੇ ਵਿੱਚ ਐਮਰਜੈਂਸੀ ਡਿਬੇਟ ਵੀ ਹੋਈ ਇਸ
ਮਸਲੇ ਤੇ,
ਤੇ ਉਹਦੇ ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਆਲਮੋਸਟ ਉਹੀ ਗੱਲ ਕੀਤੀ ਜਿਹੜੀ ਡੇਵਿਡ ਈਬੀ ਕਰ ਰਹੇ ਨੇ ਕਿ ਵੀ ਸ਼ੁੱਡ ਬੀ ਨੈਗੋਸ਼ੀਏਟਿੰਗ ਫਰੋਮ ਅ ਪੋਜੀਸ਼ਨ ਆਫ ਸਟਰੈਂਥ। ਕ੍ਰਿਸਟੀਆ ਫ੍ਰੀਲੈਂਡ ਨੇ ਇਹ ਕਿਹਾ, ਕਹਿੰਦੇ ਕਿ ਕੈਨੇਡਾ ਅਮੈਰੀਕਾ ਦੀ ਸਪਲਾਈ ਚੇਨ ਵਾਸਤੇ, ਉਹਨਾਂ ਦੀ ਡੋਮੈਸਟਿਕ ਐਨਰਜੀ ਸਪਲਾਈ ਵਾਸਤੇ ਬਹੁਤ ਕਰੂਸ਼ਲ ਹੈ, ਕਿਉਂਕਿ ਅਸੀਂ ਇੱਥੋਂ ਆਇਲ ਐਂਡ ਗੈਸ ਭੇਜਦੇ ਹਾਂ, ਇਲੈਕਟ੍ਰੀਸਿਟੀ ਇੱਥੋਂ ਅਸੀਂ ਭੇਜਦੇ ਹਾਂ।
ਹੁਣ ਤਾਂ ਵੈਸੇ ਹਾਂ ਚਲੋ ਕੁਝ ਸਟੇਟਸ ਦੇ ਵਿੱਚ ਜਾਂਦੀ ਹੈ, ਪਰ ਹੁਣ ਕੁਝ ਮਾਮਲਿਆਂ ਦੇ ਵਿੱਚ ਅਸੀਂ ਅਮਰੀਕਾ ਤੋਂ ਹੁਣ ਪਿਛਲੇ ਸਾਲਾਂ ਦੇ ਵਿੱਚ ਬਿਜਲੀ ਜ਼ਿਆਦਾ ਖਰੀਦ ਵੀ ਰਹੇ ਹਾਂ।
ਇੰਟਰਟਵਾਈਂਡ ਤਾਂ ਹੈ,
ਇੰਟਰਟਵਾਈਂਡ ਹੈ,
ਬਟ ਸਟਿਲ ਯੂਐਸ ਡਿਪੈਂਡਸ ਔਨ ਕੈਨੇਡਾ ਫਾਰ ਇਟਸ ਐਨਰਜੀ ਸਿਕਿਉਰਿਟੀ, ਤੇ ਕਹਿੰਦੇ ਉਸ ਤੋਂ ਬਿਨਾਂ ਅਮਰੀਕਾ ਦਾ ਵੀ ਗੁਜ਼ਾਰਾ ਨਹੀਂ। ਸੋ ਕ੍ਰਿਸਟੀਆ ਫ੍ਰੀਲੈਂਡ ਨੇ ਇਹ ਗੱਲ ਕੀਤੀ ਹੈ, ਤੇ ਉਹਨਾਂ ਨੇ ਕਿਹਾ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਅਮਰੀਕਾ ਨੂੰ ਭੇਜਦੇ ਹਾਂ। ਸੋ ਅਮਰੀਕਾ ਸਾਡਾ ਸਭ ਤੋਂ ਵੱਡਾ ਇੱਕ ਜ਼ਰੂਰ ਗਾਹਕ ਵੀ ਹੈ, ਤੇ ਸੋ ਅਸੀਂ ਅਮਰੀਕਾ ਨੂੰ ਬਹੁਤ ਸਾਰਾ ਆਪਣਾ ਸਮਾਨ ਭੇਜਦੇ ਹਾਂ, ਤੇ ਅਮਰੀਕਾ ਨੂੰ ਸਾਡੀ ਲੋੜ ਵੀ
ਹੈ। ਵਾਸੂ ਜੀ, 2023 ਦੇ ਵਿੱਚ ਅਮਰੀਕਾ ਨੇ ਜਿੰਨੇ ਵੀ ਬਾਹਰੋਂ ਜਿੰਨਾ ਵੀ ਤੇਲ ਮਾਰੋ ਮੰਗਾਇਆ ਸੀ, ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਤੇਲ 4 ਮਿਲੀਅਨ ਬੈਰਲ ਪਰ ਡੇ ਕੈਨੇਡਾ ਤੋਂ ਜਾਂਦੇ ਨੇ ਅਮਰੀਕਾ ਦੇ ਵਿੱਚ।
ਅਮਰੀਕਾ ਜਿੰਨਾ ਵੀ ਆਇਲ ਇੰਪੋਰਟ ਕਰਦਾ ਉਹਦਾ ਤਕਰੀਬਨ 60%
ਹਿੱਸਾ
ਕੈਨੇਡਾ ਤੋਂ।
ਹਾਂ, ਜਿਹੜਾ ਦੂਜਾ ਸਭ ਤੋਂ ਵੱਡਾ ਮੁਲਕ ਜਿੱਥੋਂ ਅਮਰੀਕਾ ਤੇਲ ਮੰਗਾਉਂਦਾ ਉਹ ਮੈਕਸੀਕੋ ਆ। ਸੋ ਕੈਨੇਡਾ ਤੋਂ ਰੋਜ਼ਾਨਾ ਪਿਛਲੇ ਸਾਲ ਦੇ ਅੰਕੜੇ ਕਹਿੰਦੇ ਨੇ 4 ਮਿਲੀਅਨ ਬੈਰਲਸ ਪਰ ਡੇ ਗਏ, ਮੈਕਸੀਕੋ ਤੋਂ 9 ਲੱਖ ਬੈਰਲ ਰੋਜ਼ਾਨਾ ਦਾ ਆਉਂਦਾ, ਫਿਰ ਡਿਸਟੈਂਟ ਥਰਡ ਆਉਂਦਾ ਸਾਊਦੀ ਅਰੇਬੀਆ। ਅੱਛਾ, ਹੁਣ ਇਹਦੇ ਵਿੱਚ ਇੱਕ ਚੀਜ਼ ਇਹ ਵੀ ਆ, ਕਈਆਂ ਦੇ ਮਨ 'ਚ ਇਹ ਆਏਗਾ ਵੀ ਜੇ ਸੱਚਮੁੱਚ ਡੋਨਲਡ ਟਰੰਪ ਕੈਨੇਡਾ ਪ੍ਰਤੀ ਸਖ਼ਤ ਰੁੱਖ ਰੱਖਦੇ ਨੇ ਤਾਂ ਉਹ ਤੇਲ ਕਿਤੋਂ ਹੋਰੋਂ ਮੰਗਾ ਲੈਣਗੇ, ਕੈਨੇਡਾ ਤੋਂ ਤੇਲ ਨਾ ਮੰਗਾਉਣਗੇ। ਪਰ ਮਿਡਵੈਸਟ US ਦੇ ਵਿੱਚ ਜਿਹੜੀਆਂ ਰਿਫਾਈਨਰੀਜ਼ ਲੱਗੀਆਂ ਹੋਈਆਂ ਨੇ ਉਹ ਕਨਫਿਗਰ ਇਸ ਹਿਸਾਬ ਨਾਲ ਹੋਈਆਂ ਨੇ ਕਿ ਜਿਹੜਾ ਕੈਨੇਡਾ ਵਾਲਾ ਤੇਲ ਆਪਣਾ ਹੈਵੀ ਆਇਲ ਹੁੰਦਾ ਉਹ ਇਹਨੂੰ ਹੀ ਪ੍ਰੋਸੈਸ ਕਰ ਸਕਦੀਆਂ ਨੇ। ਅਤੇ ਸੋ ਇੱਕ ਤਰ੍ਹਾਂ ਨਾਲ ਜਿਹੜਾ ਸਾਡਾ ਪ੍ਰੋਡਕਟ ਆ ਜਾਂ ਜਿਹੜਾ ਪ੍ਰੋਡਕਟ ਉਹ ਤਿਆਰ ਕਰਕੇ ਰਿਫਾਈਨ ਕਰ ਸਕਦੇ ਨੇ ਉਹ ਪ੍ਰੋਡਕਟ ਕੈਨੇਡਾ ਤੋਂ ਹੀ ਮਿਲਣਾ ਉਹਨਾਂ ਨੂੰ, ਉਹਨੂੰ ਤੁਸੀਂ ਈਜ਼ੀਲੀ ਸਬਸਟੀਚਿਊਟ ਨਹੀਂ ਕਰ ਸਕਦੇ ਵਿਦਆਊਟ ਰੀਟੂਲਿੰਗ ਦੋਜ਼ ਰਿਫਾਈਨਰੀਜ਼ ਇਨ ਦ ਮਿਡਵੈਸਟ ਆਫ ਦ US, ਜਿਹਨਾਂ ਨੂੰ ਉਹ ਜਿਹਨਾਂ ਦਾ ਉਹ ਕੰਮ ਬੜਾ ਖਰਚੇ ਵਾਲਾ ਹੋਏਗਾ ਤੇ ਬੜਾ ਮਹਿੰਗਾ ਹੋਏਗਾ। ਉਹ
ਕਲੀਅਰਲੀ ਇਹ ਡੋਨਲਡ ਟਰੰਪ ਦਾ ਇੱਕ ਨੈਗੋਸੀਏਸ਼ਨ ਟੈਕਟਿਕ ਹੈਗਾ, ਉਹ ਚਾਹੁੰਦੇ ਨੇ ਕਿ ਉਹਨਾਂ ਦੀ ਪ੍ਰੈਜ਼ੀਡੈਂਸੀ ਦੀ ਜਿਹੜੀ ਇਨੋਗਰੇਸ਼ਨ ਹੈ ਉਹ ਬੜੀ ਧਮਾਕੇਦਾਰ ਹੋਵੇ, ਕਿ ਆਉਂਦਿਆਂ ਸਾਰ ਉਹ ਕਹਿ ਸਕਣ ਕਿ ਦੇਖੋ ਜੀ ਮੈਕਸੀਕੋ ਤੇ ਕੈਨੇਡਾ ਦੀ ਬਾਂਹ ਮਰੋੜ ਕੇ ਅਮੈਰੀਕਨਸ ਵਾਸਤੇ ਕਨਸੈਸ਼ਨਸ ਅਸੀਂ ਹਾਸਲ ਕੀਤੀਆਂ ਨੇ। ਸੋ ਉਹਨਾਂ ਦਾ ਇਹ ਪੋਲੀਟੀਕਲ ਤੇ ਕਹਿ ਲਓ ਟ੍ਰੇਡ ਨੈਗੋਸ਼ੀਏਸ਼ਨ ਟੈਕਟਿਕ ਹੈ, ਕਲੀਅਰਲੀ ਹੈ ਇਹਦੇ ਵਿੱਚੋਂ ਕਿੰਨੀਆਂ ਉਹ ਟੈਰਿਫ ਇਸ ਤਰ੍ਹਾਂ ਲਾਗੂ ਕਰ ਸਕਣਗੇ, ਦੈਟਸ ਡਿਬੇਟੇਬਲ। ਜਿਹੜੀ ਅਸੀਂ ਗੱਲ ਕਰ ਰਹੇ ਸੀ ਐਮਰਜੈਂਸੀ ਡਿਬੇਟ ਦੀ ਹਾਊਸ ਆਫ ਕਾਮਨਸ ਦੀ, ਉਹਦੇ ਵਿੱਚ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਫ ਨੇ ਕੱਲ੍ਹ ਇਹ ਕਿਹਾ, ਕਹਿੰਦੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਡੋਨਲਡ ਟਰੰਪ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਨਾਂ ਨੂੰ ਰਿਸਪੋਂਡ ਕਰਨ ਵਾਸਤੇ, ਕਹਿੰਦੇ ਅਜੇ ਤੱਕ ਜੇ ਕੁਝ ਕੀਤਾ, ਕਹਿੰਦੇ ਉਹਨਾਂ ਦਾ ਰਿਸਪੋਂਸ ਸਭ ਤੋਂ ਵੱਡਾ ਅਜੇ ਤੱਕ ਇਹੀ ਰਿਹਾ, ਕਹਿੰਦੇ ਵਾਟ ਅ ਜ਼ੂਮ ਕਾਲ, ਕਹਿੰਦੇ ਵੀ ਸਾਰੇ ਪ੍ਰੀਮੀਅਰਸ ਦੇ ਨਾਲ ਇੱਕ ਜ਼ੂਮ ਮੀਟਿੰਗ ਕਰਨ ਜਾ ਰਹੇ ਨੇ ਸਾਡੇ ਪ੍ਰਧਾਨ
ਮੰਤਰੀ।
ਹਾਂ, ਕਹਿੰਦੇ ਉਸ ਤੋਂ ਜ਼ਿਆਦਾ ਉਹਨਾਂ ਨੇ ਅਜੇ ਤੱਕ ਕੁਝ ਕੀਤਾ ਨਹੀਂ। ਤੇ ਜਿਹੜੇ NDP ਵਾਲੇ ਨੇ ਉਹਨਾਂ ਨੇ ਉਹ ਸਿਮਿਲਰ ਗੱਲ ਕੀਤੀ ਹੈ ਜੋ ਸਾਡੇ BC ਦੇ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੇ ਕੀਤੀ ਹੈ, ਕਿ ਕੈਨੇਡਾ ਨੂੰ ਆਪਣੀ ਟ੍ਰੇਡ ਡਾਇਵਰਸੀਫਾਈ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ, ਅਮੈਰੀਕਾ ਘਟਾਉਣੀ ਵੀ ਪੈਂਦੀ ਆ ਤੇ ਉਹਦੇ ਵਾਸਤੇ ਵੀ ਕੈਨੇਡਾ ਦੇ ਕੋਲ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲ ਵਿਕਲਪ ਹੈਗੇ ਨੇ
ਸਾਰਿਆਂ ਨੂੰ ਤਾਂ ਨਾਰਾਜ਼ ਕਰੀ ਫਿਰਦੇ ਆ ਹੋਰ ਗਾਹਕ ਬਣਾਉਣਾ ਕਿਹਨੂੰ ਆ ਹੈਨਾ ਅਮਰੀਕਾ ਚਲੋ ਸਾਡਾ ਜੋਗ੍ਰਾਫੀ ਦੇ ਮੁਤਾਬਕ ਹੈ ਨਾ ਨੇਬਰ ਹੈਗਾ ਮਤਲਬ ਵੀ ਸ਼ੇਅਰ ਦਾ ਲੋਂਗੈਸਟ ਬਾਰਡਰ ਪਰ ਜਿਹੜੇ ਬਾਕੀ ਦੇ ਐਨਰਜੀ ਹੰਗਰੀ ਮੁਲਕ ਨੇ ਜਿਹਨਾਂ ਨੂੰ ਜ਼ਿਆਦਾ ਇਸ ਵੇਲੇ ਜਿਹੜੇ ਤੇਜ਼ੀ ਨਾਲ ਵੱਧ ਰਹੇ ਨੇ ਜਿਹੜੇ ਤੁਸੀਂ ਇਹ ਕਹਿ ਲਓ ਕਿ ਗਾਹਕੀ ਦੇ ਤੌਰ 'ਤੇ ਸੱਚੀ ਮੁੱਚੀ ਇੱਕ ਹੁੰਦਾ ਨਾ ਵੀ ਤੁਹਾਡਾ ਇੱਕ ਵੱਡਾ ਗਾਹਕ ਜੇ ਤੁਹਾਨੂੰ ਲੱਗਦਾ ਉਹਦੇ ਨਾਲ ਤੁਹਾਡੇ ਰਿਲੇਸ਼ਨ ਖਰਾਬ ਹੋ ਰਹੇ ਨੇ ਹੁਣ ਤੁਸੀਂ 15 ਨਿੱਕੇ ਨਿੱਕੇ ਗਾਹਕ ਲੱਭੋਗੇ ਜਾਂ ਤੁਹਾਨੂੰ ਇੱਕ ਅਜਿਹਾ ਲੱਭ ਜਾਓ ਜਿਹੜਾ ਉਹਦਾ ਤਕਰੀਬਨ ਅੱਧੇ ਵਾਲਿਊਮ ਨੂੰ ਟੇਕ ਓਵਰ ਕਰ ਸਕੇ
15 ਨਿੱਕੇ ਨਿੱਕੇ ਲੱਭਾਂਗੇ
15 ਨਿੱਕੇ ਨਿੱਕੇ ਲੱਭਾਂਗੇ
ਜਿਹੜੀ ਸਾਡੀ ਕੈਨੇਡਾ ਦੀ ਜਿਹੜੀ ਇੰਡੋ ਪੈਸੀਫਿਕ ਪੋਲਿਸੀ ਚੱਲ ਰਹੀ ਹੈ ਉਹਦੇ ਵਿੱਚ ਇਹੀ ਹੈ ਕਿ ਜਿਹੜੇ ਛੋਟੇ ਛੋਟੇ ਮੁਲਕ ਨੇ ਵੀਅਤਨਾਮ ਫਿਲੀਪੀਨਸ ਸਾਊਥ ਕੋਰੀਆ ਲਾਓਸ ਇਹਨਾਂ ਮੁਲਕਾਂ ਨੂੰ ਅਸੀਂ ਟਾਰਗੇਟ ਕਰ ਰਹੇ ਹਾਂ ਤੇ ਵੀ ਟੇਕ ਪ੍ਰਾਈਡ ਇਨ ਦੈਟ ਸੋ ਹੁਣ ਉੱਥੇ ਹੀ ਫੋਕਸ ਹੈ ਕਿਉਂਕਿ ਵੱਡੇ ਵੱਡੇ ਮੁਲਕ ਤਾਂ ਯੂ ਰਾਈਟਲੀ ਪੁਆਇੰਟਡ ਆਊਟ ਅਸੀਂ ਨਾਰਾਜ਼ ਕੀਤੇ ਹੋਏ
ਸਾਰੇ ਨਾਰਾਜ਼ ਕੀਤੇ ਨੇ ਸਾਰੀ ਸਾਰੀ ਲਿਸਟ ਦੇਖ ਲਓ ਸਭ ਨੂੰ ਪਤਾ ਹੀ ਹੈ ਵੀ ਕਿੱਥੇ ਕਿੱਥੇ ਕੀ ਹਿਸਾਬ ਚੱਲਦਾ ਪਿਆ
ਸਾਊਦੀ ਅਰੇਬੀਆ ਨਾਰਾਜ਼ ਕੀਤਾ ਇਰਾਨ ਨਾਰਾਜ਼ ਕੀਤਾ ਇੰਡੀਆ ਨਾਰਾਜ਼ ਕੀਤਾ ਚਾਈਨਾ ਨਾਰਾਜ਼ ਕੀਤਾ ਸਾਡਾ ਦੁਸ਼ਮਣ ਹੈ ਸੋ ਸਾਰੇ ਦੁਸ਼ਮਣ ਨੇ ਅਮਰੀਕਾ ਸਾਡਾ ਸਭ ਤੋਂ ਸਾਡਾ ਕਹਿ ਲਓ ਲੰਗੋਟੀਆ ਯਾਰ ਹੈ ਤੇ ਅਸੀਂ ਅਮਰੀਕਾ ਵੀ ਸਾਡੇ ਤੋਂ ਥੋੜ੍ਹਾ ਥੋੜ੍ਹਾ ਖਫਾ ਹੀ
ਯੂਰੋਪੀਅਨ ਯੂਨੀਅਨ ਦੇ ਵੀ ਸਾਰੇ ਜਿਹੜੇ ਕਈ ਮੇਜਰ ਮੁਲਕ ਨੇ ਉਹ ਕੋਈ ਬਹੁਤੀ ਇੰਨੀ ਤਗੜੀ ਯਾਰੀ ਨਹੀਂ ਹੈ ਇਟਲੀ ਵਾਲੇ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਯਾਰ ਉਹ ਕੁਝ ਮੀਟਿੰਗ ਦੇ ਵਿੱਚ ਬੋਡੀ ਲੈਂਗੁਏਜ ਵੇਖੋ ਪ੍ਰਧਾਨ ਮੰਤਰੀ ਉਹਨਾਂ ਜਦੋਂ ਗੱਲ ਕਰਦੇ ਹੁੰਦੇ ਨੇ ਜੋਰਜੀਆ ਮਲੋਨੀ ਕਿਸ ਹਿਸਾਬ ਦੇ ਨਾਲ ਰਿਐਕਟ ਕਰਦੇ ਨੇ ਉਹ ਵੀ ਕੋਈ ਬਹੁਤਾ ਕੋਈ ਵਧੀਆ ਰਿਲੇਸ਼ਨਸ਼ਿਪ ਨਹੀਂ
ਹੈ ਤੇ ਚਲੋ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਦਾ ਬਹੁਤ ਫਰਕ ਹੈ ਪਰ ਜਿਹੜਾ ਹੁਣ ਕਿਉਂਕਿ G7 ਦੀ ਪ੍ਰੈਜ਼ੀਡੈਂਸੀ ਇਟਲੀ ਦੇ ਕੋਲ ਆ ਤੇ ਜਦੋਂ ਇਟਲੀ ਦੇ ਵਿੱਚ G7 ਸਮਿਟ ਹੋਇਆ ਸੀ ਉੱਥੇ ਦੋਨੋਂ ਮੁਲਕਾਂ ਦੇ ਜਿਹੜੇ ਸੰਬੰਧ ਨੇ ਜੋਰਜੀਆ ਮਲੋਨੀ ਤੇ ਜਸਟਿਨ ਟਰੂਡੋ ਦੀ ਕਹਿ ਲਓ ਆਪਸੀ ਜਿਹੜਾ ਡਾਇਨਾਮਿਕ ਆ ਉਹ ਥੋੜਾ ਜਿਹਾ ਰਿਪੇਅਰ ਹੋਇਆ ਜ਼ਰੂਰ ਥੋੜਾ ਜਿਹਾ ਹੋਇਆ ਐਜ਼ ਕੰਪੇਅਰ ਟੂ ਦ ਪ੍ਰੀਵੀਅਸ ਸਮਿਟ ਜਦੋਂ ਆਪਾਂ ਦੇਖਿਆ ਕਿ ਇਹਨਾਂ ਦੀ ਬੋਡੀ ਲੈਂਗੁਏਜ ਬੜੀ ਤਲਖੀ ਸੀ
ਜੀ 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 ਹਾਂ ਚਲੋ ਖੈਰ ਵੇਖਦੇ ਹਾਂ ਵਾਸੂ ਜੀ ਕੀ ਬਣਦਾ ਪਰ ਅੱਜ ਵਾਲੀ ਮੀਟਿੰਗ ਦੇ ਉੱਪਰ ਕਈਆਂ ਦੀਆਂ ਨਜ਼ਰਾਂ ਨੇ ਤੇ ਜਿਹੜੀ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ ਸੀ ਨਾ ਕਿ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੈਬਲਾਂਕ ਨੇ ਕਿਹਾ ਕਿ ਜੀ ਅਸੀਂ ਵੇਖ ਰਹੇ ਹਾਂ ਡਰੋਨਸ ਹੈਲੀਕਾਪਟਰਸ ਅਸੀਂ ਬਾਰਡਰ ਦੇ ਉੱਪਰ ਜ਼ਿਆਦਾ ਤੈਨਾਤ ਕਰੀਏ ਤਾਂ ਕਿ ਜਿਹੜੀ ਇਹ ਬਾਰਡਰ ਦੀ ਸਿਕਿਉਰਿਟੀ ਆ ਉਹਨੂੰ ਵਧਾਇਆ ਜਾ ਸਕੇ ਕਿਉਂਕਿ ਡੋਨਲਡ ਟਰੰਪ ਦੀ ਇੱਕ ਮੰਗ ਇਹੀ ਆ ਤੇ ਉਹਦੇ ਵਾਸਤੇ ਕਹਿੰਦੇ ਅਸੀਂ ਹੋਰ ਜ਼ਿਆਦਾ ਈਵਨ ਜੇ ਸਾਨੂੰ ਮੁਲਾਜ਼ਮ ਵੀ ਹਾਇਰ ਕਰਨੇ ਪੈਂਦੇ ਨੇ ਜਾਂ ਮੁਲਾਜ਼ਮਾਂ ਦੀ ਤੈਨਾਤੀ ਉੱਥੇ ਵਧਾਉਣੀ ਪੈਂਦੀ ਉਹ ਕੰਮ ਵੀ ਕਰਾਂਗੇ
ਕਹਿੰਦੇ ਫਾਈਨਾਂਸ ਡਿਪਾਰਟਮੈਂਟ ਨਾਲ ਅਸੀਂ ਕਈ ਮਹੀਨਿਆਂ ਤੋਂ ਗੱਲਬਾਤ
ਕਰ ਰਹੇ ਹਾਂ
ਤੇ ਵੀ ਪੈਸੇ ਪੂਸੇ ਆ ਸਕਦੇ ਨੇ ਕਿ ਨਹੀਂ ਸੋ 6.3 billion dollars ਵੀ ਜੇ
ਉੱਥੇ
ਅਸੀਂ ਉੱਥੇ ਖਰਚ ਕਰ ਦੇਣਾ ਤੇ ਅਸਲੀ ਐਸਟੀਮੇਟਸ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਨੇ
ਜਿਹੜਾ ਖਰਚਾ ਹੋਣਾ
ਜੇ ਉਹ ਪੈਸੇ ਅਸੀਂ ਆਪਣੀ ਬਾਰਡਰਸ ਤੇ ਪੋਰਟ ਦੀ ਸਿਕਿਉਰਿਟੀ ਦੇ ਉੱਤੇ ਖਰਚ ਕਰਦੇ
ਯੈਸ
ਕਿਉਂ ਨਹੀਂ ਕਰ ਸਕਦੇ
ਕਿਉਂ ਨਹੀਂ ਕਰ ਸਕਦੇ ਤੁਸੀਂ ਲੋਕਾਂ ਨੂੰ ਲੋਕ ਲੁਭਾਓ ਨੀਤੀਆਂ ਦੇ ਤਹਿਤ ਆ ਪੈਸੇ ਭੇਜਣ ਵਾਸਤੇ ਤੁਸੀਂ ਇੱਕ ਤਰ੍ਹਾਂ ਉਹਨਾਂ ਨੂੰ ਆਪਣੇ ਵੋਟਰਸ ਨੂੰ ਇਨਫਲੂਐਂਸ ਕਰਨ ਲਈ ਜੇ ਇਹ ਕੰਮ ਕਰ ਰਹੇ ਹੋ ਜੇ ਸੱਚਮੁੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਦਿਖਾਓਗੇ ਤਾਂ ਹੋ ਸਕਦਾ ਵੋਟਰ ਸੱਚਮੁੱਚ ਖੁਸ਼ ਹੋ ਜਾਣ ਵੀ ਠੀਕ ਹੈ ਸਰਕਾਰ ਕਰਨ ਵਾਲੇ ਕੰਮ ਕਰ ਰਹੀ ਹੈ
ਸਵਾਲ ਇਹ ਹੈ ਕਿ ਬਾਰਡਰ ਤੇ ਪੋਰਟਸ ਦੀ ਸਿਕਿਉਰਿਟੀ ਦੀ ਵਾਸਤੇ ਜੇ ਖਰਚਾ ਕਰਨਾ ਉਹਦੇ ਵਾਸਤੇ ਕਈ ਮਹੀਨੇ ਤੁਸੀਂ ਫੀਜ਼ੀਬਿਲਿਟੀ ਵਾਇਬਿਲਿਟੀ
ਸਟੱਡੀ ਕਰ ਰਹੇ ਹੋ
ਫਾਈਨਾਂਸ ਡਿਪਾਰਟਮੈਂਟ ਕੋਲੋਂ ਪੈਸੇ ਮੰਗੀ ਜਾਂਦੇ ਹੋ ਜਦੋਂ ਤੁਸੀਂ 6.3 billion dollars
ਇੱਦਾਂ ਹੀ ਉਡਾ ਦੇਣਾ
ਹਾਂ ਇਹ ਉਡਾ ਦੇਣਾ ਜਾਂ ਪੈਸੇ ਵੰਡ ਦੇਣੇ ਨੇ ਤੇ ਉਹਦੇ ਬਾਰੇ ਕੀ 6 ਮਹੀਨੇ ਤੁਸੀਂ ਫੀਜ਼ੀਬਿਲਿਟੀ ਸਟੱਡੀ ਕੀਤੀ
ਉਹਦੇ ਲਈ ਤਾਂ ਸਰਵੇਖਣ ਵੇਖੇ ਦੇਖਿਆ ਯਾਰ ਅਸੀਂ ਇੰਨੀਆਂ ਅਨਾਊਂਸਮੈਂਟ ਜੋ ਮਰਜ਼ੀ ਕਰੀ ਜਾਈਏ ਸਰਵੇ ਆਫਟਰ ਸਰਵੇ ਆਫਟਰ ਸਰਵੇ ਅਸੀਂ ਕੰਜ਼ਰਵੇਟਿਵ ਤੋਂ 15 points, 16 points, 19 points ਪਿੱਛੇ ਹਾਂ ਚਲੋ ਕੁਛ ਇਹੋ ਜਿਹਾ ਕੰਮ ਕਰਕੇ ਵੇਖਦੇ ਹਾਂ ਲੋਕ ਲੁਭਾਓ ਨੀਤੀ ਲਿਆਈਏ ਪਾਪੂਲਿਸਟ ਕੋਈ ਗੱਲ ਕਰੀਏ ਹੋ ਸਕਦਾ ਲੋਕ ਸਾਡੇ ਤੋਂ ਖੁਸ਼ ਹੋ ਜਾਣ
ਸੋ ਅਸੀਂ ਹੁਣੇ ਗੱਲ ਕਰਦੇ ਸੀ ਕਿ ਕੈਨੇਡਾ ਨੇ ਆਪਣੇ ਸਾਰੇ ਜਿਹੜੇ ਯਾਰ ਦੋਸਤ ਨੇ ਨਾਰਾਜ਼ ਕੀਤੇ ਹੋਏ ਨੇ ਜੀਓਪੋਲੀਟੀਕਲੀ ਤੇ ਜੇ ਆਪਾਂ ਹੁਣ 6.3 billion dollars ਦੇ ਖਰਚੇ ਦੀ ਗੱਲ ਕਰ ਰਹੇ ਹਾਂ ਇਹ ਖਰਚਾ ਜਿਹੜਾ ਕਰਨ ਵਾਸਤੇ ਵੀ ਸਰਕਾਰ ਨੂੰ ਆਪਣੇ ਜਿਹੜੇ ਡੋਮੈਸਟਿਕ ਯਾਰ ਦੋਸਤ ਨੇ ਉਹਨਾਂ ਦੇ ਸਮਰਥਨ ਦੀ ਲੋੜ ਪੈਣੀ ਹੈ ਭਾਵ ਹੈ NDP ਤੇ ਉਹ ਵੀ ਸਮਰਥਨ ਮਿਲਣਾ ਕਿ ਨਹੀਂ ਮਿਲਣਾ ਉਹ ਵੀ ਹੁਣ ਡਾਵਾਡੋਲ ਹੈ ਕੰਮ
ਕਿਉਂਕਿ NDP ਨੇ ਵੀ ਆਪਣਾ ਸਟੈਂਸ ਬਦਲ ਲਿਆ ਵਾਸੂ ਜੀ ਫੈਡਰਲ ਸਰਕਾਰ ਨੇ ਜਿਹੜੇ ਆ $250-$250 ਦੇ ਚੈੱਕ ਭੇਜਣੇ ਨੇ ਉਹਦੇ ਬਾਰੇ ਹੁਣ ਸਾਨੂੰ ਅਸੀਂ ਕੱਲ੍ਹ ਗੱਲ ਕਰਦੇ ਸੀ ਦੇਖੋ ਕੰਜ਼ਰਵੇਟਿਵਸ ਪੀਅਰ ਪੋਲੀਐਫ ਦੀ ਪਾਰਟੀ ਵੱਲੋਂ ਇਸ ਮਤੇ ਦਾ ਸਮਰਥਨ ਕਰ ਦਿੱਤਾ ਜਾਣਾ ਇਸ ਪ੍ਰਪੋਜ਼ਲ ਦਾ ਉਹਦੇ 'ਤੇ ਸਵਾਲ ਹੀ ਪੈਦਾ ਹੁੰਦੇ ਹੀ ਨਹੀਂ ਉਹਨਾਂ ਦਾ ਸਟਾਂਸ ਬੜਾ ਉਹ ਕਲੀਅਰ ਕਰ ਚੁੱਕੇ ਹੋਏ ਨੇ ਵੈਸੇ ਕੰਜ਼ਰਵੇਟਿਵ ਦੀ ਕੌਕਸ ਮੀਟਿੰਗ ਅੱਜ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਦੇਖਾਂਗੇ ਉਸ ਮੀਟਿੰਗ ਦੇ ਵਿੱਚ ਪੱਕਾ ਡਿਸਾਈਡ ਕਰਾਂਗੇ ਵੀ ਅਸੀਂ ਇਸ ਪਾਸੇ ਰੁੱਖ ਕਿਹੜਾ ਕਰਨਾ ਪਰ ਪੀਅਰ ਪੋਲੀਐਫ ਦੇ ਬਿਆਨ ਇਸ ਗੱਲ ਵੱਲ ਬੜਾ ਸਟਰੋਂਗ ਸੰਕੇਤ ਦਿੰਦੇ ਨੇ ਕਿ ਉਹ ਸਰਕਾਰ ਵੱਲੋਂ ਇਸ $250 ਦੀ ਜਿਹੜੀ ਪੇਸ਼ਕਸ਼ ਕੀਤੀ ਗਈ ਹੈ ਪੇਸ਼ਕਸ਼ ਕੀ ਅਨਾਊਂਸਮੈਂਟ ਕੀਤੀ ਗਈ ਆ ਕਿ ਅਸੀਂ ਇਹ ਪੈਸੇ ਭੇਜਣੇ ਨੇ ਉਹਦੇ ਬਾਰੇ ਉਹ ਕੀ ਸੋਚਦੇ ਨੇ ਪਰ ਬਸ ਜੀ ਕੱਲ੍ਹ ਅਸੀਂ ਫੈਡਰਲ NDP ਜਗਮੀਤ ਸਿੰਘ ਬਾਰੇ ਗੱਲ ਕਰ ਰਹੇ ਸੀ ਲਿਬਰਲ ਸਰਕਾਰ ਨੂੰ ਇਹ ਪੈਸੇ ਭੇਜਣ ਦੇ ਵਾਸਤੇ ਇਹ ਮਤਾ ਪਾਸ ਕਰਨ ਦੇ ਲਈ ਕਿਸੇ ਇੱਕ ਪਾਰਟੀ ਦੇ ਸਮਰਥਨ ਦੀ ਲੋੜ ਹੈ NDP ਨੇ ਇਹ ਕਹਿ ਦਿੱਤਾ ਸੀ ਕਿ ਤੁਸੀਂ ਇਸ $250 ਦੇ ਚੈੱਕ ਦੇ ਇਸ ਡਿਸਟ੍ਰੀਬਿਊਸ਼ਨ ਦੇ ਕੰਮ 'ਚ ਜਿਹੜੇ ਸੀਨੀਅਰਸ ਨੇ ਰਿਟਾਇਰੀਜ਼ ਨੇ ਉਹਨਾਂ ਨੂੰ ਵੀ ਸ਼ਾਮਲ ਕਰੋ ਡਿਸੇਬਲ ਲੋਕਾਂ ਨੂੰ।
ਪਹਿਲਾਂ ਤਾਂ ਇਹਨਾਂ ਨੇ ਕਹਿਤਾ ਸੀ ਅਸੀਂ ਸਪੋਰਟ ਕਰਾਂਗੇ,
ਪਹਿਲਾਂ ਕਹਿ ਸੀ ਹਾਂ।
ਸੋ ਸਰਕਾਰ ਦੀ ਅਨਾਊਂਸਮੈਂਟ ਤੋਂ ਪਹਿਲਾਂ ਵੀ ਅੱਗੇ ਹੋ ਕੇ ਜਗਮੀਤ ਸਿੰਘ ਨੇ ਇੱਕ ਦਿਨ ਪਹਿਲਾਂ ਹੀ, ਇੱਕ ਸ਼ਾਮ ਪਹਿਲਾਂ ਹੀ ਬਿਆਨ ਜਾਰੀ ਕਰਤਾ ਕਿ ਜੀ ਇਹ ਤਾਂ ਸਾਡਾ ਸੁਝਾਅ ਸੀ ਕਿ ਜਗਮੀਤ ਸਿੰਘ ਨੇ ਪਹਿਲਾਂ ਇੱਕ ਬਿਆਨ ਦਿੱਤਾ ਸੀ ਨਾ, ਇੱਕ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਕਿ ਜੀ ਜੇ ਉਹ ਪ੍ਰਧਾਨ ਮੰਤਰੀ ਬਣ ਗਏ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹ ਤਾਂ ਪੱਕੇ ਤੌਰ ਤੇ GST ਮਾਫ ਕਰ ਦੇਣਗੇ
ਅਸੈਂਸ਼ੀਅਲ
ਕਮੋਡਿਟੀਜ਼ ਤੋਂ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੇਖੋ ਸਾਡਾ ਆਈਡੀਆ ਜਸਟਿਨ ਟਰੂਡੋ ਨੂੰ ਲਾਗੂ ਕਰਨ ਜਾ ਰਹੇ ਨੇ, ਆਰਜ਼ੀ ਤੌਰ ਤੇ ਹੀ ਸਹੀ, ਦੋ ਮਹੀਨਿਆਂ ਵਾਸਤੇ ਹੀ ਸਹੀ, ਅਸੀਂ ਕਹਿੰਦੇ ਸਾਡੀ ਇਹ ਦਿਸ ਇਜ਼ ਐਨ NDP ਵਿਨ ਤੇ ਅਸੀਂ ਇਹਨੂੰ ਸਪੋਰਟ ਕਰਾਂਗੇ,
ਅਸੀਂ ਲੋਕਾਂ ਵਾਸਤੇ ਇੱਕ ਹੋਰ ਰਿਆਇਤ ਹਾਸਲ ਕਰਨ ਦੇ ਵਿੱਚ ਦੇਖੋ ਅਸੀਂ ਸਰਕਾਰ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹੇ। ਉਹਨਾਂ ਨੇ ਇਹ ਗੱਲ ਕਹੀ ਸੀ ਪਹਿਲੇ
ਦਿਨ ਪਹਿਲਾਂ ਹੀ,
ਇੱਕ ਦਿਨ ਪਹਿਲਾਂ
ਅਨਾਊਂਸਮੈਂਟ ਤੋਂ, ਇੱਕ ਦਿਨ ਪਹਿਲਾਂ ਸ਼ਾਮ ਉਹਨਾਂ ਨੇ ਅਨਾਊਂਸਮੈਂਟ ਕਰਾ ਦਿੱਤੀ,
ਕਿਉਂਕਿ ਉਹਨਾਂ ਨੂੰ ਇਹ ਗੱਲ ਪਹਿਲਾਂ ਦੱਸ ਦਿੱਤੀ ਗਈ ਸੀ ਵੀ ਸਰਕਾਰ ਕੱਲ ਨੂੰ ਇਹ ਅਨਾਊਂਸਮੈਂਟ ਕਰਨ ਵਾਲੀ ਹੈ GST ਦੀ ਟੈਂਪਰੇਰੀ ਰਿਆਇਤ ਵਾਲੀ।
ਹਾਂ, ਕਹਿੰਦੇ ਬਰੀਫਿੰਗ ਦਿੱਤੀ ਗਈ ਹੈ ਲਿਬਰਲ ਪਾਰਟੀ ਵੱਲੋਂ ਕਿ ਇਸ ਤਰ੍ਹਾਂ ਦੀ ਅਨਾਊਂਸਮੈਂਟਸ ਜਸਟਿਨ ਟਰੂਡੋ ਕਰਨਾ ਚਾਹੁੰਦੇ ਨੇ ਤੇ ਆਪਕੇ ਸਮਰਥਨ ਕੀ ਜ਼ਰੂਰਤ ਪੜੇਗੀ। ਸੋ ਕਹਿੰਦੇ ਇੱਦਾਂ ਦਾ ਸਾਨੂੰ ਉਹਨਾਂ ਨੇ ਬਰੀਫਿੰਗ ਦਿੱਤੀ, ਸਾਨੂੰ ਸਾਰਾ ਪਲਾਨ ਸਮਝਾਇਆ ਤੇ ਕਹਿੰਦੇ ਅਸੀਂ ਡੈਫੀਨੇਟਲੀ ਉਹਨੂੰ ਸਪੋਰਟ ਕਰਾਂਗੇ ਕਿਉਂਕਿ ਸਾਡਾ ਹੀ ਆਈਡੀਆ। ਅਗਲੇ ਦਿਨ ਫਿਰ ਜਸਟਿਨ ਟਰੂਡੋ ਤੇ ਕ੍ਰਿਸਟੀਆ ਫ੍ਰੀਲੈਂਡ ਟੋਰਾਂਟੋ ਦੇ ਵਿੱਚ ਅਨਾਊਂਸਮੈਂਟ ਕਰਦੇ ਨੇ, ਉਸ ਤੋਂ ਬਾਅਦ ਵੀ ਜਗਮੀਤ ਸਿੰਘ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਦੋਂ ਫਿਰ ਉਹ ਕਹਿੰਦੇ ਆ ਕਿ ਅਸੀਂ ਇਹਨੂੰ ਸਪੋਰਟ ਕਰਾਂਗੇ, ਇਹ ਤਾਂ ਸਾਡਾ ਹੀ ਆਈਡੀਆ। ਤੇ ਨਾਲ ਉਦੋਂ ਉਹਨਾਂ ਨੇ ਉਹ ਕਲੈਰੀਫਾਈ ਵੀ ਕੀਤਾ ਸੀ ਜਦੋਂ ਪੁੱਛਿਆ ਗਿਆ ਕਿ ਜਿਹੜਾ ਹਾਊਸ ਦੇ ਵਿੱਚ ਡੈਡਲੌਕ ਬਣਿਆ ਹੋਇਆ ਫਿਲੀਬਸਟਰ ਵਾਲਾ, ਵੀ ਤੁਸੀਂ ਇਹਨੂੰ ਤੋੜੋਗੇ ਕਿ ਨਹੀਂ, ਉਹਨਾਂ ਨੇ ਉਦੋਂ ਕਿਹਾ ਸੀ ਕਹਿੰਦੇ ਨਹੀਂ, ਆਰਜ਼ੀ ਤੌਰ ਤੇ ਇੱਕ ਦਿਨ ਦੇ ਵਿੱਚ ਹੀ ਕਹਿੰਦੇ ਆਹ ਵਾਲਾ ਬਿੱਲ ਪਾਸ ਕਰਾ ਕੇ ਉਸ ਤੋਂ ਬਾਅਦ ਜੇ ਫਿਲੀਬਸਟਰ ਚੱਲਦਾ ਵੀ ਹੈ, ਜੇ ਡੈਡਲੌਕ ਚੱਲਦਾ ਵੀ ਹੈ ਤੇ ਚੱਲਦਾ ਰਹੇ, ਸਾਡੀ ਸਰਦਰਦੀ ਨਹੀਂ, ਉਹ ਸਰਕਾਰ ਦੀ ਸਰਦਰਦੀ ਹੈ।
ਅਸੀਂ ਪੌਜ਼ ਤੇ ਪਾ ਕੇ ਇੱਕ ਦਿਨ ਵਾਸਤੇ ਆਹ ਮਤਾ ਪਾਸ ਕਰਾ ਕੇ ਲੋਕਾਂ ਨੂੰ ਚੈੱਕ ਭੇਜਣ ਵਾਲਾ, ਉਸ ਤੋਂ ਬਾਅਦ ਫਿਲੀਬਸਟਰ ਜਾਰੀ ਰਹੇ ਤਾਂ ਚੱਲਦਾ ਰਹੇ।
ਸੋ ਇੱਕ ਵਾਰ ਉਹਨਾਂ ਨੇ ਪਹਿਲਾਂ ਕਿਹਾ ਕਿ ਜੀ ਇਹ ਤਾਂ ਸਾਡਾ ਹੀ ਆਈਡੀਆ ਸੀ, ਇਹਨੂੰ ਸਪੋਰਟ ਕਰਨਾ, ਫਿਰ ਅਨਾਊਂਸਮੈਂਟ ਹੋਈ ਅਧਿਕਾਰਤ ਤੌਰ ਤੇ, ਉਹ ਅਨਾਊਂਸਮੈਂਟ ਜਦੋਂ ਹੋ ਰਹੀ ਸੀ ਵਿਜੇ ਜੀ ਅਸੀਂ ਔਨ ਏਅਰ ਹੀ ਸੀਗੇ, ਅਸੀਂ ਵੀ ਉਹ ਅਨਾਊਂਸਮੈਂਟ ਸੁਣ ਕੇ ਉਹਦੀਆਂ ਡੀਟੇਲਸ ਪੜ੍ਹ ਕੇ ਨਾਲ ਦੇ ਨਾਲ ਹੀ ਔਨ ਏਅਰ ਇਹ ਗੱਲ ਦੱਸੀ ਸੀ ਕਿ ਸਿਰਫ ਵਰਕਿੰਗ ਕੈਨੇਡੀਅਨਸ ਵਾਸਤੇ ਸਰਕਾਰ ਉਹ $250 ਦੇ ਚੈੱਕ ਜਾਰੀ ਕਰਨ ਜਾ ਰਹੀ ਹੈ ਜਿਨ੍ਹਾਂ ਦੀ ਆਮਦਨ $1.5 ਲੱਖ ਤੋਂ ਘੱਟ ਹੈ,
ਜਿਨ੍ਹਾਂ ਨੇ 2023
ਦੇ ਵਿੱਚ ਵਰਕਿੰਗ
ਕੈਨੇਡੀਅਨ,
ਅਸੀਂ ਔਨ ਏਅਰ ਵੀ ਉਦੋਂ ਅਪਡੇਟਸ ਪੜ੍ਹ ਕੇ ਹੀ ਸਮਝ ਕੇ ਔਨ ਦਾ ਗੋ ਹੀ ਸਾਨੂੰ ਵੀ ਉਹ ਗੱਲ ਖਾਨੇ ਪੈ ਗਈ ਸੀ ਕਿ ਅਸੀਂ ਉਹ ਅਨਾਊਂਸ ਕੀਤਾ ਸੀ ਔਨ ਏਅਰ। ਤੇ ਉਸ ਤੋਂ ਬਾਅਦ ਜਗਮੀਤ ਸਿੰਘ ਨੇ ਅਨਾਊਂਸਮੈਂਟ ਸੁਣਨ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਫਿਰ ਉਹਨਾਂ ਨੇ ਕਿਹਾ ਸਮਰਥਨ ਦੇਣਾ, ਸਾਰੀ ਗੱਲ ਸਮਝਾਈ, ਫਿਰ ਉਹਨਾਂ ਨੇ ਲੰਘੇ ਕੱਲ ਪਰਸੋਂ ਉਹਨਾਂ ਨੇ ਇਹ ਗੱਲ ਕਹਿਤੀ ਪਰਸੋਂ ਸੋਮਵਾਰ, ਕਹਿੰਦੇ ਕਿ ਗਲਤੀ ਲੱਗ ਗਈ, ਕਹਿੰਦੇ ਕਿ ਕਹਿੰਦੇ ਵੀ ਮੈਨੂੰ ਇੱਦਾਂ ਲੱਗਿਆ, ਕਹਿੰਦੇ ਜਿਹੜੀ ਮੈਨੂੰ ਬਰੀਫਿੰਗ ਦਿੱਤੀ ਗਈ ਸੀ ਮੈਨੂੰ ਸਮਝ ਇਹ ਗੱਲ ਪਈ ਸੀ ਕਿ ਸਾਰੇ ਹੀ ਕੈਨੇਡੀਅਨ ਜਿਨ੍ਹਾਂ ਦੀ ਆਮਦਨ $1.5 ਲੱਖ ਤੋਂ ਘੱਟ ਹੈ ਵੀ ਉਹਨਾਂ ਨੂੰ ਇਹ ਚੈੱਕ ਦਿੱਤੇ ਜਾਣਗੇ, ਕਹਿੰਦੇ ਭੁਲੇਖਾ ਪੈ ਗਿਆ। ਕਹਿੰਦੇ ਬਾਅਦ ਚ ਮੈਨੂੰ ਗੱਲ ਸਮਝ ਲੱਗੀ ਹੈ ਵੀ ਲਿਬਰਲਸ ਤਾਂ ਸਿਰਫ ਵਰਕਿੰਗ ਕੈਨੇਡੀਅਨਸ ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕੀਤਾ ਤੇ ਉਹਨਾਂ ਦੀ ਆਮਦਨ $1.5 ਲੱਖ ਤੋਂ ਘੱਟ ਸੀ, ਸਿਰਫ ਉਹਨਾਂ ਨੂੰ ਚੈੱਕ ਭੇਜਣ ਲੱਗੀ ਹੈ।
ਸੋ ਇਹਦੇ ਵਿੱਚੋਂ ਸਟੂਡੈਂਟਸ, ਡਿਸੇਬਲਡ ਵਿਅਕਤੀ ਜਾਂ ਫਿਰ ਜਿਹੜੇ ਵਾਸੋ ਜੀ ਸੀਨੀਅਰਸ ਨੇ, ਪੈਨਸ਼ਨਰਸ ਨੇ,
ਸੀਨੀਅਰਸ ਜਿਹੜੇ ਰਿਟਾਇਰਡ ਨੇ
ਜਿਹੜੇ
ਪੈਨਸ਼ਨਰਸ ਨੇ,
ਉਹ ਮਨਫੀ ਹੋ ਗਏ ਚੋਂ। ਸੋ ਇਸ 'ਚ ਜੇ ਕੋਈ ਸਟੂਡੈਂਟ ਵੀ ਦੇਖੋ, ਜੇ ਕੋਈ ਜੋਬ ਕਰਦਾ ਜੇ ਕਿਸੇ ਦੀ T4 2023 ਦੇ ਵਿੱਚ ਸੀਗੀ, ਉਹ ਵੀ ਇਹਦੇ ਵਿੱਚ ਕੁਆਲੀਫਾਈ ਕਰ ਜਾਣਾ। ਸੋ ਇੱਦਾਂ ਨਹੀਂ ਹੈ ਵੀ ਸਟੂਡੈਂਟ ਸਾਰੇ ਹੀ ਬਾਹਰ ਹੋ ਗਏ, ਪਰ ਇਹ ਹੈ ਕਿ ਜੇ ਕੋਈ ਸਟੂਡੈਂਟ ਫੁੱਲ ਟਾਈਮ ਹੈ ਉਹ ਕੰਮ ਕੋਈ ਕਰਦਾ ਨਹੀਂ ਪਰ ਉਹ ਪੜ੍ਹਦੇ ਪਏ ਨੇ, ਤੇ ਉਹਨਾਂ ਨੇ ਕੰਮ ਜੇ ਨਾ ਕੀਤਾ ਹੋਵੇ 2023 ਦੇ ਵਿੱਚ, ਉਹ ਵੀ ਇਸ ਦਾਇਰੇ ਦੇ ਵਿੱਚ ਆ ਗਏ। ਪੈਨਸ਼ਨਰ ਦਾ ਇੱਕ ਬਹੁਤ ਵੱਡਾ ਚੰਕ ਹੈਗਾ, ਕਿਉਂਕਿ ਸੀਨੀਅਰਸ ਦੇ ਗਰੁੱਪਸ ਵੱਲੋਂ ਰਾਈਟ ਵੇ ਇਸ ਅਨਾਊਂਸਮੈਂਟ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਆਪਣਾ ਜਿਹੜਾ ਕੰਸਰਨ ਸੀ, ਇਤਰਾਜ਼ ਸੀ, ਉਹ ਜ਼ਾਹਰ ਕਰ ਦਿੱਤਾ ਗਿਆ ਸੀ। ਅੱਛਾ, ਫਿਰ ਜਦੋਂ ਪਰਸੋਂ ਪਹਿਲਾਂ ਜਗਮੀਤ ਸਿੰਘ ਨੇ ਇਹ ਗੱਲ ਆਖੀ ਕਿ ਦੇਖੋ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਵੀ ਇਹਨੂੰ ਐਕਸਪੈਂਡ ਕੀਤਾ ਜਾਵੇ, ਫਿਰ ਉਸ ਤੋਂ ਬਾਅਦ ਉਹਦੇ ਦਫ਼ਤਰ ਨੇ ਕਲੈਰੀਫਿਕੇਸ਼ਨ ਵਾਪਸ ਭੇਜੀ।
ਸੋ ਉਦੋਂ ਉਹਨਾਂ ਨੇ ਕਿਹਾ ਕਿ ਇਹਨੂੰ ਅਸੀਂ ਸਰਕਾਰ ਇਹਨਾਂ ਚੈੱਕਸ ਨੂੰ ਫਿਕਸ ਕਰੇ $1.5 ਲੱਖ ਤੋਂ ਘੱਟ ਕਮਾਉਂਦੇ ਨੇ, ਫਿਰ ਤੁਸੀਂ ਇਹਦਾ ਕੈਟੇਗਰਾਈਜ਼ ਕਿਉਂ ਕਰ ਰਹੇ ਹੋ, ਤੁਸੀਂ ਸਿਰਫ ਆਪਣਾ ਵੋਟ ਬੈਂਕ ਦੇਖ ਰਹੇ ਹੋ, ਮਤਲਬ ਵਾਟਸ ਗੋਇੰਗ ਔਨ। ਉਸ ਤੋਂ ਬਾਅਦ ਫਿਰ ਉਹਨਾਂ ਦੇ ਆਫਿਸ ਨੇ ਉਹਨਾਂ ਦੀ ਉਸ ਸਟੇਟਮੈਂਟ ਨੂੰ ਡਾਇਲਿਊਟ ਕਰਤਾ ਸੋਮਵਾਰ ਹੀ, ਉਹਨਾਂ ਨੇ ਕਿਹਾ ਵੀ ਅਸੀਂ ਕੋਈ ਅਲਟੀਮੇਟਮ ਨਹੀਂ ਦਿੱਤਾ ਲਿਬਰਲਸ ਨੂੰ, ਜੇ ਲਿਬਰਲਸ ਇਸ ਤਰ੍ਹਾਂ ਆਪਣੇ ਬਿੱਲ ਦਾ ਵਿਸਤਾਰ ਨਹੀਂ ਵੀ ਕਰਦੇ ਤਾਂ ਵੀ ਅਸੀਂ ਸਪੋਰਟ ਕਰ ਸਕਦੇ ਹਾਂ। ਸੋ ਉਹਨਾਂ ਨੇ ਗੱਲ ਥੋੜੀ ਡਾਇਲਿਊਟ ਕਰਤੀ। ਉਸ ਤੋਂ ਬਾਅਦ ਫਿਰ ਹੋਇਆ ਵੀ ਤੁਸੀਂ ਕਲੈਰੀਫਿਕੇਸ਼ਨ ਨਹੀਂ, ਤੁਸੀਂ ਤਾਂ ਕਨਫਿਊਜ਼ਨ ਕ੍ਰੀਏਟ ਕੀਤੀ ਆ, ਵੀ ਦੱਸ ਦਿਓ ਸਾਨੂੰ ਭਾਈ ਕਿ ਸਪੋਰਟ ਕਰਨਾ ਕਿ ਨਹੀਂ ਕਰਨਾ।
ਹੁਣ ਕੱਲ ਇਹ ਗੱਲ ਦੁਬਾਰਾ, ਹੁਣ NDP ਦੇ ਲੀਡਰ ਜਗਮੀਤ ਸਿੰਘ ਦਾ ਕਹਿਣਾ ਕਿ ਜੀ ਜਿਹੜੀ ਸਪੋਰਟ NDP ਵੱਲੋਂ ਜੇ ਫੈਡਰਲ ਲਿਬਰਲਸ ਨੂੰ ਇਸ ਗੱਲ ਦੀ ਤਵੱਕੋ ਹੈ, ਤਾਂ ਫਿਰ ਤੁਸੀਂ ਸੀਨੀਅਰਸ ਨੂੰ, ਸਟੂਡੈਂਟਸ ਨੂੰ, ਡਿਸੇਬਲਡ ਵਿਅਕਤੀਆਂ ਨੂੰ ਇਸ $250-$250 ਦੇ ਚੈੱਕ ਦੇ ਵਾਲੇ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੋ, ਤੇ ਉਹ ਹੁਣ ਜ਼ਰੂਰੀ ਹੋ ਗਿਆ।
ਸੋ ਹੁਣ ਅਲਟੀਮੇਟਮ ਹੋ ਗਿਆ,
ਉਹ ਹੁਣ ਅਲਟੀਮੇਟਮ ਹੋ ਗਿਆ। ਸੋ ਕੀ ਇਹਦਾ ਮਤਲਬ ਇਹ ਹੈ ਵਾਸੂ ਜੀ, ਦੇਖੋ ਕੰਜ਼ਰਵੇਟਿਵਸ ਵੱਲੋਂ ਸਪੋਰਟ ਮਿਲਣ ਦੇ ਚਾਂਸਿਸ ਹੈ ਕੋਈ ਨਹੀਂ, ਜੇ ਕਿਤੇ ਤਾਂ ਕੀ ਬਲੋਕ ਕਿਊਬੈਕਵਾਦੀ ਮੰਨਣਗੇ ਜਾਂ ਫਿਰ ਇੱਕ ਵਾਰ ਮੁੜ ਤੋਂ ਐਨ ਡੀ ਪੀ ਦੀ ਗੱਲ ਮੰਨ ਕੇ ਇਸ ਬਿੱਲ ਨੂੰ ਅੱਗੇ ਤੋਰਨ ਦੇ ਵਾਸਤੇ ਕੰਮ ਹੋਏਗਾ ਜਾਂ ਕਿਤੇ ਦਿਸ ਪਰਟੀਕੁਲਰ ਬਿੱਲ ਇੱਥੇ ਗੱਲ ਖਿੱਚਦੀ 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 ਅਗਲੇ ਸਾਲ ਤੱਕ ਉਦੋਂ ਤੱਕ ਚਲੀ ਜਾਏਗੀ ਕਿ ਇਹਦੇ ਇਸ ਮਸਲੇ 'ਤੇ ਹੀ ਇਲੈਕਸ਼ਨ ਹੋ ਸਕਦਾ।
ਜਗਮੀਤ ਸਿੰਘ ਨੇ ਆਪ ਹੀ ਵਿਜੇ ਦੀ ਵੇ ਆਊਟ ਸੁਝਾਅ ਵੀ ਦਿੱਤਾ ਨਾਲ, ਕਹਿੰਦੇ ਜਿਹੜੇ ਤੁਸੀਂ ਦੋ ਵਾਅਦੇ ਕੀਤੇ ਨੇ, ਇੱਕ ਤੁਸੀਂ ਗੱਲ ਕੀਤੀ ਹੈ ਜੀ ਐਸ ਟੀ ਹੋਲੀਡੇ ਦੀ ਕਿ 2 ਮਹੀਨੇ ਤੁਸੀਂ ਜੀ ਐਸ ਟੀ ਮਾਫ਼ ਕਰਨਾ ਸੈਂਸ਼ਲਸ ਤੋਂ, ਕਹਿੰਦੇ ਉਹਨੂੰ ਇੱਕ ਵੱਖਰਾ ਬਿੱਲ ਬਣਾ ਕੇ ਪੇਸ਼ ਕਰ ਲਓ ਜਿਹੜੇ ਤੁਹਾਡੇ ਚੈੱਕ ਨੇ ਇਹ $250 ਵਾਲੇ, ਫਿਕਸ ਦਾ ਚੈੱਕਸ ਫਸਟ, ਪਹਿਲਾਂ ਤੁਸੀਂ ਆਪਸ ਦੇ ਵਿੱਚ ਕਹਿੰਦੇ ਸਾਡੇ ਨਾਲ ਸਲਾਹ ਮਸ਼ਵਰਾ ਕਰ ਲਓ ਵੀ ਕਿੱਦਾਂ ਕਰਨੀ ਹੈ, ਉਹਨੂੰ ਇੱਕ ਵੱਖਰਾ ਬਿੱਲ ਬਣਾ ਕੇ ਬਾਅਦ ਵਿੱਚ ਕਹਿੰਦੇ ਪੇਸ਼ ਕਰਿਓ,
ਬਸ
ਪਹਿਲਾਂ ਤੁਸੀਂ ਆ ਜੀ ਐਸ ਟੀ ਵਾਲਾ ਕਰਾ ਲਓ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਇਸ ਟੂ ਐਂਡ ਫਰੋ ਦੇ ਵਿੱਚ ਕਿਤੇ ਇਹ ਚੈੱਕ ਜਿਹੜੀ ਆ ਜਿਹੜੀ ਤੁਸੀਂ ਆ ਜੀ ਐਸ ਟੀ ਮਾਫ਼ ਕਰਨੀ ਆ, ਵੀ ਇਹ ਹੋਲੀਡੇ ਕਿਤੇ ਰਹਿ ਨਾ ਜਾਏ ਜਿਹੜਾ ਕ੍ਰਿਸਮਸ ਤੋਹਫ਼ਾ ਦੇਣਾ, ਵੀ ਇਹ ਕੈਨੇਡੀਅਨਸ ਤੱਕ ਮਦਦ ਪਹੁੰਚਦੀ ਹੋਵੇ, ਇਹਨੂੰ ਪਹਿਲਾਂ ਇੱਕ ਅਲੈਦਾ ਬਿੱਲ ਬਣਾ ਕੇ ਪੇਸ਼ ਆਪਾਂ ਪਾਸ ਕਰਾ ਲਈਏ, ਇਹਨੂੰ ਸਪੋਰਟ ਕਰਾਂਗੇ ਕਰਾਂਗੇ, ਤੇ ਪਰ ਜਿਹੜਾ $250 ਵਾਲੇ ਚੈੱਕ ਨੇ ਫਿਕਸ ਦਾ ਚੈੱਕ ਫਸਟ, ਉਹਦੇ ਵਿੱਚ ਤਿੰਨੋਂ ਕੈਟੇਗਰੀਜ਼ ਨੂੰ ਸ਼ਾਮਲ ਕਰੋ, ਫਿਰ ਅਸੀਂ ਉਹਨੂੰ ਸਪੋਰਟ ਕਰਨਾ ਕਿ ਨਹੀਂ ਕਰਨਾ ਆਪਾਂ ਵਿਚਾਰ ਕਰਾਂਗੇ, ਪਰ ਉਹਨਾਂ ਨੇ ਅੱਜ ਕਹਿਤਾ ਵੀ ਅਸੀਂ ਸਪੋਰਟ ਤਾਂ ਹੀ ਕਰਾਂਗੇ ਉਹ $250 ਵਾਲੇ ਚੈੱਕ ਵਾਲੇ ਪਾਰਟ ਨੂੰ, ਜੀ ਐਸ ਟੀ ਵਾਲਾ ਨਹੀਂ, ਉਹ ਕਹਿੰਦੇ ਅਸੀਂ ਅਲੱਗ ਕਰਾ ਲੈਣਾ, ਉਹ ਅਸੀਂ ਪਾਸ ਕਰ ਦਾਂਗੇ। ਹੁਣ ਸਵਾਲ ਇਹ ਹੈ ਕਿ ਕੀ ਇਹ ਹੁਣ ਦੋ ਅਲੈਦੇ ਬਿੱਲ ਹੋਣਗੇ, ਸਟੈਂਡਲੋਨ ਬਿੱਲ ਹੋਣਗੇ, ਜਾਂ ਫਿਰ ਅਜੇ ਵੀ ਇਹ ਸਕੋਪ ਹੈਗਾ ਕਿ ਇਹਨੂੰ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਸ਼ਾਮਲ ਕਰਕੇ, ਕਿਉਂਕਿ ਸਪਲੀਮੈਂਟਰੀ ਐਸਟੀਮੇਟਸ ਵੀ ਸਰਕਾਰ ਦੇ ਆ ਗਏ ਨੇ, ਤੇ ਸਰਕਾਰ ਉਹਦੇ ਵਿੱਚ ਵੀ ਹੁਣ ਕਿੰਨੇ $21 ਬਿਲੀਅਨ ਨੇ, $22 ਬਿਲੀਅਨ
ਨੇ, $22 or $23 ਬਿਲੀਅਨ
ਨੇ ਜਿਹੜੇ ਸਰਕਾਰ ਨੂੰ ਹੋਰ ਚਾਹੀਦੇ ਨੇ, ਜਿਹੜੇ ਐਡੀਸ਼ਨਲ ਸਪੈਂਡਿੰਗ ਚਾਹੀਦੀ ਹੈ, ਸੋ ਉਹ ਵੀ
ਅਗਲੇ ਸਾਲ ਦੇ ਵਿੱਚ ਜਿਹੜੀਆਂ ਕਈ ਬੇਸਿਕ ਸਰਵਿਸਿਸ ਨੇ ਉਹ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੋਣਗੇ, ਉਹਨਾਂ ਸਰਵਿਸਿਸ ਨੂੰ ਮੇਨਟੇਨ ਕਰਨ ਦੇ ਵਾਸਤੇ ਜਿਹੜਾ ਇੱਕ ਸਿਸਟਮ ਨੂੰ ਚਲਾਉਂਦੇ ਰੱਖਣ ਦੇ ਲਈ ਜਿਹੜਾ ਉਹ ਸਪਲਾਈ ਕਰਨੇ ਹੁੰਦੇ ਨੇ ਪੈਸੇ, ਵੀ ਉਹ ਪੈਸੇ ਮੁੱਕ ਜਾਣਗੇ, ਅਜਿਹੀ ਚੀਜ਼ਾਂ ਵਾਸਤੇ ਜੀ ਅਸੀਂ ਅਮਰੀਕਾ ਦੇ ਵਿੱਚ ਵੇਖਿਆ ਨੇ ਸਮੇਂ ਸਮੇਂ ਸਿਰ ਜਦੋਂ ਇਸ ਤਰ੍ਹਾਂ ਦਾ ਕੈਸ਼ ਕਰੰਚ ਹੋ ਜਾ ਕਰਦਾ, ਜੋ ਸ਼ਟਡਾਊਨ ਹੋ ਜਾ ਕਰਦਾ,
ਅਮਰੀਕਾ 'ਚ ਗਵਰਨਮੈਂਟ ਸ਼ਟਡਾਊਨ ਹੋ ਜਾਂਦਾ, ਇੱਥੇ ਪਰ ਕਿਹਾ ਜਾਂਦਾ ਕਿ ਜਿਹੜੇ ਸਪਲੀਮੈਂਟਰੀ ਐਸਟੀਮੇਟਸ ਨੇ ਜਿਹੜੀ ਆ $21-23 ਬਿਲੀਅਨ ਦੀ ਸਪੈਂਡਿੰਗ ਆ, ਇੱਕ ਬਹੁਤ ਛੋਟੀ ਪਰਸੈਂਟੇਜ ਆ ਗਵਰਨਮੈਂਟ ਸਪੈਂਡਿੰਗ ਦਾ, ਤੇ ਇਹ ਜਿਹੜੇ ਖਰਚੇ ਨੇ ਕਹਿੰਦੇ ਡਿਪਾਰਟਮੈਂਟਸ ਨੂੰ ਜਿਹੜੇ ਪਹਿਲਾਂ ਪੈਸੇ ਜਾਰੀ ਕੀਤੇ ਹੋਏ ਨੇ ਬਜਟ ਦੇ ਵਿੱਚੋਂ, ਵੀ ਡਿਪਾਰਟਮੈਂਟਸ ਨੂੰ ਕਿਹਾ ਜਾ ਸਕਦਾ ਵੀ ਜਿਹੜੇ ਤੁਹਾਡੇ ਕੋਈ ਹੋਰ ਖਰਚੇ ਨੇ ਉਹਨਾਂ ਨੂੰ ਬੈਕ ਬਰਨਰ ਤੇ ਪਾ ਲਓ ਤੇ ਪ੍ਰਾਇਓਰਟਾਈਜ਼ ਕਰ ਲਓ ਵੀ ਸਪੈਂਡਿੰਗ ਨੂੰ, ਤੇ ਗੁਜ਼ਾਰਾ ਆਪਾਂ ਮਾਰਚ ਤੱਕ ਜਿਹੜਾ ਹੈਗਾ ਡੰਗ ਟਪਾ ਲਈਏ,
ਉਦੋਂ ਤੱਕ ਡੰਗ ਟਪਾ ਲਈਏ,
ਸੋ ਇਹ ਕੰਮ ਤਾਂ ਚੱਲਦਾ ਰਹੇਗਾ, ਗਵਰਨਮੈਂਟ ਸ਼ਟਡਾਊਨ ਤਾਂ ਨਹੀਂ ਹੋਣਾ, ਪਰ ਡੈਫੀਨੇਟਲੀ ਸਰਕਾਰ ਵਾਸਤੇ ਇੱਕ ਸਿਰਦਰਦੀ ਬਣ ਸਕਦੀ ਹੈ। ਤੇ ਪਿਛਲੇ ਹਫਤੇ ਵੀਰਵਾਰ ਸਪੀਕਰ ਨੇ ਗ੍ਰੈਗ ਫਰਗਸ ਨੇ ਪਾਰਲੀਮੈਂਟੇਰੀਅਨਸ ਨੂੰ ਇੱਕ ਵਾਰੀ ਯਾਦ ਵੀ ਕਰਵਾਇਆ,
10 ਦਸੰਬਰ ਤੱਕ ਦਾ ਡੈਡਲਾਈਨ ਦਿੱਤੀ ਜਿਹੜੀ
10 ਸਤੰਬਰ ਤੱਕ ਦਾ ਟਾਈਮ ਹੈਗਾ, 10 ਦਸੰਬਰ ਤੱਕ ਦਾ, 10 ਦਸੰਬਰ ਤੋਂ ਪਹਿਲਾਂ ਕਹਿੰਦੇ ਦੋ ਕੰਮ ਕਰਨੇ ਪੈਂਡਿੰਗ ਪਏ ਨੇ, ਇੱਕ ਤਾਂ ਜਿਹੜੀ ਸਪਲੀਮੈਂਟਰੀ ਐਸਟੀਮੇਟਸ ਵਾਲੀ ਗੱਲ ਹੈ ਵੀ ਪੈਸੇ ਜਿਹੜੇ ਐਡੀਸ਼ਨਲ ਸਰਕਾਰ ਨੂੰ ਚਾਹੀਦੇ ਨੇ ਜਾਰੀ ਕਰ ਲਓ, ਸਿਸਟਮ ਹੋ ਜਾਏਗਾ। ਦੂਸਰੀ ਗੱਲ ਕਹਿੰਦੇ ਕਿ ਇਹ ਤੁਹਾਨੂੰ ਮੈਂ ਯਾਦ ਕਰਾ ਦਵਾਂ ਕਿ 4 ਆਪੋਜੀਸ਼ਨ ਡੇ ਅਜੇ ਪਏ ਨੇ, ਉਹ ਵੀ ਤੁਹਾਨੂੰ ਦੇਣੇ ਪੈਣੇ
ਆ। ਉਹ ਕਦੋਂ ਤਾਂ, ਹਾਂ
ਜੇ ਪਹਿਲਾਂ ਜਿਹੜੇ ਆਪੋਜੀਸ਼ਨ ਡੇ ਕੰਜ਼ਰਵੇਟਿਵ ਪਾਰਟੀ ਨੂੰ ਅਜੇ ਤੱਕ ਦਿੱਤੇ ਗਏ, ਕੰਜ਼ਰਵੇਟਿਵਸ ਨੇ ਨਾਨ ਕੌਨਫੀਡੈਂਸ ਮੋਸ਼ਨ ਪੇਸ਼ ਕੀਤੇ ਸੀਗੇ,
ਜੀ ਜੀ ਜੀ,
ਤੇ ਉਹ ਸਰਕਾਰ ਸਰਵਾਈਵ ਕਰ ਗਈ ਕਿਉਂਕਿ ਐਨਡੀਪੀ ਸਪੋਰਟ ਕਰਦੀ ਰਹੀ, ਸਰਕਾਰ ਨੂੰ ਰੈਸਕਿਊ ਕਰਦੀ ਰਹੀ
ਉਦੋਂ ਤੱਕ, ਤੇ ਈਵਨ ਬਲਾਕ ਕਿਊਬੈਕਵਾ ਵਾਲੇ ਵੀ, ਕਿਉਂਕਿ 29 ਅਕਤੂਬਰ ਤੋਂ ਪਹਿਲਾਂ ਉਹ ਜਿਹੜੇ ਮਤੇ ਸੀ ਉਹ ਲਿਆਂਦੇ ਗਏ ਸੀ,
ਸੋ ਸਰਕਾਰ ਉਹ ਸਰਵਾਈਵ ਕਰ ਗਈ
ਜੀ।
4 ਆਪੋਜੀਸ਼ਨ ਡੇ ਜੇ ਪਏ ਨੇ,
ਅੱਜ 27 ਤਰੀਕ ਹੋ ਗਈ ਆ,
ਸੋ ਉਹ ਕਦੋਂ ਲੈ ਕੇ ਆਣੇ ਨੇ, ਤੇ ਜੇਕਰ ਸਰਕਾਰ ਕੋਈ ਪ੍ਰਬੰਧ ਨਹੀਂ ਕਰਦੀ ਆਪੋਜੀਸ਼ਨ ਡੇਸ ਦਾ, ਤੇ ਫਿਰ ਸਪੀਕਰ ਮਾਈਟ ਸਟੈਪ ਇਨ, ਸਪੀਕਰ ਫਿਰ ਐਲੋਕੇਟ ਕਰ ਸਕਦੇ ਨੇ ਕਿ ਭਾਈ ਹੁਣ ਅਗਲਾ ਦਿਨ ਜਾਂ ਅਗਲਾ ਸੋਮਵਾਰ ਜਾਂ ਅਗਲਾ ਬੁੱਧਵਾਰ,
ਫਲਾਣੇ ਫਲਾਣੇ ਦਿਨ ਕੈਲੰਡਰ ਦੇ ਵਿੱਚ ਆਪੋਜੀਸ਼ਨ ਡੇਜ਼
ਹੋਣਗੇ ਹੀ। ਸੋ ਇਹ ਦੋ ਕੰਮ ਜਿਹੜੇ ਸਰਕਾਰ ਦੇ ਪਏ ਨੇ, ਤੇ ਦਿਨ ਬਹੁਤੇ ਬਚੇ ਨੇ,
10 ਦਸੰਬਰ ਇਜ਼ ਦਾ ਡੈਡਲਾਈਨ ਫੋਰ ਦੈਟ,
ਦੈਟਸ ਦਾ ਡੈਡਲਾਈਨ।
ਵੇਖਦੇ ਹਾਂ ਬਸ ਜੀ, ਅੱਛਾ ਇਹੀ ਜਿਹੜੇ $250 ਵਾਲੇ ਚੈੱਕ ਨੇ ਇਹਦੇ ਬਾਰੇ ਜਦੋਂ ਪਰਸੋਂ ਦੀ ਗੱਲ ਆਈ, ਬਿਲੀਵ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਵੀ ਤੁਸੀਂ ਪੈਸੇ ਕਿਉਂ ਵੰਡ ਰਹੇ ਹੋ, ਇਹ ਵੀ ਰੀਜ਼ਨ ਕੀ ਹੈ, ਪੈਸੇ ਤੁਹਾਡੇ ਕੋਲ ਹੈ ਨਹੀਂ, ਕਰਜ਼ੇ ਲੈ ਕੇ ਤੁਸੀਂ ਪੈਸੇ ਭੇਜਣੇ ਨੇ, ਡੈਫੀਸਿਟ ਇਹਦੇ ਨਾਲ ਹੋਰ ਵਧਣਾ। ਉਹ ਕਹਿੰਦੇ ਇਹ ਵਾਈਬ ਸੈਸ਼ਨ ਨੂੰ ਕਾਊਂਟਰ ਕਰਨ ਵਾਸਤੇ ਭੇਜ ਰਹੇ ਹਾਂ, ਕਹਿੰਦੇ ਵਾਈਬ ਸੈਸ਼ਨ, ਉਹਨੇ ਨਵਾਂ ਵਰਡ ਕੱਢਿਆ ਇੱਕ, ਕਹਿੰਦੇ ਵਾਈਬ ਜੀ ਖਰਾਬ ਹੋ ਗਈ, ਲੋਕਾਂ ਨੂੰ ਲੱਗਦਾ ਪਿਆ ਵੀ
ਰਿਸੈਸ਼ਨ, ਵਾਈਬ ਸੈਸ਼ਨ,
ਹਾਂ ਵਾਈਬ ਸੈਸ਼ਨ, ਹਾਂ ਹਾਂ ਵੀ ਰਿਸੈਸ਼ਨ, ਇੱਕ ਤਾਂ ਰਿਸੈਸ਼ਨ ਹੁੰਦਾ, ਇੱਕ ਹੁੰਦਾ ਵੀ ਜਿਹੜੇ ਲੋਕਾਂ ਤੋਂ ਜਿਹੜੀ ਫੀਲਿੰਗ ਆ, ਵਾਈਬ ਹੈ ਜਿਹੜੀ ਇਕਨੋਮੀ ਨੂੰ ਲੈ ਕੇ, ਕਹਿੰਦੇ ਦੇਖੋ ਇੰਟਰਸਟ ਰੇਟ ਵੀ ਘੱਟ ਗਏ, ਹੁਣ ਤੇ ਇਨਫਲੇਸ਼ਨ ਵੀ ਕਾਬੂ ਦੇ ਵਿੱਚ ਆ ਗਈ, ਇਨਫਲੇਸ਼ਨ ਵੀ ਹੁਣ ਇੱਦਾਂ ਥੋੜ੍ਹੇ ਵੀ ਮਣਾ ਮੂਹੀ ਵੱਧਦੀ ਪਈ ਆ, ਕਹਿੰਦੇ ਪਰ ਲੋਕਾਂ ਇੱਕ ਨਾ ਵਾਈਬ ਜੀ ਖਰਾਬ ਹੋ ਗਈ, ਉਹ ਵਾਈਬ ਹੁੰਦਾ ਨਾ ਵੀ ਮਾਹੌਲ ਜਿਹਾ,
ਵਾਈਬ ਤੇਰੀ ਮੇਰੀ ਮਿਲਦੀ ਹੈ,
ਹਾਂ ਬਸ ਬਸ ਉਹ ਵਾਲਾ, ਉਹ
ਕਹਿੰਦੇ ਸਾਰੀ ਤੇਰੀ ਵੀ ਖਰਾਬ ਹੈ ਮੇਰੀ ਵੀ ਖਰਾਬ ਹੈ,
ਇਹ ਕਹਿੰਦੇ ਵਾਈਬ ਸੈਸ਼ਨ ਨੂੰ ਅਸੀਂ ਕਾਊਂਟਰ ਕਰਨ ਦੇ ਲਈ ਇਹ $250 ਭੇਜ ਰਹੇ ਹਾਂ, ਯਾਰ ਕਮਾਲ ਦੀ ਗੱਲ,
ਮਾਹੌਲ ਬਣਾਉਣ ਵਾਸਤੇ,
ਕਮਾਲ ਹੈ ਯਾਰ। ਮਤਲਬ ਇਸ ਚੀਜ਼ ਨੂੰ ਲੈ ਕੇ ਆਲੋਚਨਾ ਇੰਨੀ ਹੋ ਰਹੀ ਆ ਕਿ ਜਦੋਂ ਵਾਸੂ ਜੀ ਕੈਨੇਡਾ ਦੇ ਵਿੱਚ ਰੈਕਰਡ ਬੈਂਕਰਪਸੀਜ਼ ਹੋ ਰਹੀਆਂ ਨੇ, ਰੈਕਰਡ ਗਿਣਤੀ ਦੇ ਵਿੱਚ ਜਿਹੜੇ ਲੇ ਆਫਸ ਹੋ ਰਹੇ ਨੇ ਕਈ ਥਾਵਾਂ 'ਤੇ, ਬਹੁਤ ਵੱਡੀ ਗਿਣਤੀ ਦੇ ਵਿੱਚ ਬਿਜ਼ਨਸਿਸ ਕਹਿ ਰਹੇ ਨੇ ਅਸੀਂ ਅਜੇ ਇਨਵੈਸਟਮੈਂਟ ਕਰਨ ਤੋਂ ਜੱਕ ਰਹੇ ਹਾਂ। ਸਾਨੂੰ ਇਹ ਪਤਾ ਕਿ ਸਾਡੇ ਇੱਥੇ ਵੱਖੋ ਵੱਖਰੀਆਂ ਚੀਜ਼ਾਂ ਨੂੰ ਲੈ ਕੇ ਜਿਹੋ ਜਿਹਾ ਕ੍ਰਾਈਸਿਸ ਬਣਿਆ ਹੋਇਆ, ਇਕਨੋਮਿਕ ਕੰਡੀਸ਼ਨਸ ਨੂੰ ਲੈ ਕੇ ਲੋਕਾਂ ਨੂੰ ਅੱਜ ਇੱਕ ਰਿਪੋਰਟ ਹੋਰ ਆ ਰਹੀ ਆ ਕਿ ਕੈਨੇਡੀਅਨਜ਼ ਆਪਣੀ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ ਵੀ ਹੁਣ ਜ਼ਿਆਦਾ ਮਿਸ ਕਰਦੇ ਪਏ ਨੇ। ਇਹ ਜਿਹੜੇ ਇਹ ਇਕਨੋਮਿਕ ਇੰਡੀਕੇਟਰਸ ਨੇ ਇਕੋਨਮੀ ਦੇ ਵਿੱਚ ਪਏ ਸਟ੍ਰੈਸ ਦੇ, ਇਹ ਕੋਈ ਵਾਈਬ ਨਹੀਂ ਖਰਾਬ ਹੋਈ, ਇਹ ਕੋਈ ਇੱਦਾਂ ਨਹੀਂ ਆ ਵੀ ਕਿਸੇ ਇਨਫਲੂਐਂਸਰ ਦੇ ਬਹਿਕਾਵੇ ਦੇ ਵਿੱਚ ਆ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਅੱਛਾ ਹਾਂ ਠੀਕ ਹੈ ਜੀ ਮੈਨੂੰ ਲੱਗਦਾ ਉਹਦੀ ਗੱਲ ਸਹੀ ਆ ਵੀ ਇੱਥੇ ਸੱਚੀ ਕੰਮ ਖਰਾਬ ਆ। ਉਹ ਜ਼ਮੀਨੀ ਹਕੀਕਤ ਸੱਚੀ ਖਰਾਬ ਹੋਈ ਹੋਈ ਆ। ਇਹ ਗੱਲ ਉਹੀ ਹੋ ਗਈ ਵੀ ਆਪਣੇ ਸ਼ੀਸ਼ ਮਹਿਲ ਚੋਂ ਨਿਕਲ ਕੇ ਵੇਖੋ ਤੇ ਸਹੀ ਵੀ ਚੱਲ ਕੀ ਰਿਹਾ। ਆ ਵਾਈਬ ਵਾਈਬ ਸ਼ੀਸ਼ ਸੈਡ ਦੈਟ ਪਰਸੋਂ ਕਿਹਾ ਉਹਨਾਂ
ਵਾਈਬ ਸੈਸ਼ਨ
ਵਾਈਬ ਸੈਸ਼ਨ
ਆਈ ਮਿਸਡ ਇਟ। ਅੱਛਾ ਕੱਲ ਕੁਐਸਚਨ ਪੀਰੀਅਡ ਦੌਰਾਨ ਪੀਅਰ ਪੋਲੀਐਫ ਨੇ ਵੀ ਨਿਸ਼ਾਨਾ ਕੱਸਿਆ ਸਰਕਾਰ ਤੇ ਇਹਨਾਂ $250 ਦੇ ਚੈੱਕਸ ਨੂੰ ਲੈ ਕੇ। ਕਹਿੰਦੇ ਦੇਖੋ ਜਿਹੜੀ GST ਤੁਸੀਂ ਹੋਲੀਡੇ ਦੇਣੀ ਹੈ, GST ਮਾਫ਼ ਕਰਨਾ, ਕਹਿੰਦੇ ਸਰਕਾਰ ਦੀ ਤਰਜੀਹ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ ਕਿ ਪੋਟੇਟੋ ਚਿਪਸ ਦੇ ਬੈਗ ਤੇ ਤੁਹਾਨੂੰ 10 cents ਦੀ ਡਿਸਕਾਊਂਟ ਦੇ ਦੇਵੇ ਸਰਕਾਰ
ਤੇ ਉਸ ਤੋਂ ਬਾਅਦ ਕਾਰਬਨ ਟੈਕਸ ਵਧਾ ਦੇ,
ਉਸ ਤੋਂ ਬਾਅਦ ਕਾਰਬਨ ਟੈਕਸ ਵਧਾ ਦੇਵੇ। ਕਹਿੰਦੇ ਦੈਟ ਸ਼ੁਡ ਨਾਟ ਬੀ ਦ ਪ੍ਰਾਇੋਰਿਟੀ। ਕਹਿੰਦੇ ਤੁਸੀਂ ਨੋਟ ਛਾਪ ਛਾਪ ਕੇ, ਸੋ ਹਮੇਸ਼ਾ ਕਹਿੰਦੇ ਮਨੀ ਪ੍ਰਿੰਟ ਕਰਕੇ ਨਵੇਂ ਨੋਟ ਛਾਪ ਕੇ ਤੇ ਤੁਸੀਂ ਕਰਜ਼ੇ ਲੈ ਕੇ ਨੋਟ ਪੈਸੇ ਵੰਡ ਰਹੇ ਹੋ, ਉਹਦੇ ਨਾਲ ਤੁਸੀਂ ਕੈਨੇਡੀਅਨਸ ਦੀ ਪਰਚੇਜ਼ਿੰਗ ਪਾਵਰ ਨਹੀਂ ਵਧਾ ਰਹੇ, ਏਦਾਂ ਪਰਚੇਜ਼ਿੰਗ ਪਾਵਰ ਨਹੀਂ ਵਧਿਆ ਕਰਦੀ।
ਬਿਲਕੁਲ।
ਤੇ ਮਾਹੌਲ ਜੇ ਠੀਕ ਕਰਨਾ ਹੈ, ਜੇ ਵਾਈਬ ਦਰੁਸਤ ਕਰਨੀ ਹੈ, ਤਾਂ ਤੁਹਾਨੂੰ ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧਾਉਣੀ ਪੈਣੀ ਆ। ਆ ਡਾਲਰ ਸ਼ੁੱਡ ਬੀ ਏਬਲ ਟੂ ਬਾਈ ਮੋਰ ਪ੍ਰੋਡਕਟ।
ਕਰੈਕਟ। ਇਕਾਨਮੀ ਦਰੁਸਤ ਕਰੋ, ਲੋਕਾਂ ਵਾਸਤੇ ਕੰਮ ਕਾਜ ਦੇ ਮੌਕੇ ਉਤਪੰਨ ਹੋਣ, ਨਾ ਕਿ ਏਦਾਂ ਦੇ ਹੈਂਡ ਆਊਟ ਦਿੱਤੇ ਜਾਣ। ਵਾਸੂ ਜੀ ਵਟਸਐਪ ਤੇ ਮੈਸੇਜ ਆਇਆ ਕਹਿੰਦੇ ਹੋਰ ਕਿਸੇ ਦੀ ਵਾਈਬ ਮਿਲੇ ਨਾ ਮਿਲੇ, ਤੁਹਾਡੀ ਦੋਨਾਂ ਵੀਰਾਂ ਦੀ ਵਾਈਬ ਪੂਰੀ ਮਿਲਦੀ ਹੈ
ਸਾਡੀ ਤਾਂ ਜੀ, ਸਾਡੇ ਆਪਣੇ ਸਾਰੇ ਲਿਸਨਰਸ ਨਾਲ ਵੀ ਵਾਈਬ ਮਿਲਦੀ ਹੈ ਜੀ, ਐਂਡ ਵੀ ਆਰ ਵੈਰੀ ਗ੍ਰੇਟਫੁਲ ਫੋਰ ਦੈਟ।
ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਜੇ ਜਾਵੇ ਕਿਤੇ ਬ੍ਰੇਕ ਲੈ ਲਈ,
ਮੈਂ ਤਾਂ ਥੈਂਕ ਯੂ ਕਹਿਣ ਲੱਗਿਆ। ਹਾਂ ਹਾਂ ਜੀ, ਆਪਾਂ ਆਸਟ੍ਰੇਲੀਆ ਬਾਰੇ ਵੀ ਗੱਲ ਕਰਦੇ,
ਆਸਟ੍ਰੇਲੀਆ ਬਾਰੇ, ਲੈਟਸ ਗੋ ਟੂ ਆਸਟ੍ਰੇਲੀਆ ਮਾਈਟ।
ਯਾ ਵਿਜੇ ਜੀ, ਇੰਡੀਆ ਦਾ ਜਿਹੜਾ ਟੈਸਟ ਹੋਰ ਵੀ ਚੱਲਦਾ,
ਉਹ ਵਧੀਆ ਰਿਹਾ ਮੈਚ ਪਹਿਲਾਂ,
ਪਹਿਲਾਂ ਪਰਥ ਵਾਲਾ,
ਪਰਥ ਵਾਲਾ ਆਪਟਸ ਸਟੇਡੀਅਮ ਛਾ ਗਏ ਯਾਰ। ਖਾਸ ਤੌਰ ਤੇ ਪਹਿਲੀ ਇਨਿੰਗ ਦੇ ਵਿੱਚ ਜਿਸ ਹਿਸਾਬ ਨਾਲ ਟੀਮ ਛੇਤੀ ਆਊਟ ਹੋ ਗਈ ਸੀ, ਉਹ ਲੱਗਦਾ ਸੀ ਯਾਰ ਆ ਕੀ ਬਣੀਆ।
ਯਸ਼ਸਵੀ ਜੈਸਵਾਲ, ਜਸਪ੍ਰੀਤ ਬੁਮਰਾਹ, ਕਮਾਲ ਦੇ ਪਲੇਅਰਸ ਨੇ।
ਸਹੀ ਗੱਲ ਹੈ ਯਾਰ, ਸਹੀ ਗੱਲ ਆ। ਵਾਸੂ ਜੀ, ਆਸਟ੍ਰੇਲੀਆ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇੱਕ ਮਤਾ ਪਿਛਲੇ ਦਿਨੀ ਜਦੋਂ ਪ੍ਰਪੋਜ਼ ਕੀਤਾ ਸੀ, ਦੁਨੀਆ ਭਰ ਦੇ ਵਿੱਚ ਇਹਦੇ ਚਰਚੇ ਬੜੇ ਹੋਏ ਕਿ 16 ਸਾਲ ਤੋਂ ਘੱਟ ਉਮਰ ਵਾਲੇ ਟੀਨੇਜਰਸ ਲਈ ਸੋਸ਼ਲ ਮੀਡੀਆ ਦੀ ਵਰਤੋਂ ਉੱਪਰ ਪਾਬੰਦੀ ਲਗਾ ਦਿੱਤੀ ਜਾਣੀ ਆ। ਇਹ ਇਸ ਕਰਕੇ ਸਿਗਨੀਫਿਕੈਂਟ ਉਦੋਂ ਇਹ ਗੱਲ ਚੱਲੀ ਸੀ ਕਿ ਇਹਦੇ ਵਿੱਚ ਇਸ ਗੱਲ ਦੀ ਵੀ ਰਿਆਇਤ ਨਹੀਂ ਹੋਏਗੀ ਕਿ ਜੇ ਮਾਪਿਆਂ ਵੱਲੋਂ ਕੰਸੈਂਟ ਦੇ ਦਿੱਤਾ ਜਾਂਦਾ ਤੇ ਵੀ ਉਹ ਬੱਚੇ ਫਿਰ ਸੋਸ਼ਲ ਮੀਡੀਆ ਵਰਤ ਲੈਣ। ਉਹ ਕਹਿੰਦੇ ਬਿਲਕੁਲ ਇਹ ਬਲੈਂਕਟ ਬੈਨ ਹੋਣਾ ਬੜੀ ਸਖਤ ਗੱਲ ਉਦੋਂ ਕੀਤੀ ਗਈ ਸੀ। ਆਸਟ੍ਰੇਲੀਆ ਦੇ ਵਿੱਚ ਜਿਹੜਾ ਹਾਊਸ ਆਫ ਰੈਪ੍ਰਜੈਂਟੇਟਿਵਸ ਹੈ, ਜਿਹੜਾ ਉੱਥੋਂ ਦਾ ਲੋਅਰ ਹਾਊਸ ਆ, ਉਹਦੇ ਵਿੱਚ ਅੱਜ ਇਹ ਮਤਾ 102 ਤੋਂ ਸਿਰਫ 13 ਦੇ ਫਰਕ ਨਾਲ, ਸੋ 102 ਨੇ ਹੱਕ 'ਚ ਵੋਟ ਪਾਈ, 13 ਜਣਿਆਂ ਨੇ ਇਸ ਮਤੇ ਦੇ ਖਿਲਾਫ ਵੋਟ ਪਾਈ, ਇਹ ਮਤਾ ਹਾਊਸ ਆਫ ਰੈਪ੍ਰਜੈਂਟੇਟਿਵ 'ਚ ਪਾਸ ਹੋ ਗਿਆ, ਸੈਨੇਟ ਵੱਲ ਜਾਏਗਾ। ਪਰ ਇਹਦੇ ਵਿੱਚ ਵਾਸੂ ਜੀ ਇੱਕ ਬਹੁਤ ਇੰਪੋਰਟੈਂਟ ਤਰਮੀਮ ਜਿਹੜੀ ਸੈਨੇਟ ਵੱਲੋਂ ਸੁਝਾਈ ਗਈ ਸੀ, ਉਹ ਤਰਮੀਮ ਕਰ ਦਿੱਤੀ ਗਈ ਹੈ, ਜਿਹਦੇ ਨਾਲ ਮੇ ਬੀ ਇਸ ਮਤੇ ਦਾ ਇੰਪੈਕਟ ਜਾਂ ਇਹਨੂੰ ਲਾਗੂ ਕਰਨ ਦੀ ਜਿਹੜੀ ਇਫੈਕਟਿਵਨੈਸ ਆ, ਉਹ ਸ਼ਾਇਦ ਉਸ ਲੈਵਲ ਦੀ ਰਹੇ ਨਾ ਜਿਹੜੀ ਪਹਿਲਾਂ ਪ੍ਰਤੀਤ ਹੁੰਦੀ ਸੀ।
ਸੋ ਉੱਥੇ ਲੇਬਰ ਪਾਰਟੀ ਦੀ ਸਰਕਾਰ ਆ
ਜੀ,
ਤੇ ਐਂਟਨੀ ਐਲਬਨੀਜ਼ ਦੀ ਪਾਰਟੀ ਨੇ ਵੀ, ਤੇ ਵਿਰੋਧੀ ਧਿਰ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਆ ਲਿਬਰਲਸ, ਉਹਨਾਂ ਨੇ ਵੀ ਇਹਨੂੰ ਸਪੋਰਟ ਕੀਤਾ। ਜਿਹੜੇ 13 ਨੇ ਜਿਹੜੇ ਕਿਸੇ ਵੀ ਪਾਰਟੀ ਨਾਲ, ਇਹਨਾਂ ਦੋਨੋਂ ਮੇਜਰ ਪਾਰਟੀ ਨਾਲ ਅਲਾਈਨ ਨਹੀਂ ਹੈਗੇ, ਉਹੀ ਇਹਦੀ ਮੁਖਾਲਫਤ ਕਰ ਰਹੇ ਸੀ। ਜਿਹੜੇ ਮੁਖਾਲਫਤ ਕਰ ਰਹੇ ਨੇ ਉਹਨਾਂ ਦੇ ਜਿਹੜੇ ਪੁਆਇੰਟਸ ਨੇ ਉਹ ਕਾਫੀ ਹੱਦ ਤੱਕ ਵੈਲਿਡ ਨੇ। ਉਹ ਪਹਿਲਾ ਸਵਾਲ ਤਾਂ ਇਹੀ ਚੁੱਕ ਰਹੇ ਨੇ ਵੀ ਇਹਨੂੰ ਤੁਸੀਂ ਲਾਗੂ ਕਿਵੇਂ ਕਰੋਗੇ। ਪਹਿਲਾਂ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਸ਼ਾਇਦ ਕਿ ਜੇ ਛੋਟੇ ਕਿਸੇ ਬੱਚੇ ਨੇ, ਟੀਨੇਜਰ ਨੇ, 16 ਸਾਲ ਤੋਂ ਘੱਟ ਉਮਰ ਵਾਲੇ ਨੇ, ਜਾਂ ਕਿਸੇ ਵੀ ਵਿਅਕਤੀ ਨੇ ਜਦੋਂ ਆਪਣਾ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਉਣਾ, ਤਾਂ ਉਹ ਪਹਿਲਾਂ ਆਪਣੀ ਗਵਰਨਮੈਂਟ ਇਸ਼ੂਡ ID ਦਿਖਾਵੇ। ਜੇ ਉਮਰ 16 ਸਾਲ ਤੋਂ ਘੱਟ ਹੈ ਤਾਂ ਫਿਰ ਅਲਾਓ ਨਹੀਂ ਕੀਤਾ ਜਾਏਗਾ, ਜੇ ਉਮਰ 16 ਸਾਲ ਤੋਂ ਜ਼ਿਆਦਾ ਤੇ ਉਹ ਅਕਾਊਂਟ ਬਣਾ ਸਕਣਗੇ। ਸੋ ਪਹਿਲਾਂ ਉਮੀਦ ਇਹ ਸੀ ਵੀ ਗਵਰਨਮੈਂਟ ਇਸ਼ੂਡ ID, ਪਾਸਪੋਰਟ ਹੋਇਆ ਜਾਂ ਤੁਹਾਡਾ ਡਰਾਈਵਰਸ ਲਾਇਸੈਂਸ ਹੋਇਆ, ਇਸ ਤਰ੍ਹਾਂ ਦੀ ਕੋਈ ID ਦਿਖਾਉਣੀ ਪਏਗੀ,
ਔਰ ਬਰਥ ਸਰਟੀਫਿਕੇਟ,
ਜਾਂ ਫਿਰ ਜਿਹੜੇ ਕੋਈ ਸਰਕਾਰੀ ਆਨਲਾਈਨ ਵੈਰੀਫਿਕੇਸ਼ਨ ਸਿਸਟਮਸ ਹੁੰਦੇ ਨੇ,
ਹਾਂਜੀ,
ਉਹਨਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਜਿਹੜੇ ਡਿਜੀਟਲ ID ਸਿਸਟਮ ਹੁੰਦੇ ਨੇ ਵੀ ਉਹਦੇ ਨਾਲ ਆਪਣੀ ਆਈਡੈਂਟੀ ਪ੍ਰੂਫ ਕੀਤੀ ਜਾ ਸਕੇਗੀ। ਪਰ ਹੁਣ ਜਿਹੜੀ ਤੁਸੀਂ ਤਰਮੀਮ ਦਾ ਜ਼ਿਕਰ ਕੀਤਾ, ਸੋ ਸੈਨੇਟ ਦੀ ਮੰਗ ਸੀ ਕਿ ਇਹ ਰਿਕੁਆਇਰਮੈਂਟ ਹਟਾਈ ਜਾਵੇ,
ਪ੍ਰਾਈਵੇਸੀ
ਕੰਸਰਨ ਹੋ ਜਾਣਗੇ, ਇਹ ਫਿਰ ਤਾਂ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਨੇ ਸਾਰੇ ਫੇਸਬੁੱਕ ਇਹ ਵੋ, ਇਹਨਾਂ ਦੇ ਕੋਲ ਤੁਹਾਡੀ ਪਾਸਪੋਰਟ ਇਨਫੋਰਮੇਸ਼ਨ ਹੋਏਗੀ, ਡਰਾਈਵਰਸ ਲਾਇਸੈਂਸ, ਨਿੱਜੀ ਜਾਣਕਾਰੀ ਹੈ, ਉਹ ਠੀਕ ਨਹੀਂ। ਹੁਣ ਉਹ ਜਿਹੜੀ ਰਿਕੁਆਇਰ ਉਹ ਕਹਿ ਲਓ ਇੱਕ ਜਿਹੜਾ ਤਰੀਕਾ ਸੀ ਉਹਨੂੰ ਵੀ ਇਹਦੇ ਵਿੱਚੋਂ ਮਨਫੀ ਕਰ ਦਿੱਤਾ ਗਿਆ,
ਜਿਹੜਾ ਇੱਕ ਬੜਾ ਆਸਾਨ ਤੇ ਸ਼ੋਰ ਸ਼ਾਰਟ ਤਰੀਕਾ ਸੀ ਕਿਸੇ ਦੀ ਵੀ ਉਮਰ ਨੂੰ ਵੈਰੀਫਾਈ ਕਰ ਸਕਣ ਦਾ, ਕਿ ਜਿਹੜਾ ਬੰਦਾ ਇਹ ਖਾਤਾ ਖੋਲਣ ਲੱਗਾ ਇਹਦੀ ਉਮਰ 16 ਸਾਲ ਤੋਂ ਵੱਧ ਹੈ ਕਿ ਘੱਟ
ਘੱਟ ਆ,
ਹੁਣ ਉਹਦੀ ਉਮਰ ਵੈਰੀਫਾਈ ਕਿਵੇਂ ਹੋਣੀ ਆ।
ਸੋ ਹੁਣ ਉਹ ਕਹਿ ਰਹੇ ਨੇ ਕਿ ਇਹਦਾ ਜਿਹੜਾ ਪ੍ਰਬੰਧ ਹੈ ਉਹ ਸੋਸ਼ਲ ਮੀਡੀਆ ਕੰਪਨੀਆਂ ਦੇਖਣ, ਉਹਨਾਂ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾ ਰਿਹਾ ਤੇ ਕਹਿੰਦੇ ਵੀ ਜੇ ਤੁਸੀਂ ਇਹਨੂੰ ਇੱਕ ਸਾਲ ਦੇ ਅੰਦਰ ਅੰਦਰ ਇੰਪਲੀਮੈਂਟ ਨਾ ਕੀਤਾ ਤੇ ਤੁਹਾਨੂੰ 50 million ਆਸਟ੍ਰੇਲੀਅਨ ਡਾਲਰਸ ਤੱਕ ਜੁਰਮਾਨਾ ਹੋ ਸਕਦਾ
ਜੀ।
ਤੇ ਇਹ ਵਿਜੇ ਜੀ ਹੁਣ ਸੋਸ਼ਲ ਮੀਡੀਆ ਕੰਪਨੀਆਂ ਕਹਿ ਰਹੀਆਂ ਨੇ ਵੀ ਭਾਈ ਸਾਨੂੰ ਕੀ ਪਤਾ,
ਸਾਨੂੰ ਕੀ ਪਤਾ,
ਤੁਹਾਡੇ ਮਨ ਵਿੱਚ ਕੋਈ ਖਿਆਲ ਆਇਆ ਤੇ ਤੁਸੀਂ ਇਹਨੂੰ ਹੁਣ ਇੰਪਲੀਮੈਂਟ ਕਰਨ ਜਾ ਰਹੇ ਹੋ, ਸਾਨੂੰ ਦੱਸ ਵੀ ਦਿਓ ਕਿਵੇਂ ਕਰਨਾ। ਸੋ ਉੱਥੇ ਦੀ ਸਰਕਾਰ ਨੇ ਇੱਕ ਇੰਕੁਆਇਰੀ ਵੀ ਕਮਿਸ਼ਨ ਕੀਤੀ ਹੋਈ ਹੈ, ਉਸ ਇੰਕੁਆਇਰੀ ਨੇ ਆਪਣੀ ਰਿਪੋਰਟ ਆਪਣੇ ਸੁਝਾਅ ਸਬਮਿਟ ਕਰਨੇ ਨੇ ਅਗਲੇ ਸਾਲ ਜੁਲਾਈ ਤੱਕ
ਜੀ।
ਤੇ ਸੋ ਕੰਪਨੀਆਂ ਇਹ ਕਹਿ ਰਹੀਆਂ ਸੀ ਜਿਹੜੀਆਂ ਸੋਸ਼ਲ ਮੀਡੀਆ ਜਾਇੰਟਸ ਨੇ ਵੀ ਆਪਾਂ ਜੁਲਾਈ 2025 ਤੱਕ ਰੁਕ ਜਾਈਏ, ਵੀ ਤੁਹਾਡਾ ਜਿਹੜਾ ਆਪਣਾ ਪੈਨਲ ਹੈ ਉਹ ਸਾਨੂੰ ਦੱਸ ਦੇਵੇ ਵੀ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ, ਉਸ ਤੋਂ ਬਾਅਦ ਆਪਾਂ ਵੇਖ ਲਵਾਂਗੇ। ਤੇ ਸਰਕਾਰ ਨੇ ਪਰ ਕਿਉਂਕਿ ਇਹ ਬੜਾ ਪਾਪੂਲਿਸਟ ਵਾਅਦਾ ਹੈ, ਲੋਕਾਂ ਨੂੰ ਇਹ ਚੰਗੀ ਲੱਗ ਰਹੀ ਹੋਏਗੀ ਗੱਲ, ਇਸ ਕਰਕੇ ਸਰਕਾਰ ਨੇ ਕਾਹਲੀ ਦੇ ਵਿੱਚ ਇਹਨੂੰ ਹੁਣ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।
ਵਾਸੂ ਜੀ, ਉਹਨਾਂ ਦਾ ਵੀ ਜਿਹੜਾ ਸੈਸ਼ਨ ਹੈਗਾ ਹੁਣ ਪਾਰਲੀਮੈਂਟ ਦਾ ਆਉਂਦੇ ਦਿਨਾਂ ਦੇ ਵਿੱਚ ਖਤਮ ਹੋਣਾ, ਕਿਉਂਕਿ ਕ੍ਰਿਸਮਸ ਦੀਆਂ ਛੁੱਟੀਆਂ ਫਿਰ ਹੋ ਜਾਣੀਆਂ, ਮਈ 2025 ਦੇ ਵਿੱਚ ਆਸਟ੍ਰੇਲੀਆ 'ਚ ਇਲੈਕਸ਼ਨ ਵੀ ਆ, ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਇਹ ਜਿਹੜਾ ਸੈਸ਼ਨ ਹੋਊਗਾ ਇਹ ਤੋਂ ਬਾਅਦ ਹੁਣ ਜਿਹੜੀ ਅਗਲੀ ਪਾਰਲੀਮੈਂਟ ਦੀ ਸਿਟਿੰਗ ਆਸਟ੍ਰੇਲੀਆ 'ਚ ਹੋਏਗੀ ਆਹ ਸੈਸ਼ਨ ਮੁੱਕਣ ਤੋਂ ਬਾਅਦ, ਦੈਟ ਵਿਲ ਬੀ ਆਫਟਰ ਦਾ ਨੈਕਸਟ ਇਲੈਕਸ਼ਨ। ਸੋ ਸੈਨੇਟ ਦੇ ਵਿੱਚੋਂ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੜਾ ਬਿੱਲ ਹੈ ਇਹ ਪਾਸ ਹੋ ਕੇ ਰਾਇਲ ਸੈਂਟਰ ਨੂੰ ਮਿਲ ਜਾਣਾ, ਕਿਉਂਕਿ ਲਾਈਕ ਯੂ ਸੈਡ ਕਿ ਲੋਕ ਰਾਏ ਇਹਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਆ, ਪਰ ਲੋਕ ਰਾਏ ਦੇ ਨਾਲ ਜਾਂ ਫਿਰ ਉਸ ਤੋਂ ਬਾਅਦ ਪਾਰਲੀਮੈਂਟ 'ਚ ਪਾਸ ਹੋਣ ਤੋਂ ਮਗਰੋਂ ਇਹਨੂੰ ਪ੍ਰੈਕਟੀਕਲੀ ਲਾਗੂ ਕਿਵੇਂ ਕਰਨਾ, ਉਹ ਸਰਦਰਦੀ ਬਣ ਜਾਣੀ ਸੋਸ਼ਲ ਮੀਡੀਆ ਕੰਪਨੀਆਂ ਦੀਆਂ, ਲਾਈਕ ਯੂ ਸੈਡ ਕਿ 50 million ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਉਹਨਾਂ ਨੂੰ ਹੋ ਸਕਦਾ ਜੇ ਉਹਨਾਂ ਨੇ ਇਸ ਨਵੇਂ ਬਣਨ ਜਾ ਰਹੇ ਲਾਅ ਦੀ ਪ੍ਰੋਪਰਲੀ ਤਾਮੀਲ ਨਾ ਕੀਤੀ।
ਤੇ ਇਹ ਪਾਪੂਲਿਸਟ ਹੈ, ਲੋਕਾਂ ਨੂੰ ਸ਼ਾਇਦ ਚੰਗਾ ਲੱਗ ਰਿਹਾ ਵਾਅਦਾ, ਇਸੇ ਕਰਕੇ ਜਿਹੜੀਆਂ ਦੋਨੋਂ ਪ੍ਰਮੁੱਖ ਪਾਰਟੀਆਂ ਨੇ ਉਹ ਵੋਟਰਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀਆਂ, ਉਹਨਾਂ ਨੂੰ ਵੋਟਾਂ ਨਜ਼ਰ ਆ ਰਹੀਆਂ
ਅਗਲੇ ਸਾਲ ਮਈ ਦੇ ਵਿੱਚ ਆਉਣਾ ਨੇ।
ਜਿਹੜੇ 3 ਜਣਿਆਂ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਵੀ ਸਰਕਾਰ ਵਾਰ-ਵਾਰ ਕਹੀ ਜਾਂਦੀ ਹੈ ਦਿਸ ਇਜ਼ ਅ ਵਰਲਡ ਲੀਡਿੰਗ ਲੈਜਿਸਲੇਸ਼ਨ, ਵਰਲਡ ਲੀਡਿੰਗ ਲੈਜਿਸਲੇਸ਼ਨ, ਕਹਿੰਦੇ ਆਬਵੀਅਸਲੀ ਬਿਕਾਜ਼ ਨੋਬਡੀ ਐਲਸ ਇਨ ਦਾ ਵਰਲਡ ਵਾਂਟਸ ਟੂ ਡੂ ਇਟ, ਵੀ ਤੁਹਾਨੂੰ ਹੀ ਕਾਹਲੀ ਪਈ ਹੋਈ ਹੈ ਵੋਟਾਂ ਦੇ ਚੱਕਰ 'ਚ, ਤੇ ਕਹਿੰਦੇ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ ਪ੍ਰੈਕਟੀਕਲ ਨਹੀਂ ਹੈ। ਪਰ ਇੱਕ ਗੱਲ ਜ਼ਰੂਰ ਹੈ ਵਿਜੇ ਜੀ ਕਿ ਅਜੇ ਭਾਵੇਂ ਇਹਦੀ ਮੁਖਾਲਫਤ ਹੋ ਰਹੀ ਹੈ ਜਾਂ ਕ੍ਰਿਟੀਸਿਜ਼ਮ ਹੋ ਰਿਹਾ, ਜੇ ਇਹ ਚੀਜ਼ ਇੰਪਲੀਮੈਂਟ ਹੋ ਗਈ ਤੇ ਇਹ ਜੇ ਇਹਨਾਂ ਦਾ ਮਾਡਲ ਕਾਮਯਾਬ ਹੋ ਗਿਆ ਤਾਂ ਫਿਰ ਤੁਸੀਂ ਦੇਖਿਓ ਇੱਕ ਤੋਂ ਬਾਅਦ ਇੱਕ ਮੁਲਕ ਇਹਨੂੰ ਫਾਲੋ ਕਰਨਗੇ।
ਵਾਸੂ ਜੀ, ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਨਾ, ਜਿਹੜੇ ਅਸੀਂ ਕਹਿੰਦੇ ਹਾਂ ਕਿ ਜਾਲੀ ਖਾਤੇ, ਕਿ ਨਾ ਬੰਦੇ ਦਾ ਨਾਮ ਨਾ ਸ਼ਕਲ, ਨੇਮਲੈਸ ਫੇਸਲੈਸ ਗਟਲੈਸ ਪੀਪਲ, ਕੁਛ ਵੀ ਉਹ ਸ਼ੂਟ ਐਂਡ ਸਕੂਟ, ਉਹ ਕੁਛ ਵੀ ਕਹਿ ਕੇ ਕੁਛ ਵੀ ਭੜਕਾਊ ਟਿੱਪਣੀ ਕਰਕੇ, ਤੁਹਾਨੂੰ ਪਤਾ ਹੀ ਨਹੀਂ ਬੰਦਾ ਹੈ ਕੌਣ ਉਹਦੇ ਪਿੱਛੇ। ਹੁਣ ਉਸ ਚੀਜ਼ ਨੂੰ ਕੰਬੈਟ ਕਰਨ ਲਈ ਵੀ ਗੱਲ ਇਹ ਚੱਲਦੀ ਹੈ ਭਾਈ, ਉਹਦੇ ਲਈ ਵੀ ਆਪਣੀ ਤੁਹਾਡੀ ਕੋਈ ਨਾ ਕੋਈ ਆਈ ਡੀ ਦਿੱਤੀ ਜਾਵੇ, ਕੋਈ ਨਾ ਕੋਈ ਵੈਰੀਫਿਕੇਸ਼ਨ ਅਜਿਹੀ ਹੋਵੇ ਤਾਂ ਕਿ ਯੂ ਨੋ ਕਿ ਦ ਪਰਸਨ ਬਿਹਾਈਂਡ ਦਾ ਕੌਮੈਂਟ ਹੈ ਕੌਣ। ਸੋਸ਼ਲ ਮੀਡੀਆ ਕਰਕੇ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਜਾਗਰ ਹੋਈਆਂ ਨੇ, ਜਿਸ ਤਰ੍ਹਾਂ ਦੇ ਪ੍ਰੋਬਲਮਸ ਅਸੀਂ ਪਿਛਲੇ ਖਾਸ ਤੌਰ 'ਤੇ 5-7 ਸਾਲਾਂ ਦੇ ਵਿੱਚ ਦੇਖੀਆਂ ਨੇ, ਜਿਉਂ ਜਿਉਂ ਸਕਰੀਨ ਟਾਈਮ ਵੱਧ ਰਿਹਾ, ਸੋਸ਼ਲ ਮੀਡੀਆ ਦੇ ਐਲਗਰੀਦਮਸ ਸਾਰਿਆਂ ਨੂੰ ਐਡਿਕਟ ਬਣਾਉਣ ਦੇ ਵਾਸਤੇ ਕਿ ਤੁਸੀਂ ਲੱਗੇ ਰਹੋ ਉੱਤੇ, ਬਸ ਸਕਰੋਲ ਕਰਦੇ ਰਹੋ, ਉਹ ਕਿਵੇਂ ਕੰਮ ਕਰਦੇ ਨੇ ਉਸ ਦਾ ਮਾਨਸਿਕਤਾ ਦੇ ਉੱਪਰ, ਮਾਨਸਿਕ ਸਿਹਤ ਦੇ ਉੱਪਰ, ਯੰਗਸਟਰਸ ਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਉੱਪਰ ਜੋ ਅਸਰ ਪੈ ਰਿਹਾ, ਕਿਉਂਕਿ ਇਟ ਇਜ਼ ਨੋਟ ਜਸਟ ਅਬਾਊਟ ਦੀ ਕੰਟੈਂਟ ਦੈਟ ਇਜ਼ ਕਮਿੰਗ ਥਰੂ ਸੋਸ਼ਲ ਮੀਡੀਆ ਰਾਹੀਂ। ਵਾਸੂ ਜੀ, ਅਨਫੋਰਚੁਨੇਟਲੀ ਕੁਝ ਯੰਗਸਟਰਸ ਨੂੰ ਜਿਵੇਂ ਟਾਰਗੇਟ ਕੀਤਾ ਗਿਆ, ਜਿਹੜੇ ਸਕੈਮਸ ਦਾ ਐਕਸਟੋਰਸ਼ਨ ਦਾ ਸ਼ਿਕਾਰ ਹੋਏ ਨੇ, ਕਈਆਂ ਨੇ ਆਪਣੀਆਂ ਜਾਨਾਂ ਲੈ ਲਈਆਂ ਨੇ, ਇਹ ਬਹੁਤ ਸੰਗੀਨ ਚੀਜ਼ਾਂ ਨੇ। ਅਤੇ ਜੇ ਇਹਨਾਂ ਚੀਜ਼ਾਂ ਨੂੰ ਅਜੇ ਵੀ ਕੰਬੈਟ ਨਹੀਂ ਕੀਤਾ ਜਾਂਦਾ, ਜਿਹੜੇ ਇਹਦੇ ਨਤੀਜੇ ਵਜੋਂ, ਸੋਸ਼ਲ ਮੀਡੀਆ ਦੀ ਵਰਤੋਂ ਦੇ ਨਤੀਜੇ ਵਜੋਂ ਜਿਹੜੇ ਨੁਕਸਾਨ ਨੇ, ਉਹ ਹੋਰ ਜ਼ਿਆਦਾ ਡੂੰਘੇ ਤੇ ਗਹਿਰੇ ਹੁੰਦੇ ਜਾਣਗੇ।
ਬਿਲਕੁਲ, ਤੇ ਉਹਨੂੰ ਹੀ ਇਹ ਦਰੁਸਤ ਕਰਨਾ ਚਾਹੁੰਦੇ ਨੇ। ਸੋਚ ਤਾਂ ਚੰਗੀ ਹੈ ਪਰ ਇੰਪਲੀਮੈਂਟ ਕਿਵੇਂ ਕਰਨਾ, ਉਹਦੀ ਪ੍ਰੈਕਟੀਕੈਲਿਟੀ, ਉਹਦੀ ਫੀਜ਼ੀਬਿਲਿਟੀ, ਉੱਥੇ ਸਵਾਲੀਆ ਨਿਸ਼ਾਨ ਅਜੇ ਹੈਗਾ। ਜਿਹੜੀ ਤੁਸੀਂ ਕਿਹਾ ਨੇਮਲੈਸ, ਫੇਸਲੈਸ ਤੇ ਗਟਲੈਸ, ਉਹਦੇ ਵਿੱਚ ਸ਼ੇਮਲੈਸ ਵੀ ਜੋੜ ਲਓ,
ਸ਼ੇਮਲੈਸ ਵੀ ਜੋੜ ਲਓ, ਸਹੀ ਗੱਲ,
ਸ਼ੇਮਲੈਸ ਬਹੁਤੇ ਨੇ।
ਯੂ ਆਰ ਸੋ ਰਾਈਟ, ਯੂ ਆਰ ਵੈਰੀ ਰਾਈਟ। ਦੇਖਦੇ ਹਾਂ ਵਾਸੂ ਜੀ ਇਹ ਕਿਵੇਂ ਇੰਪਲੀਮੈਂਟ ਹੁੰਦਾ, ਤੇ ਬਾਕੀ ਜਿਹੜੇ ਮੁਲਕ ਨੇ ਉਹ ਕਿਵੇਂ ਇਹਨੂੰ ਲਾਗੂ ਕਰਦੇ ਨੇ। ਕੁਝ ਯੂਰੋਪੀਅਨ ਮੁਲਕਾਂ ਨੇ ਵੀ ਇਸ ਤਰ੍ਹਾਂ ਦੀ ਪਾਲਿਸੀ ਲਿਆਂਦੀ ਸੀ, ਉਹਨਾਂ ਨੇ ਇੱਕ ਉਹਦੇ 'ਚ ਰੱਖ ਲਿਆ ਸੀ ਵੀ ਜੇ ਮਾਪੇ ਕੰਸੈਂਟ ਦੇ ਦਿੰਦੇ ਨੇ ਫਿਰ ਜਿਹੜਾ ਯੰਗਸਟਰ ਹੈਗਾ ਉਹ ਸੋਸ਼ਲ ਮੀਡੀਆ ਖਾਤਾ ਖੋਲ ਸਕਦਾ। ਸੋ ਕੀ ਅਲਟੀਮੇਟਲੀ ਇੱਥੇ ਵੀ ਉਹੀ ਗੱਲ ਆ ਜਾਣੀ ਆ,
ਕਿਉਂਕਿ
ਫੀ ਜਿਹੜੀ ਉਹ ਪੁਲਿਸਿੰਗ ਆ, ਕਿਉਂਕਿ ਮਾਪਿਆਂ ਨੇ ਆਸਟ੍ਰੇਲੀਆ ਜਦੋਂ ਇਹ ਪ੍ਰਪੋਜ਼ ਕੀਤਾ ਗਿਆ ਸੀ ਉਹਨਾਂ ਨੇ ਸਵਾਗਤ ਕੀਤਾ ਸੀ, ਕਹਿੰਦੇ ਨਹੀਂ ਤਾਂ ਹੁੰਦਾ ਕੀ ਆ ਕਿ ਜੇ ਗੱਲ ਮਾਪਿਆਂ ਨੇ ਤਾਂ ਇਜਾਜ਼ਤ ਦੇ ਦਿੱਤੀ ਤੁਹਾਨੂੰ ਮੇਰੇ 'ਤੇ ਭਰੋਸਾ ਨਹੀਂ, ਤੁਸੀਂ ਮੈਨੂੰ ਕਿਉਂ ਨਹੀਂ ਸੋਸ਼ਲ ਮੀਡੀਆ ਵਰਤਣ ਦਿੰਦੇ?
ਕਿਉਂਕਿ ਵਿਜੇ ਜੀ, ਜੇ ਮਾਪਿਆਂ ਨੂੰ ਪੁੱਛਿਆ ਜਾਵੇ ਨਾ ਇੰਪੀਰੀਕਲੀ ਕਿ ਜੀ ਤੁਸੀਂ ਆਪਣੇ ਬੱਚਿਆਂ ਨੂੰ ਸੈੱਲ ਫੋਨ ਦੇਣਾ ਚਾਹੁੰਦੇ ਹੋ ਕਿ ਨਹੀਂ, ਸਾਰੇ ਮਾਪੇ ਕਹਿਣਗੇ ਨਹੀਂ। ਪਰ ਬਾਅਦ ਵਿੱਚ ਪੀਅਰ ਪ੍ਰੈਸ਼ਰ ਦੇ ਚੱਕਰ ਵਿੱਚ, ਹੁਣ ਮੇਰੇ ਕਲਾਸਮੇਟ ਦੇ ਕੋਲ ਤਾਂ ਆਈਫੋਨ ਹੈਗਾ ਤੇ ਸਾਰਿਆਂ ਦੇ ਕੋਲ ਆਈਫੋਨ ਹੈਗੇ ਨੇ, ਮੈਨੂੰ ਵੀ ਲੈ ਕੇ ਦਿਓ, ਮੈਨੂੰ ਵੀ ਚਾਹੀਦਾ। ਫਿਰ ਉਹ ਬਹਾਨੇ ਬਣਾ ਕੇ ਜੀ ਬੱਚੇ ਦੀ, ਅਸੀਂ ਬੱਚੇ ਨਾਲ ਅਸੀਂ ਰਾਬਤੇ 'ਚ ਰਹਿਣਾ ਚਾਹੁੰਦੇ ਹਾਂ ਜੀ, ਇਸ ਕਰਕੇ ਆਈਫੋਨ ਲੈ ਕੇ ਦਿੱਤਾ ਹੋਇਆ।
ਸਿਸਟਮ ਇਹੋ ਜਿਹਾ ਬਣ ਗਿਆ,
ਸਿਸਟਮ ਬਣ ਗਿਆ ਨਾ, ਪੀਅਰ ਪ੍ਰੈਸ਼ਰ ਆ ਤੇ ਉਸੇ ਚੱਕਰ ਵਿੱਚ ਫਿਰ ਸੋਸ਼ਲ ਮੀਡੀਆ ਅਕਾਊਂਟ ਵੀ ਬਣ ਜਾਣਗੇ, ਕਿਉਂਕਿ ਜਿਹੜੇ 13 ਜਣੇ ਇਹ ਵਿਰੋਧ ਕਰ ਰਹੇ ਨੇ ਜਿਹੜੇ ਹਾਊਸ ਆਫ ਰੈਪ੍ਰੈਜੈਂਟੇਟਿਵ ਆਫ ਆਸਟ੍ਰੇਲੀਆ ਦੇ ਵਿੱਚ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਨੇ। ਕਹਿੰਦੇ ਇੱਕ ਤਾਂ ਪੇਰੈਂਟਲ ਰਾਈਟਸ ਦੇ ਕਹਿੰਦੇ ਇੱਕ ਸਵਾਲ ਬਣਦਾ ਵੀ ਪੇਰੈਂਟਸ ਤੋਂ ਬਿਹਤਰ ਹਿੱਤ ਬੱਚੇ ਦਾ ਕੋਈ ਨਹੀਂ ਸੋਚ ਸਕਦਾ, ਤੇ ਤੁਸੀਂ ਪੇਰੈਂਟਸ ਨੂੰ ਵੀ ਇਹ ਪਾਵਰ ਨਹੀਂ ਦੇ ਰਹੇ, ਉਹਨਾਂ ਤੋਂ ਪਾਵਰ ਵਾਪਸ ਲੈ ਰਹੇ।
ਪਰ ਕਈ ਮਾਪੇ ਕਹਿੰਦੇ ਨੇ ਵੀ ਇਹਦੇ ਕਰਕੇ ਸਾਡੇ ਵਾਸਤੇ ਇਹ ਪੰਗਾ ਪੈ ਜਾਂਦਾ ਵੀ ਬੱਚਾ ਜਦੋਂ ਇਹ ਕਹਿੰਦਾ ਵੀ ਡੂ ਯੂ ਨਾਟ ਟਰੱਸਟ ਮੀ ਕਿ ਮੇਰੇ ਦੋਸਤਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਖਾਤਾ ਬਣਾਉਣ ਦੇ ਦਿੱਤਾ, ਤੁਸੀਂ ਮੈਨੂੰ ਇਜਾਜ਼ਤ ਨਹੀਂ ਦੇ ਰਹੇ, ਤੁਹਾਡੀ ਇਮੋਸ਼ਨਲ ਬਲੈਕਮੇਲ ਹੋ ਜਾਂਦਾ।
ਤੇ ਸੋ ਜਿਹੜੇ ਮੁਖਾਲਫਤ ਕਰ ਰਹੇ ਨੇ ਉਹਨਾਂ ਨੇ ਇੱਦਾਂ ਦੀਆਂ ਹੀ ਗੱਲਾਂ ਕੋਟ ਕੀਤੀਆਂ ਨੇ ਵਿੱਚ ਇਹਦੇ। ਸੋ ਦੇਖਦੇ ਹਾਂ ਕਿ ਇਹ ਆਸਟ੍ਰੇਲੀਆ ਵਾਲੇ ਲਾਗੂ ਕਿਵੇਂ ਕਰਦੇ,
ਲਾਗੂ ਕਿਵੇਂ ਕਰਦੇ ਆ। ਯਾ ਦੈਟ ਰਿਮੇਨਸ ਟੂ ਬੀ
ਸੀਨ। ਜਿਹੜੇ ਸੋਸ਼ਲ ਮੀਡੀਆ ਜਾਇੰਟਸ ਦੇ ਸਿਰ ਤੇ ਇਹ ਗੱਲ ਪਾ ਦਿੱਤੀ ਗਈ ਹੈ, ਉਹ ਕਿਵੇਂ ਉਹਨੂੰ ਲਾਗੂ ਕਰਦੇ ਨੇ? ਸੋ ਦੇਖੋ, ਪਹਿਲਾਂ ਸੋਸ਼ਲ ਮੀਡੀਆ ਕੰਪਨੀਆਂ ਦੇ ਨਾਲ, ਆਨਲਾਈਨ ਕੰਪਨੀਆਂ ਦੇ ਨਾਲ, ਸੋ ਰੈਵਨਿਊ ਸ਼ੇਅਰਿੰਗ ਦਾ ਜਿਹੜਾ ਮਸਲਾ ਬਣਿਆ ਸੀ,
ਆਸਟ੍ਰੇਲੀਆ ਨੇ ਸ਼ੁਰੂ ਕੀਤੀ ਸੀ ਗੱਲ
ਨੂੰ ਲੈ ਕੇ, ਆਸਟ੍ਰੇਲੀਆ ਨੇ ਸ਼ੁਰੂ ਕੀਤੀ ਸੀ, ਉਦੋਂ ਵੀ ਸਵਾਲ ਇਹੀ ਸੀ ਵੀ ਇਹ ਕਿਵੇਂ ਇੰਪਲੀਮੈਂਟ ਕੀਤਾ ਜਾਏਗਾ, ਪਰ ਜਿਵੇਂ ਵੀ ਆਸਟ੍ਰੇਲੀਆ ਨੇ ਬਾਂਹ ਰੋੜ ਕੇ ਕਰਾ ਲਿਆ ਸੀ,
ਜਦੋਂ ਕੈਨੇਡਾ ਨੇ ਕੀਤਾ ਇੱਥੇ ਦੇਖ ਲਓ ਕਿਹੋ ਜਿਹਾ ਰਫੜ ਪਿਆ
ਹੋਇਆ, ਪਰ ਫਿਰ ਵੀ ਚਲੋ ਅਸੀਂ ਵੀ ਉਹਨਾਂ ਨੂੰ ਦੇਖ ਕੇ ਅੱਧਾ ਜਿੱਦਾਂ ਜਾਂ ਸਹੀ ਕੁਝ ਲਾਗੂ ਜਿਹਾ ਕਰਵਾ ਲਿਆ ਹੋਇਆ, ਰਫੜ ਅਜੇ ਗੂਗਲ ਵਾਲਿਆਂ ਨਾਲ ਮੇਖਾ ਜੇ ਵੀ ਪਿਆ ਹੋਇਆ,
ਜੀ
ਸੋ
ਫੇਸਬੁੱਕ ਨਾਲ ਪਿਆ,
ਫੇਸਬੁੱਕ ਨਾਲ
ਆਪਣਾ ਪੇਜ ਤਾਂ ਹੀ ਬੰਦ ਹੋਇਆ,
ਸੋ ਕੰਮ ਅਜੇ ਵੀ ਚੱਲਦਾ, ਬਟ ਫਿਰ ਵੀ ਆਸਟ੍ਰੇਲੀਆ ਵਾਲਿਆਂ ਨੇ ਕਰਾ ਲਿਆ ਧੱਕੇ ਨਾਲ, ਤੇ ਸੋ ਕਾਬੋਏ ਨੇ ਉਹ
ਦੇਖਦੇ ਹਾਂ। ਉਹ ਯਾਰ ਇੱਕ ਗੱਲ ਹੈਗੀ, ਆਪਾਂ ਪਹਿਲਾਂ ਵੀ ਇਹ ਕੀਤੀ ਆ ਕਿ ਆਈ ਥਿੰਕ ਉਹ ਜਿਹੜਾ ਇੱਕ ਮਾਇੰਡ ਸੈਟ ਆ ਨਾ, ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਤੁਸੀਂ ਮੇਜਰ ਪਲੇਅਰ ਹੋ, ਜਦੋਂ ਯੂ ਆਰ ਦਾ ਡੋਮੀਨੈਂਟ ਪਲੇਅਰ, ਉਹਦੇ ਨਾਲ ਤੁਹਾਡਾ ਜਿਹੜਾ ਮਾਇੰਡ ਸੈਟ ਕੰਮ ਕਰਨ ਦਾ ਤਰੀਕਾ ਅਤੇ ਕੌਨਫੀਡੈਂਸ ਉਹ ਬੜਾ ਵੱਖਰਾ ਹੋਇਆ ਕਰਦਾ। ਕੈਨੇਡਾ ਤੋਂ ਛੋਟਾ ਮੁਲਕ ਆ ਆਸਟ੍ਰੇਲੀਆ ਪਾਪੂਲੇਸ਼ਨ ਦੇ ਲਿਹਾਜ਼ ਨਾਲ, ਪਰ ਉਹਨਾਂ ਦਾ ਕੰਮਕਾਜ ਕਰਨ ਦਾ ਤਰੀਕਾ ਜੋ ਠਾਣ ਲਿਆ ਫਿਰ ਉਹ ਕਰਨਾ, ਉੱਥੇ ਇੱਦਾਂ ਦਾ ਕੰਮ ਨਹੀਂ ਹੈਗਾ। ਫਿਰ ਇੱਥੇ ਅਸੀਂ ਪੋਲਾਈਟਨੈਸ ਦੇ ਵਿੱਚ ਕੁਝ ਜ਼ਿਆਦਾ ਹੀ ਫਸੇ ਹੋਏ ਹਾਂ, ਬਾਕੀ ਵੱਡੇ ਰੁੱਖ ਦੀ ਛਾਂ ਦੇ ਹੇਠ ਗਮਲੇ 'ਚ ਲੱਗਿਆ ਬੂਟਾ ਉਹ ਫਲ ਫੁੱਲ ਨਹੀਂ ਪਾਉਂਦਾ,
ਸੋ
ਸਾਡੀ ਜੀਓਗ੍ਰਾਫਿਕ ਰਿਐਲਿਟੀ ਆ।
ਅਮਰੀਕਾ ਦੇ ਛੋਟੇ ਭਰਾ ਬਣ ਕੇ ਹੀ, ਸੋ ਸਾਡੀ ਜਿਹੜੀ ਆਈਡੈਂਟੀ ਆ ਛੋਟੇ ਭਰਾ ਦੀ ਬਣ ਕੇ ਰਹਿ ਗਈ, ਸੋ ਛੋਟੇ ਭਰਾ ਵੀ ਹੋਣਹਾਰ ਹੁੰਦੇ ਨੇ ਬੜੇ, ਪਰ
ਵੱਡੀ ਟੀਮ ਦੇ ਵਿੱਚ ਤੁਸੀਂ ਬੈਂਚ ਪਲੇਅਰ ਹੋ, ਤੁਹਾਨੂੰ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ। ਛੋਟੀ ਟੀਮ ਦੇ ਵਿੱਚ ਤੁਸੀਂ ਕੈਪਟਨ ਹੋ ਤੇ ਤੁਸੀਂ ਖੇਡ ਰਹੇ ਹੋ, ਤੁਸੀਂ ਡਿਸੀਜਨਸ ਲੈ ਰਹੇ ਹੋ। ਉਹ ਜਿਹੜਾ ਛੋਟੀ ਟੀਮ ਦੇ ਵਿੱਚ ਕੈਪਟਨ ਡਿਸੀਜਨ ਲੈਣ ਵਾਲਾ ਪਲੇਅਰ ਆ, ਉਹਦੀ ਕਾਰਗੁਜ਼ਾਰੀ ਵੱਡੀ ਜ਼ਿਆਦਾ ਕਾਮਯਾਬ ਟੀਮ ਦੇ ਬੈਂਚ ਤੇ ਬੈਠੇ ਪਲੇਅਰ ਨਾਲੋਂ ਬਿਹਤਰ ਹੋਏਗੀ, ਕਿਉਂਕਿ ਮੈਚ ਪ੍ਰੈਕਟਿਸ ਜ਼ਿਆਦਾ।
ਇੰਗਲੈਂਡ ਦੇ ਕਈ ਪਲੇਅਰ ਜ਼ਿੰਬਾਬਵੇ ਮੂਵ ਕਰ ਜਾਂਦੇ ਸੀ ਕ੍ਰਿਕਟ ਖੇਡਣ ਵਾਸਤੇ, ਇੰਡੀਆ ਦੇ ਕਈ ਪਲੇਅਰ ਦੁਬਈ ਮੂਵ ਕਰ ਗਏ ਕ੍ਰਿਕਟ ਖੇਡਣ ਵਾਸਤੇ,
ਕਰੈਕਟ,
ਕਿਉਂਕਿ ਵੱਡੀ ਟੀਮ ਦੇ ਵਿੱਚ ਜਗ੍ਹਾ ਨਹੀਂ ਸੀ ਮਿਲਦੀ।
ਬਿਲਕੁਲ ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।